ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਰਾਵ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੌਫ ਸਾਰਬਰ ਦੇ ਵਿਚ ਅੱਜ ਦਿਨ ਬਹੁਤ ਸੋਹਣਾ ਚੜਿਆ। ਸੋਹਣੇ ਦਾ ਮਤਲਬ ਇਹ ਹੈ ਕਿ ਹਲਕਾ ਹਲਕੀ ਬੂੰਦਾਬਾਂਦੀ ਹੋ ਰਹੀ ਹੈ ਤੇ ਬੜੇ ਦੇਰ ਬਾਅਦ, ਤਕਰੀਬਨ 2 ਮਹੀਨੇ ਬਾਅਦ ਮੀਂਹ ਪਿਆ ਕੱਲ, ਪਰਸੋਂ ਵੀ ਤੇ ਅੱਜ ਸਵੇਰੇ। ਹੁਣ ਇੱਦਾਂ ਲੱਗ ਰਿਹਾ ਜਿੱਦਾਂ ਝੜੀ ਲੱਗ ਗਈ ਹੋਵੇ। ਸੋ ਸੋਹਣੀ ਲੱਗਦੀ ਹੈ ਸੋਕੇ ਤੋਂ ਬਾਅਦ। ਆਸਟ੍ਰੇਲੀਆ ਦੇ ਵਿਚ ਸੋਕਾ ਚੱਲ ਰਿਹਾ ਬੜਾ ਭਿਅੰਕਰ, ਪਿਛਲੇ 100 ਸਾਲ ਦੇ ਵਿਚ ਇੱਦਾਂ ਦਾ ਨਹੀਂ ਦੇਖਿਆ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੱਲ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਸ ਦੇ ਬਹੁਤ ਸਾਰੇ ਇਲਾਕਿਆਂ ਦੇ ਵਿਚ ਮੀਂਹ ਪਏ, ਹੁਣ ਵੀ ਪੈ ਰਿਹਾ। ਸੋ ਜਿਸ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਸਾਡੇ ਜਿਹੜੇ ਫਾਰਮਰ ਆ ਉਨ੍ਹਾਂ ਵੱਲੋਂ, ਸਾਰਿਆਂ ਵੱਲੋਂ ਹੀ, ਕਿਉਂਕਿ ਸ਼ਹਿਰਾਂ ਦੇ ਵਿਚ ਵੀ ਕਾਫ਼ੀ ਸੋਕਾ ਸੀ। ਸੋ ਇਸੇ ਹੀ ਨੋਟ ਦੇ ਨਾਲ ਮੈਂ ਸਵਾਗਤ ਇਕ ਵਾਰੀ ਫੇਰ ਕਰਦਾ। ਸਮਾਂ ਇਸ ਵੇਲੇ 9:03 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਔਰ ਸੈਂਟਰਲ ਆਸਟ੍ਰੇਲੀਆ ਯਾਨੀ ਕਿ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿਚ 8:33 ਹੈ, ਪਰਥ ਦੇ ਵਿਚ 7:03, ਭਾਰਤ ਦੇ ਵਿਚ ਤੜਕੇ ਦੇ 4:33, ਔਰ ਲੰਡਨ ਦੇ ਵਿਚ ਹੁਣ ਅੱਧੀ ਰਾਤ ਪਲਟ ਚੁੱਕੀ ਹੈ, 3 ਮਿੰਟ ਉੱਤੇ ਹੋ ਗਏ ਨੇ ਅੱਜ ਦੀ ਹੀ ਤਰੀਕ ਦੇ। ਪਰ ਸ਼ਨਿਚਰਵਾਰ ਚੱਲ ਰਿਹਾ ਅਮਰੀਕਾ ਤੇ ਕੈਨੇਡਾ ਮਹਾਂਦੀਪਾਂ ਦੇ ਵਿਚ ਸ਼ਾਮਾਂ ਢਲ ਰਹੀਆਂ ਨੇ ਉੱਥੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ ਐਡਲੇਡ ਤੋਂ, ਤੇ ਬਹੁਤ ਸਾਰਾ ਅਸੀਂ ਮਸਾਲਾ, ਗੱਲਾਂ ਬਾਤਾਂ ਤੇ ਚਿੰਤਨ ਸਾਰੇ ਆਪਾਂ ਸ਼ੇਅਰ ਕਰਾਂਗੇ। ਤੁਹਾਡੇ ਵਿਚਾਰ ਕੀ ਹਨ ਉਹ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। request@harmanradio.com ਈਮੇਲ ਪਤਾ ਹੈ ਜੀ, ਤੇ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਫੋਟੋਆਂ, ਵਿਚਾਰ ਕੁਛ ਵੀ ਸਾਡੇ ਨਾਲ ਸ਼ੇਅਰ ਕਰਦੇ ਹੋ ਤੇ ਅਸੀਂ ਲਾਈਵ ਬਲੌਗ ਤੇ ਉਸ ਨੂੰ ਸਾਂਝਾ ਕਰਦੇ ਹਾਂ ਤਾਂ ਕਿ ਜਿਹੜੇ ਬਾਕੀ ਸਾਡੇ ਜਿਹੜੇ ਸਰੋਤੇ ਆ ਉਹ ਵੀ ਇਸ ਨੂੰ ਦੇਖ ਸਕਣ। ਤੇ ਪ੍ਰੋਗਰਾਮ ਦੇ ਵਿਚ ਵੱਡੇ ਤੜਕੇ ਤੋਂ ਸ਼ਾਮਲ ਨੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਵਾਲੇ, ਮਹਿਤਾ ਚੌਂਕ ਵਾਲੇ, ਤੇ ਉਹ ਹਜ਼ੂਰ ਸਾਹਿਬ ਗਏ ਹੋਏ ਨੇ ਤੇ ਕੱਲ ਉਨ੍ਹਾਂ ਨਾਲ ਗੱਲਬਾਤ ਉਥੋਂ ਸਿੱਧੀ ਅਸੀਂ ਕਰਵਾਈ ਸੀ ਤੇ ਉਸ ਤੋਂ ਬਾਅਦ ਕਾਫੀ ਮੈਸੇਜ ਵੀ ਆਏ, ਕਾਫੀ ਸੱਜਣ ਜਾਣਾ ਚਾਹੁੰਦੇ ਨੇ ਇਸ ਵਾਰੀ ਤੇ ਸਾਰਿਆਂ ਨੂੰ ਬੈਸਟ ਤਰੀਕਾ ਪੁੱਛਦੇ ਸੀ ਕੀ ਹੈ। ਦੇਖੋ ਉਹ ਦਲਜੀਤ ਸਿੰਘ ਹੁਣਾਂ ਨੇ ਦੱਸ ਵੀ ਦਿੱਤਾ ਸੀ ਕਿ ਬਾਈ ਏਅਰ ਵੀ ਜਾ ਸਕਦੇ ਹੋ ਤੁਸੀਂ, ਅੰਮ੍ਰਿਤਸਰ ਸਾਹਿਬ ਤੋਂ ਫਲਾਈਟ ਸ਼ੁਰੂ ਹੋ ਚੁੱਕੀ ਹੈ 5,000 ਰੁਪਏ 'ਚ ਰਿਟਰਨ। ਪਰ ਇੱਕ ਹੋਰ ਤਰੀਕਾ ਵੀ ਹੈਗਾ, ਅਗਰ ਤੁਸੀਂ ਆਸਟ੍ਰੇਲੀਆ ਤੋਂ ਜਾਣਾ ਹੈ ਨਾ, ਤਾਂ ਕੱਲ੍ਹ ਹੀ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਵੀ ਤੁਸੀਂ ਸਿੱਧੇ ਇੱਥੋਂ ਹੈਦਰਾਬਾਦ ਜਾਓ, ਕੁਝ ਪਰਿਵਾਰ ਜਾ ਰਹੇ ਨੇ, ਸਿੰਗਾਪੁਰ ਏਅਰਲਾਈਨ ਜਾਂਦੀ ਆ, ਹੈਦਰਾਬਾਦ ਉਤਰੋ, ਹੈਦਰਾਬਾਦ ਤੋਂ 5 ਘੰਟੇ ਦੀ ਡਰਾਈਵ ਹੈ ਤੇ ਹੈਦਰਾਬਾਦ ਤੋਂ 2-2.5 ਘੰਟੇ ਦੀ ਨਾਨਕ ਝੀਰ ਆਇਆ, ਉਸ ਤੋਂ ਬਾਅਦ ਸਿੱਧੇ ਉੱਥੇ ਪਹੁੰਚੋ, ਉੱਥੋਂ ਫਿਰ ਫਲਾਈਟ ਫੜ ਕੇ ਅੰਮ੍ਰਿਤਸਰ ਜਾ ਸਕਦੇ ਆ। ਸੋ ਬਹੁਤ ਵਧੀਆ ਤਰੀਕਾ, ਹੁਣ ਬੰਬੇ ਜਾਣ ਦੀ ਲੋੜ ਨਹੀਂ ਤੁਹਾਨੂੰ, ਸਿੱਧੇ ਇੱਥੋਂ ਹੀ ਉਤਰੋ, ਬਸ ਮੱਥਾ ਟੇਕ ਕੇ ਆਪਣਾ ਯਾਤਰਾ ਪੂਰੀ ਕਰਕੇ ਪੰਜਾਬ ਚਲੇ ਜਾਓ, ਜਾਂ ਅਦਰ ਵੇ ਰਾਊਂਡ ਕਰ ਸਕਦੇ ਹੋ ਤੁਸੀਂ, ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਆ ਜਾਓ, ਹਜ਼ੂਰ ਸਾਹਿਬ ਤੋਂ ਫਿਰ ਡਰਾਈਵ ਕਰਕੇ ਨਾਨਕ ਝੀਰਿਆ ਵਾਇਆ ਹੈਦਰਾਬਾਦ ਤੋਂ ਵਾਪਸ ਵੀ ਆ ਸਕਦੇ ਹੋ। ਸੋ ਇਹ ਤਰੀਕੇ ਨੇ, ਉਥੇ ਪਹੁੰਚੇ ਨੇ ਉਨ੍ਹਾਂ ਨੇ ਇਕ ਵਿਚਾਰ ਜਿਹੜਾ ਸਾਂਝਾ ਕੀਤਾ ਆ, ਕਹਿੰਦੇ ਕਿ ਜੇ ਇਮਾਨਦਾਰ ਹੋ ਕੇ ਧਾਰਮਿਕ ਨਹੀਂ ਤਾਂ ਕੋਈ ਗੱਲ ਨਹੀਂ, ਪਰ ਜੇ ਧਾਰਮਿਕ ਹੋ ਕੇ ਇਮਾਨਦਾਰ ਨਹੀਂ ਤਾਂ ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ। ਬਿਲਕੁਲ ਸਹੀ, ਇੱਕ ਨਾ ਜ਼ਿੰਮੇਵਾਰੀ ਬਣ ਜਾਂਦੀ ਹੈ, ਐਕਸਟਰਾ ਜ਼ਿੰਮੇਵਾਰੀ ਬਣ ਜਾਂਦੀ ਹੈ। ਦੇਖੋ ਇਮਾਨਦਾਰ ਕੋਈ ਵੀ ਹੋ ਸਕਦਾ, ਸਾਰੇ ਹੀ ਹੋ ਸਕਦੇ ਆ, ਇਹ ਤਾਂ ਸਾਡਾ ਵੈਸੇ ਹੀ ਅਖਲਾਕੀ ਫਰਜ਼ ਹੈ। ਤੇ ਉਸ ਤੋਂ ਬਾਅਦ ਫਿਰ ਧਰਮ ਪਾਲਣਾ, ਉਸ ਦੇ ਉੱਤੇ ਪਹਿਰਾ ਦੇਣਾ, ਤੇ ਉਹ ਇੱਕ ਵੱਡੀ ਗੱਲ ਹੈ, ਧਰਮ ਨੂੰ ਰੱਬ ਨੂੰ ਚੇਤੇ ਰੱਖਣਾ। ਪਰ ਜੇ ਬੰਦਾ ਧਾਰਮਿਕ ਵੇਸ਼ ਪਾਇਆ ਹੋਇਆ ਤੇ ਫਿਰ ਇਮਾਨਦਾਰ ਨਹੀਂ ਹੈ, ਫਿਰ ਬੜੀ ਮਾੜੀ ਗੱਲ ਹੈ। ਇਹ ਦਲਜੀਤ ਸਿੰਘ ਹੁਣਾਂ ਨੇ ਸਾਂਝਾ ਕੀਤਾ। ਅਸੀਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਬਹੁਤ ਰੂਪ ਬਣਾਉਂਦੇ ਨੇ, ਬਹੁਤ ਵੇਸ਼ ਬਣਾਉਂਦੇ ਨੇ, ਤੇ ਅਖੀਰ ਦੇ ਵਿੱਚ ਕੀ ਹੈ ਕਿ ਰੋਟੀਆਂ ਕਾਰਨ ਪੂਰੇ ਤਾਲ, ਅਖੀਰ ਨੂੰ ਰੋਟੀ ਦਾ ਮਸਲਾ ਆ ਜਾਂਦਾ ਕਿ ਰੋਟੀ ਕਾਰਨ ਉਹ ਭੇਸ਼ ਬਣਾਏ ਨੇ। ਰੱਬ ਜਿਹੜਾ ਆ ਘਾਲ ਘਾਏ ਕਿ ਛੱਤੋ ਦੇ ਨਾਨਕ ਰਾਹ ਪਛਾਣੇ ਸੇ, ਵੀ ਤਰੀਕਾ ਦੱਸਿਆ ਸੀ ਵੀ ਕਿੱਦਾਂ ਆ। ਹੁਣ ਅੱਜ ਵੀ ਆਪਾਂ ਇੱਥੋਂ ਹੀ ਚਲੋ ਆਪਾਂ ਕੰਟੀਨਿਊ ਕਰ ਲੈਂਦੇ ਹਾਂ। ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਮੇਰੇ ਮਨ ਦੀ ਇਹ ਦਿਲ ਵਾਲੀ ਗੱਲ ਹੈ ਕਿ ਸ਼ਬਦ ਪੜ੍ਹ ਰਿਹਾ ਸੀ ਤਾਂ ਕੱਲ ਦਾ ਕੰਟੀਨਿਊ ਹੀ ਆ ਵੀ ਕਹਿੰਦੇ ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਵਲ ਭੁਇੰਗਮ ਸਾਧੇ, ਮੁਹਦੀਨ ਹਰ ਹਰ ਅਰਾਧੇ। ਕਿਸੇ ਨੇ ਬੜਾ ਵੱਡਾ ਪ੍ਰਵਿਰਤੀ ਪਸਾਰਾ ਕਰ ਲਿਆ, ਕਿਸੇ ਨੇ ਪੂਜਾ ਪਾਠ ਦੇ ਬੜੇ ਕਰ ਲਏ ਵੀ ਅਸੀਂ ਇੰਨੀ ਪੂਜਾ ਕਰਦੇ ਹਾਂ, ਕਿਸੇ ਨੇ ਨਿਵਲ ਭੁਇੰਗਮ ਸਾਧੇ, ਕਿਸੇ ਨੇ ਨਿਵਲੀ ਕਰਮ ਕੀਤੇ, ਕਿਸੇ ਨੇ ਕੁੰਡਲਨੀ ਸਾਧੀ, ਪਰ ਕਹਿੰਦੇ ਮੋਹੇ ਦੀਨ ਹਰ ਹਰ ਅਰਾਧੇ। ਮੈਂ ਕਹਿੰਦੇ ਜਿਹੜਾ ਗਰੀਬ ਜਿਹਾ ਬੰਦਾ ਆ, ਮੈਂ ਪਰਮਾਤਮਾ ਨੂੰ ਹੀ ਅਰਾਧਿਆ, ਬਸ ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵੇਸਾ। ਕਹਿੰਦੇ ਮੈਨੂੰ ਤੇਰੇ ਤੇ ਭਰੋਸਾ ਆ, ਮੈਂ ਹੋਰ ਕਿਸੇ ਵੇਸ਼ ਨੂੰ ਜਾਣਦਾ ਹੀ ਨਹੀਂ। ਸੋ ਆਪਾਂ ਵੇਸ਼ਾਂ ਦੀ ਗੱਲ ਕਰ ਰਹੇ ਹਾਂ, ਧਾਰਮਿਕ ਦੇ ਧਾਰਮਿਕ ਹੋਣ ਦੇ ਲਈ ਤੁਹਾਨੂੰ ਕੋਈ ਬਹੁਤਾ ਜ਼ਿਆਦਾ ਵੇਸ਼ ਬਣਾਉਣ ਦੀ ਲੋੜ ਨਹੀਂ, ਭਰੋਸਾ ਚਾਹੀਦਾ ਬਸ। ਕੱਲ ਵੀ ਆਪਾਂ ਗੱਲ ਕਰ ਰਹੇ ਸੀ ਵੀ ਭਰੋਸਾ ਵੱਡਾ ਕਿ ਗਿਆਨ ਵੱਡਾ, ਭਰੋਸਾ ਵੱਡਾ ਹੈ। ਜੇ ਭਰੋਸਾ ਵੱਡਾ ਨਹੀਂ ਹੈਗਾ ਤਾਂ ਫਿਰ ਗਿਆਨ ਦੇ ਵਿੱਚ ਵੀ ਭਰੋਸਾ ਤੁਹਾਡਾ ਡੋਲ ਜਾਏਗਾ। ਸੋ ਗਿਆਨ ਵੀ ਚਾਹੀਦਾ ਹੈ, ਪਰ ਮੁੱਢਲੀ ਚੀਜ਼ ਹੈ ਕਿ ਸ਼ਰਧਾ ਤੇ ਭਰੋਸਾ, ਦੋ ਚੀਜ਼ਾਂ ਬਹੁਤ ਚਾਹੀਦੀਆਂ ਤਾਂ ਜਾ ਕੇ ਕਿਸੇ ਗੋਲ ਤੱਕ ਪਹੁੰਚਿਆ ਜਾ ਸਕਦਾ। ਅੱਗੇ ਗੁਰੂ ਸਾਹਿਬ ਨੇ ਬਹੁਤ ਉਦਾਹਰਣਾਂ ਦਿੱਤੀਆਂ ਕਿ ਕਿਸੇ ਨੇ ਤੀਰਥ ਚਲੇ ਗਏ, ਕਿੰਨੀ ਕਿਹਾ ਹਉ ਤੀਰਥ ਵਾਸੀ, ਮੈਂ ਤੀਰਥਾਂ ਦੇ ਜਾ ਕੇ ਵਸ ਵੀ ਜਾਂਦੇ ਨੇ, ਕੋਈ ਅੰਨ ਤਜ ਭਇਆ ਦਾਸੀ, ਕਿਸੇ ਨੇ ਅੰਨ ਖਾਣਾ ਛੱਡ ਦਿੱਤਾ ਉਦਾਸੀ ਹੋ ਗਿਆ, ਕਿੰਨੀ ਭਵਨ ਸਭ ਧਰਤੀ ਕੀਆ, ਉਹ ਕਈ ਧਰਤੀ ਦੇ ਆਲੇ ਦੁਆਲੇ ਘੁੰਮੀ ਗਏ, ਟਰੈਵਲ ਕਰੀ ਗਏ, ਕਹਿੰਦੇ ਮੋਹੇ ਦੀਨ ਹਰ ਹਰ ਦਰ ਪਿਆ ਭਰਿਆ, ਮੈਂ ਉਹਦੇ ਦਰ ਵਿੱਚ ਜਾ ਕੇ ਉਹਦੇ ਦਰ ਤੇ ਪਿਆ ਜਾ ਕੇ। ਬੜਾ ਹੋਰ ਕੁਛ ਸ਼ਬਦ ਦੇ ਵਿੱਚ ਲਿਖਿਆ ਹੋਇਆ, ਪਰ ਇਹਦਾ ਐਂਡ ਮੈਂ ਲਾਸਟ ਜਿਹੜੇ ਅੰਤਰਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਕਹਿੰਦੇ ਸਗਲੇ ਕਰਮ ਧਰਮ ਯੁੱਗ ਸੋਧੇ, ਸਾਰੇ ਕਹਿੰਦੇ ਕਰਮ ਧਰਮ ਜਿੰਨੇ ਵੀ ਯੁੱਗਾਂ ਦੇ ਹੋਏ ਨੇ ਵੱਖਰੇ ਵੱਖਰੇ ਟਾਈਮਾਂ ਦੇ, ਮੈਂ ਸਾਰੇ ਸਟੱਡੀ ਕੀਤੇ ਆ, ਬਿਨ ਨਾਵੇਂ ਇਹ ਮਨ ਨਾ ਪ੍ਰਬੋਧੇ। ਸਟੱਡੀ ਕਰਨ ਤੋਂ ਬਾਅਦ ਮੈਂ ਤੱਤ ਕੀ ਕੱਢਿਆ ਕਿ ਜਿਹੜਾ ਨਾਮ ਹੈ, ਨਾਮ ਤੋਂ ਬਿਨਾਂ ਇਹ ਮਨ ਜਿਹੜਾ ਆ ਇਹ ਜਾਗਦਾ ਨਹੀਂ। ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾਂ ਸਿਤਲਾਇਆ। ਜਦੋਂ ਸਾਧ ਸੰਗਤ ਦੇ ਵਿੱਚ ਜਿਹਦੇ ਅੰਦਰ ਨਾਮ ਪ੍ਰਗਟ ਹੋਇਆ, ਮੈਂ ਉਹਦੀ ਸੰਗਤ ਕੀਤੀ ਨਾ ਜਦੋਂ, ਫਿਰ ਮੇਰੀ ਤ੍ਰਿਸ਼ਨਾ ਬੁਝੀ ਤੇ ਮੈਨੂੰ ਮੇਰਾ ਮਨ ਜਿਹੜਾ ਆ ਉਹ ਸ਼ੀਤਲ ਹੋ ਗਿਆ, ਮਹਾਂ ਸ਼ੀਤਲ ਆਇਆ। ਸੋ ਇਹ ਤੱਤ ਕੱਢਿਆ ਗੁਰੂ ਸਾਹਿਬ ਨੇ। ਤੇ ਆਪਾਂ ਜਿਹੜਾ ਵਿਚਾਰ ਸੀਗਾ ਦਲਜੀਤ ਸਿੰਘ ਮਹਿਤਾ ਚੌਂਕ ਦਾ ਕਿ ਜੇ ਇਮਾਨਦਾਰ ਹੋ ਕੇ ਧਾਰਮਿਕ ਨਹੀਂ ਤਾਂ ਕੋਈ ਗੱਲ ਨਹੀਂ, ਠੀਕ ਹੈ, ਯੂ ਡੋਂਟ ਹੈਵ ਟੂ ਫੋਲੋ ਦ ਧਰਮ, ਪਰ ਜੇ ਧਾਰਮਿਕ ਹੋ ਕੇ ਇਮਾਨਦਾਰ ਨਹੀਂ ਤਾਂ ਬੜੀ ਮਾੜੀ ਗੱਲ ਹੈ। ਜੇ ਵੇਸ਼ ਬਣਾ ਲਿਆ ਹੈ ਨਾ, ਤੇ ਫਿਰ ਤੁਸੀਂ ਉਸ ਤੇ ਖਰਾ ਨਹੀਂ ਉਤਰਦੇ, ਨਾਮ ਨਹੀਂ ਪ੍ਰਗਟ ਕੀਤਾ ਆਪਣੇ ਅੰਦਰ, ਇਮਾਨਦਾਰ ਨਹੀਂ ਜਾਂ ਉਹਦੇ ਫੋਲੋ ਨਹੀਂ ਕੀਤੇ, ਤਾਂ ਫਿਰ ਬੜੀ ਮਾੜੀ ਗੱਲ ਹੈ। ਸੋ ਇਸੇ ਹੀ ਨੋਟ ਦੇ ਉੱਤੇ ਇੱਕ ਪਹਿਲਾਂ ਮੈਂ ਗੀਤ ਪੇਸ਼ ਕਰਨ ਜਾ ਰਿਹਾ, ਰੱਬੀ ਸ਼ੇਰ ਗਿੱਲ ਦੀ ਆਵਾਜ਼ ਦੇ ਵਿੱਚ, ਬੰਦਿਆ ਤੂੰ ਰੱਬ ਤੇ ਰੱਖ ਭਰੋਸਾ ਤੂੰ। ਆਓ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਐਲਬਮ ਦਾ ਨਾਂ ਸੀ ਧਰਤੀ ਤੇ ਰੱਬੀ ਸ਼ੇਰ ਗਿੱਲ ਦੀ ਆਵਾਜ਼ ਦੇ ਵਿਚ ਗੀਤ ਸੁਣਿਆ। ਸਵਾਗਤ ਇਕ ਵਾਰੀ ਫੇਰ ਸਾਰੇ ਸੱਜਣਾ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਜੀ ਆਇਆਂ ਨੂੰ ਤੇ ਸੁਨੇਹੇ ਵੀ ਕਾਫੀ ਆ ਰਹੇ ਨੇ। ਸੱਤੀ ਸਿੰਘ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਰੁਪਿੰਦਰ ਸਿੰਘ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰੁਪਿੰਦਰ ਤੇ ਲੱਕੀ ਖਟੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ। ਜਦ ਰੱਬ ਨੇ ਮਨੁੱਖ ਨੂੰ ਬਣਾਇਆ ਤਾਂ ਰੱਬ ਨੂੰ ਇਹ ਅਹਿਸਾਸ ਹੋ ਗਿਆ ਸੀ ਹੁਣ ਮਨੁੱਖ ਮੈਨੂੰ ਲੱਭੇ ਲੱਭਣ ਦੀ ਕੋਸ਼ਿਸ਼ ਕਰੇਗਾ। ਰੱਬ ਨੇ ਸੋਚਿਆ ਕਿ ਮੈਂ ਇਸ ਦੇ ਅੰਦਰ ਹੀ ਲੁਕ ਜਾਂਦਾ ਹਾਂ। ਅਸਲ ਦੇ ਵਿਚ ਜੇ ਆਪਾਂ ਗੁਰਬਾਣੀ ਨੂੰ ਹੋਰ ਡੂੰਘੇ ਭਾਵਾਂ ਦੇ ਵਿਚ ਘੋਖੀਏ ਤਾਂ ਸਮਝ ਆਉਂਦੀ ਹੈ ਕਿ ਅਸਲ ਦੇ ਵਿਚ ਅਸੀਂ ਸਾਰੇ ਰੱਬ ਦਾ ਹੀ ਰੂਪ ਹਾਂ, ਅਸੀਂ ਹੀ ਰੱਬ ਹਾਂ, ਸਾਰੇ ਸਾਡੇ ਅੰਦਰ ਹੀ ਆ। ਉਹ ਜਿਹੜਾ ਜਾਮਾ ਆ ਉਹਨੇ ਆਪਣੇ ਆਪ ਹੀ ਪਾਇਆ, ਅਸੀਂ ਇਗਨੋਰੈਂਟ ਆ ਇਸ ਦੇ ਬਾਰੇ, ਅਸੀਂ ਇਸ ਦੇ ਬਾਰੇ ਭਰਮ ਦੇ ਵਿਚ ਆ। ਸੋ ਜਿੱਦਣ ਇਹ ਭਰਮ ਟੁੱਟ ਜਾਂਦਾ ਉਹ ਆਪ ਹੀ ਤੋੜ ਦਿੰਦਾ ਤੇ ਇਹ ਜਿਹੜਾ ਸਰੀਰ ਆ ਅਸੀਂ ਆ ਤੇ ਰੱਬ ਆ ਉਹ ਇੱਕ ਹੀ ਹੋ ਜਾਂਦੇ ਨੇ। ਤੇ ਜਿਹੜਾ ਅਸੀਂ ਜਿਹਨੂੰ ਮੈਂ ਕਹਿੰਦੇ ਹਾਂ ਨਾ, ਮੈਨੂੰ ਫਿਰ ਪਤਾ ਲੱਗ ਜਾਂਦਾ ਮੈਂ ਨੂੰ, ਮੇਰੀ ਨੂੰ ਜਾਂ ਤੁਹਾਡੀ ਮੈਂ ਨੂੰ, ਕਿਸੇ ਦੀ ਵੀ ਮੈਂ ਨੂੰ, ਕਿ ਮੈਂ ਉਸਦਾ ਹੀ ਰੂਪ ਹੈ। ਫਿਰ ਸਾਰਾ ਕੁਛ ਭਰਮ ਟੁੱਟ ਜਾਂਦਾ। ਫਿਰ ਮਾਨਸ ਕੀ ਜਾਤ ਸਭੇ ਏਕੇ ਪਹਿਚਾਣ, ਵੋ ਸਾਰੇ ਇੱਕ ਜਾਤ ਦੇ ਹੀ ਲੱਗਦੇ ਨੇ, ਪਰ ਇਹ ਲੱਗਦੇ ਉਦੋਂ ਨੇ ਜਦੋਂ ਇਹ ਭਰਮ ਦਾ ਜਿਹੜਾ ਗੜ ਹੈ ਉਹ ਟੁੱਟਦਾ ਆ ਤੇ ਮਨੁੱਖ ਨੂੰ ਸਮਝ ਆਉਂਦੀ ਹੈ ਕਿ ਰੱਬ ਮੇਰੇ ਅੰਦਰ ਹੀ ਹੈ ਤੇ ਮੈਂ ਉਹਦਾ ਹੀ ਇੱਕ ਦਾਨ ਦਿੱਤਾ ਹੋਇਆ ਰੂਪ ਆ। ਚਲੋ ਰਵਿੰਦਰ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅੱਛਾ, ਮਾਊਂਟ ਬੁੱਲਰ ਨੂੰ ਜਾ ਰਹੇ ਨੇ ਤੇ ਫੋਟੋ ਭੇਜੀ ਆ, ਮੈਂ ਸ਼ੇਅਰ ਕਰਾਂਗਾ ਲਾਈਵ ਬਲੌਗ ਦੇ ਉੱਤੇ ਤੇ ਨਜ਼ਾਰੇ ਲਓ ਜੀ ਤੁਸੀਂ। ਧੁੰਦ ਕਾਫੀ ਪਈ ਲੱਗਦੀ ਹੈ, ਮੀਂਹ ਪੈ ਰਿਹਾ ਤੁਹਾਡੇ, ਦੱਸਿਓ ਜ਼ਰਾ। ਤੇ ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ, ਬਸੀ ਪਠਾਣਾ ਵਾਲੇ, ਤੇ ਉਹ ਵੀ ਕਹਿੰਦੇ ਨੇ ਕਿ ਇਮਾਨਦਾਰੀ, ਸੱਚ, ਨੇਕੀ, ਨਿਮਰਤਾ, ਸ਼ਰਧਾ, ਭਰੋਸਾ, ਸ਼ਰਧਾ ਰੱਖਣੀ ਚਾਹੀਦੀ ਆ, ਪਰ ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਸਤਿ ਸ੍ਰੀ ਅਕਾਲ ਜੀ। ਜੀ ਪਰਵਿੰਦਰ ਸਿੰਘ ਸਨਸ਼ਾਈਨ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਗੁੱਡ ਮਾਰਨਿੰਗ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਮੈਂ ਨਿਮਾਣਾ ਕੀ ਜਾਣਾ, ਮਾਲਕ ਤੇਰਿਆਂ ਰੰਗਾਂ ਨੂੰ ਮਿਹਰ ਕਰੀ ਫਲ ਲਾਵੀ ਦਾਤਾ ਸਭ ਦੀਆਂ ਮੰਗਾਂ ਨੂੰ। ਬਹੁਤ ਬਹੁਤ ਧੰਨਵਾਦ। ਵਿਨੀ ਪੈਗ ਵਾਲਿਓ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ। ਗੌਰਵ ਸ਼ਰਮਾ ਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਸੋ ਕੁਝ ਫੋਟੋਆਂ ਆਈਆਂ ਨੇ ਉਹ ਮੈਂ ਸਾਂਝੀਆਂ ਕਰਾਂਗਾ ਪ੍ਰੋਗਰਾਮ ਦੇ ਵਿਚ ਸਾਰਿਆਂ ਦੇ ਨਾਲ। ਤੇ ਡੰਡਨੋਂਗ ਤੋਂ ਹਰਿੰਦਰ ਸਿੰਘ ਸਿਵੀਆ ਵੀ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਨੇ। ਤੇ ਲਓ ਫਿਰ ਤੁਹਾਨੂੰ ਇਕ ਹੋਰ ਗੀਤ ਸੁਣਾਉਂਦੇ ਆ ਹਿੰਦੀ ਦਾ ਜੀ। 1965 ਦਾ ਗੀਤ ਹੈ ਤੇ ਰਫੀ ਸਾਹਿਬ ਨੇ ਗਾਇਆ ਸੀ, ਬਹੁਤ ਖੂਬਸੂਰਤ ਫਿਲਮ ਆਰਜ਼ੂ ਦੇ ਵਿਚੋਂ ਹੈ, ਇਹ ਨਰਗਜ਼ੇ ਮਸਤਾਨਾ।
ਨਰਗਿਸੇ ਮਸਤਾਨਾ ਬਸ ਇਤਨੀ ਸ਼ਿਕਾਇਤ ਹੈ, ਬਸ ਇਤਨੀ ਸ਼ਿਕਾਇਤ ਹੈ, ਸਮਝਾ ਹਮੇ ਬੇਗਾਨਾ, ਬਸ ਇਤਨੀ ਸ਼ਿਕਾਇਤ ਹੈ, ਬਸ ਇਤਨੀ ਸ਼ਿਕਾਇਤ ਹੈ। ਐ ਨਰਗਿਸੇ ਮਸਤਾਨਾ ਰਾਹ ਪਰ ਕਤਰਾਏ, ਹਰ ਮੋੜ ਪਰ ਘਬਰਾਏ, फेर लिया है तुमने हम जब भी नजर आए मुंह फेर लिया है तुमने हम जब भी नजर आए हमको नहीं पहचाना बस इतनी शिकायत है बस इतनी शिकायत है ऐ नरगिस मस्ताना हो बर हम भी बन जाते हो हम दम भी ऐसा पिए मैं खाना शोला भी हो शबनम भी ऐसा पिए मैं खाना शोला भी हो शबनम भी है शिकायत है बस इतनी शिकायत है नरगिस मस्ताना हर रंग कयामत है हर ढंग शरारत है दिल तोड़ के चल देना ये हुस्न की आदत है दिल तोड़ के चल देना ये हुस्न की आदत है शिकायत है बस इतनी शिकायत है ऐ नरगिस मस्ताना बस इतनी शिकायत है बस इतनी शिकायत है समझा हमें बेगाना बस इतनी शिकायत है बस इतनी शिकायत है ऐ नरगिस मस्ताना
जी क्या बात है जी बहुत सोहना गीत अपने जमाने का अज भी चलता है बड़ा फेमस गीत है अगर रोमांटिक माहौल क्रिएट करना तो यह गीत सुनना तो गाना चाहिए गाना तो वैसे ट्राई ना करो सुन के ला ही दो गौरव शर्मा जी कह रहे ने सत श्री अकाल कहंदे हां जी कल पंचकूला वाले प्रेमियां दे डांग वरसी सी ते अज उन्हां दे पिता जी बारे गल करनी बनदी है जे कोई समाचार या साल विच कोई फोटो आई तो रोशनी पायो हां जी देखते हैं जी हुण इदां है भी मिंटू बराल जी आणगे ते ओ ज्यादा दस सकणगे तां अज रखड़ी भी है जी ते रखड़ी दे बारे भी थोड़ी बहुत गल करनी है ते गीत भी मैनू भेजा सी साडे बलदेव सिंह निज्जर होना ने मैं कोशिश कर रहा हूं गीत भी थानू सुना देवां ते तुसी भी अगर कोई स्नेहा भेजना चाहते हो तो जरूर ते रखड़ी दे बारे आपां गल करांगे मिंटू बराल जी नूं आलन दिओ ते बड़ा कह लो कि भैण भरा दे बड़ा इंटरेस्टिंग डे है पहलां भी कई बारी गल कीती है कि देखो बड़े चाह नाल मनाने आ मदरस डे फादरस डे हुब हुब के मनाने आ ते वाई नॉट सिस्टरस डे सिस्टरस डे दा कॉन्सैप्ट गोरियां दे विच नहीं है इह साडे कई साल सौ सालां तों चल रहे आ सो एक जड़ा भैन भरा नूं याद करना हुण मां बाप तो साडे नाल ही रहिंदे ने हमेशा उन्हां दे चलो असी वंस अ ईयर जा आने आ पर जिहड़ी सिस्टर्स है वह भी अपने सहुरीं चले जांदियां आ ते एक दिन उन्हां लई भी रखिया जा सकदा आपां इहनूं इहदी धार्मिक एंगल तों ना इहनूं देखिए असी सोशल एंगल तों देखिए कि एक दिन हुंदा कि भैन नूं चा हुंदा कि भैन भरावां ने इकट्ठे होके बहना आ ते इक दूजे नूं मिलना आ ते अपना जो रिश्ता आ उसकी गठ नूं मजबूत करना है ਆਪਾਂ ਸਿਰਫ ਇਸ ਐਂਗਲ ਤੋਂ ਦੇਖੀਏ, ਇਹਦਾ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਕਿਸੇ ਵੀ ਧਰਮ ਦੇ ਨਾਲ। ਇਹ ਇੱਕ ਸਿਰਫ ਸੋਸ਼ਲ, ਚਾਹੇ ਉਹ ਸਿੱਖ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਭੈਣਾਂ ਤੇ ਭਰਾਵਾਂ ਦਾ ਰਿਸ਼ਤਾ ਜਿਹੜਾ ਯੂਨੀਵਰਸਲ ਰਿਸ਼ਤਾ ਆ। ਸੋ ਇਸ ਕਰਕੇ ਇਹਦਾ ਧਰਮ ਨਾਲ ਨਹੀਂ ਬਹੁਤਾ ਕੋਈ ਲੈਣ ਦੇਣ। ਜੇ ਫਿਰ ਰੱਖੜੀ ਬੰਨਣੀ ਹੈ ਸਿੱਖ ਧਰਮ ਨਾਲ ਕੋਈ ਲੈਣ ਦੇਣ ਨਹੀਂ ਜੀ, ਜਾਂ ਮੁਸਲਮਾਨ ਧਰਮ ਨਾਲ ਲੈਣ ਦੇਣ ਨਹੀਂ, ਪਹਿਲੀ ਗੱਲ ਤਾਂ ਹੈ ਹੀ ਨਹੀਂ ਇਹ ਧਰਮ ਦੇ ਨਾਲ ਹੀ ਹੈ ਨਹੀਂ, ਫਿਰ ਰੌਲਾ ਪਾਉਣ ਦੀ ਕੀ ਲੋੜ ਹੈ। ਜਿਨ੍ਹਾਂ ਨੇ ਨਹੀਂ ਆਪਣੀ ਭੈਣ ਦਾ ਰਿਸ਼ਤਾ ਜਾਂ ਨਹੀਂ ਉਹ ਸਿਸਟਰ ਡੇ ਮਨਾਉਣਾ ਚਾਹੁੰਦੇ, ਨਾ ਸਹੀ। ਪਰ ਦੂਜੇ ਪਾਸੇ ਮੈਂ ਉਹੀ ਬੰਦੇ ਫਿਰ ਫਾਦਰ ਗੋਰਿਆਂ ਦੇ ਫਾਦਰਸ ਡੇ, ਕ੍ਰਿਸਮਿਸ, ਮਦਰਸ ਡੇ ਬੜੇ ਚਾਅ ਨਾਲ ਮਨਾਉਂਦੇ ਦੇ। ਇੱਕ ਸਿਰਫ ਉਹਨਾਂ ਦੇ ਅੰਦਰ ਹੇਟ ਭਾਵਨਾ ਜਿਹੜੀ ਹੈ ਨਾ, ਨਫ਼ਰਤ ਦੀ ਭਾਵਨਾ, ਉਹੀ ਕੰਮ ਕਰਦੀ ਆ। ਸੋ ਇਹਦਾ ਕੋਈ ਧਰਮ ਨਾਲ ਬਹੁਤਾ ਲੈਣ ਦੇਣ ਨਹੀਂ ਹੈਗਾ। ਸੋ ਬ੍ਰਦਰ ਸਿਸਟਰ ਹੈ ਜਿਹੜੇ ਬਿਨਾਂ ਧਰਮ ਵਾਲੇ ਬੰਦੇ, ਉਹ ਵੀ ਮਨਾ ਸਕਦੇ ਨੇ, ਅਗਲੀ ਕੋਈ ਗੱਲ ਨਹੀਂ ਹੈਗੀ। ਤੇ ਪਿੰਦਰ ਕਿਸ਼ਨਪੁਰੀਆ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਹਲਕਾ ਹਲਕਾ ਮੀਂਹ ਪੈ ਰਿਹਾ ਤੇ ਪਕੌੜਿਆਂ ਦੀ ਤਿਆਰੀ ਹੋ ਰਹੀ ਹੈ। ਇਹ ਫੋਟੋ ਬੇਟੀ ਦੇ ਭੰਗੜੇ ਪਾਰਟੀਸਪੇਟ ਦੀ, ਹਾਂਜੀ ਫੋਟੋ ਉਹਨਾਂ ਨੇ ਸ਼ੇਅਰ ਕੀਤੀ ਆ, ਤੇ 300 ਸਟੂਡੈਂਟ ਦੇ ਗਰੁੱਪ ਦੇ ਵਿਚ ਸੀਗੇ, ਤੇ 300 ਸਟੂਡੈਂਟ ਸੀ ਤੇ 1000 ਬੰਦਾ ਸੀ C3 ਬਿਲਡਿੰਗ ਦੇ ਵਿਚ। ਮੈਂ ਸ਼ੇਅਰ ਕਰਾਂਗਾ, ਕਿਆ ਬਾਤ ਹੈ ਜੀ, ਬਹੁਤ ਸੋਹਣੀ। ਨਵਰਾਜ ਹੁਣੀ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਸੁਣਿਆ ਡਟਨ ਫਿਰ ਹੋਮ ਅਫੇਅਰ ਮਿਨਿਸਟਰ ਬਣਨ ਜਾ ਰਿਹਾ। ਠੀਕ ਹੈ, ਜਦੋਂ ਮਿੰਟੂ ਜੀ ਆਏ ਤਾਂ ਥੋੜੀ ਚਰਚਾ ਕਰਿਓ ਇਸ ਦੇ ਬਾਰੇ, ਜ਼ਰੂਰ ਕਰਾਂਗੇ ਜੀ। ਤੇ ਸਾਡੇ ਨਾਲ ਫ੍ਰੈਂਚਸ ਫੋਰਸਟ ਤੋਂ ਦਲਜੀਤ ਸਿੰਘ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਦਲਜੀਤ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੁਹਾਡਾ। ਜੀ ਐਸ ਚਾਲ ਹੁਣੇ ਵੀ ਪ੍ਰੋਗਰਾਮ ਚ ਆ ਰਹੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਚੁਟਕਲਾ ਵੀ ਸ਼ਾਇਦ ਭੇਜਿਆ ਉਹਨਾਂ ਨੇ, ਬਾਅਦ ਦੇ ਵਿਚ ਆਪਾਂ ਸ਼ੇਅਰ ਕਰਾਂਗੇ। ਸੋ ਕੁਛ ਫੋਟੋਆਂ ਮੈਂ ਸ਼ੇਅਰ ਕਰਤੀਆਂ, ਤੇ ਰਵਿੰਦਰ ਸਿੰਘ ਹੁਣਾਂ ਦੀ ਮਾਊਂਟ ਬੋਲਰ ਨੂੰ ਜਾਂਦਿਆਂ ਦੀ ਫੋਟੋ ਸ਼ੇਅਰ ਕੀਤੀ ਆ, ਤੇ ਥੋੜੀ ਦੇਰ ਬਾਅਦ ਮੈਂ ਪਿੰਦਰ ਕਿਸ਼ਨਪੁਰੀਆ ਹੁਣਾਂ ਦੀ ਫੋਟੋ ਸ਼ੇਅਰ ਕਰਾਂਗਾ ਬੇਟੀ ਦੀ, ਜਿਹੜਾ ਕਿ ਉਹਨਾਂ ਨੇ ਸਕੂਲ ਦੇ ਵਿਚ ਪਾਰਟੀਸਪੇਟ ਕੀਤਾ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਜੁੜੋ। ਜੁੜਨ ਦਾ ਪਤਾ request@harmanradio.com ਜਾਂ ਈਮੇਲ ਦੇ ਜ਼ਰੀਏ। ਸੋ ਬੜੀ ਛੇਤੀ ਮਿੰਟੂ ਬਰਾੜ ਜੀ ਵੀ ਆਉਂਦੇ ਹੀ ਹੋਣਗੇ ਪ੍ਰੋਗਰਾਮ ਦੇ ਵਿਚ, ਫਿਰ ਅਸੀਂ ਕਰਾਂਗੇ ਖਬਰਾਂ ਤੇ ਚਰਚਾ, ਵਿਚਾਰਾਂ ਤੇ ਮਸਲੇ, ਕਈ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਨੇ। ਤਾਂ ਗੁਰਪ੍ਰੀਤ ਸੈਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਟੋਪੋ ਤੋਂ, ਟਾਪੂ ਹੋਣਾ ਹੈ ਨਾ, ਨਿਊਜ਼ੀਲੈਂਡ ਤੋਂ ਜੀ, ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜਦੇ ਨੇ। ਸੋ ਸਾਰਿਆਂ ਦਾ ਸਵਾਗਤ ਹੈ। ਲਓ ਫਿਰ ਤੁਹਾਨੂੰ ਹੁਣ ਇੱਕ ਗੀਤ ਮੈਂ ਸੁਣਾਉਣ ਜਾ ਰਿਹਾ, ਨੂਰਾਂ ਸਿਸਟਰ ਦੀ ਆਵਾਜ਼ ਦੇ ਵਿੱਚ, ਬਾਜਰੇ ਦੀ ਰਾਖੀ। ਤੇ ਗੀਤ ਤਾਂ ਵੈਸੇ 2017 ਦਾ ਹੀ ਹੈ, ਨਵਾਂ ਹੀ ਹੈ, ਤੇ ਸ਼ਾਇਦ ਕਿਸੇ ਫਿਲਮ ਦੇ ਵਿੱਚੋਂ ਹੈ, ਪਰ ਗੀਤ ਵਧੀਆ ਹੈ। ਤੇ ਆਓ ਆਪਾਂ ਗੀਤ ਦਾ ਆਨੰਦ ਮਾਣਦੇ ਹਾਂ ਅੱਜ ਐਤਵਾਰ ਦੀ ਸਵੇਰ ਨੂੰ। ਤੇ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਤੇ ਗੀਤ ਦੇ ਉਸ ਪਾਰ ਫਿਰ ਮਿਲਦੇ ਹਾਂ ਮਿੰਟੂ ਬਰਾੜ ਜੀ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ।
मिठड़े बोल वे मैया दिल दिया कुंडियां दिल दिया कुंडियां खोल वे मैया दिल दिया कुंडियां
संबंध है जदों अखरां नूं आवाज दे खंभ लगदे ने तां इह परवाज बन उडारी भरदे ने पंजाबी साहित दे अजिहे कुछ अनमोल हरफां नूं मैं सरबजीत सिंह अपनी आवाज राहीं तुहाडे तक पहुंचाउण दी कोशिश कर रहा हां पंजाबी साहित दीआं ना भुल्लण योग रचनावां जिवें ज्ञानी सोहन सिंह सीतल होरां दा तूतां वाला खूह नानक सिंह द्वारा लिखत मेरी दुनिया बलवंत गार्गी दा हुसीन चेहरे अमृता प्रीतम जी दी रसीदी टिकट अते होर भी बहुत सारियां किताबां नूं आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे किताबां दे कुछ पन्ने लैके तुहाडे रूबरू हो रहा हां मैं सरबजीत सिंह
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किस ने मारिया कित्ते तरना कीदी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी स्वागत एक बारी फिर प्रोग्राम दे विच प्रोग्राम चल रहा दिल वाली गल जी आयां नूं सारयां नूं ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਮੇਰੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਐਡਲੇਟ ਤੋਂ ਤੇ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਸਤਿ ਸ੍ਰੀ ਅਕਾਲ ਮਿੰਟੂ ਜੀ ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਇੱਥੇ ਤਾਂ ਜਿਹੜੇ ਮੀਂਹ ਪੈ ਰਿਹਾ ਹਲਕੀ ਹਲਕੀ ਬੂੰਦਾਬਾਂਦੀ ਹੁਣ ਹੋ ਰਹੀ ਆ ਨਿਊ ਸਾਊਥ ਵੇਲਸ ਦੇ ਵਿਚ ਖਾਸ ਕਰਕੇ ਕੋਫ ਸਾਰਬਰ ਇਲਾਕੇ ਦੇ ਵਿਚ ਤੇ ਜਿਹੜੇ ਕਿ ਇੱਕ ਮਤਲਬ ਸਵਾਗਤ ਕੀਤਾ ਜਾ ਰਿਹਾ ਭਰਮਾ ਇਸ ਮੀਂਹ ਦਾ ਤੇ ਤੁਹਾਡੇ ਵੱਲ ਕੀ ਸਿਚੁਏਸ਼ਨ ਹੈ ਮੀਂਹ ਪਿਆ ਮੀਂਹ ਜਾਂ ਨਹੀਂ ਪਿਆ
ਨਾ ਜੀ ਫਿਲਹਾਲ ਤਾਂ ਬੜਾ ਸਾਫ ਸੁਥਰਾ ਮੌਸਮ ਦਿਖਾਈ ਦੇ ਰਿਹਾ ਤੇ ਮੀਂਹ ਦੀ ਕੋਈ ਆਸ ਵੀ ਨਹੀਂ ਦਿਖਾਈ ਦੇ ਰਹੀ ਕਿਰਨ ਤਾਂ ਧੁੱਪ ਦੇ ਵਿਚ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਅੱਜ
ਜੀ
ਤੇ ਆਉਣ ਵਾਲੇ ਦਿਨਾਂ ਦੇ ਵਿਚ ਵੀ ਕੋਈ ਹੈ ਜੇ ਮੀਂਹ ਦੀ ਪਾ ਖੇਤੀ ਪ੍ਰਧਾਨ ਕਾਫੀ ਡਰਾਈ ਜਾ ਰਿਹਾ ਇਸ ਵਾਰ
ਜੀ। ਚਲੋ ਮੀਂਹ ਪੈ ਗਏ ਨੇ, ਥੋੜੀ ਜਿਹੀ ਰਾਹਤ ਮਿਲੀ ਆ, ਮਿੱਟੀ ਬੈਠਣ ਜੋਗਾ ਮੀਂਹ ਪੈ ਚੁੱਕਾ ਆ। ਤੇ ਮਿੰਟੂ ਜੀ ਇਧਰ ਇਹ ਪਿਛਲੇ ਹਫ਼ਤੇ ਕਾਫੀ ਫੇਰਬਦਲ ਹੋਏ ਆਸਟ੍ਰੇਲੀਆ ਦੀ ਪੋਲੀਟਿਕਸ ਦੇ ਵਿਚ, ਜੋ ਆਮ ਆਦਮੀ ਪਾਰਟੀ ਦਾ ਕਲੇਸ਼ ਉਧਰ ਪਿਆ ਹੋਇਆ ਉਹ ਇਧਰ ਲਿਬਰਲ ਪਾਰਟੀ ਦਾ ਪੈ ਗਿਆ, ਤੇ ਲੀਡਰਸ਼ਿਪ ਪ੍ਰਧਾਨ ਮੰਤਰੀ ਸਾਰੇ ਬਦਲ ਗਏ ਨੇ, ਤੇ ਡਟਨ ਹੋਣਾ ਨੇ ਕਾਫੀ ਕਲੇਸ਼ ਪਾਇਆ। ਕੱਲਾ ਇਮੀਗ੍ਰੇਸ਼ਨ ਵਾਲਿਆਂ ਨੂੰ ਨਹੀਂ, ਉਹ ਮਾਈਗ੍ਰੈਂਟਸ ਨੂੰ ਨਹੀਂ ਤੰਗ ਕਰਦੇ, ਉਹ ਆਪਣੇ ਕੋਲੀਗਸ ਨੂੰ ਵੀ ਉਨ੍ਹਾਂ ਨੇ ਬਹੁਤ ਤੰਗ ਕੀਤਾ। ਤੇ ਹੁਣ ਸਕੌਟ ਮੋਰਿਸਨ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਨੇ, ਤੁਹਾਡਾ ਕੀ ਕਹਿਣਾ?
ਸਾਹਿਬ ਤੁਹਾਡੀ ਆਵਾਜ਼ ਦੇ ਵਿਚ ਬੜੀ ਦਿੱਕਤ ਆ ਰਹੀ ਹੈ ਮੈਨੂੰ, ਮੇਰੇ ਤੱਕ ਆਵਾਜ਼ ਪਹੁੰਚ ਨਹੀਂ ਰਹੀ ਤੁਹਾਡੀ।
ਹਾਂਜੀ ਹਾਂਜੀ ਹਾਂਜੀ, ਰੇਡੀਓ ਤੇ ਠੀਕ ਜਾ ਰਹੀ ਹੈ, ਪਰ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਪ੍ਰਧਾਨ ਮੰਤਰੀ ਮੋਰਿਸਨ ਦੇ ਬਾਰੇ ਕੀ ਖਿਆਲ ਤੁਹਾਡਾ, ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣਿਆ ਜੀ? ਮੈਨੂੰ ਲੱਗਦਾ ਹਜੇ ਵੀ ਪ੍ਰੋਬਲਮ ਹੋਏਗੀ, ਸੋ
ਜੀ ਮੈਨੂੰ ਲੱਗਦਾ ਸਾਨੂੰ ਦੁਬਾਰਾ ਲਿੰਕ ਲਾਉਣਾ ਪੈਣਾ
ਜੀ। ਜੀ ਥੋੜਾ ਜਿਹਾ ਮੌਸਮ ਦੇ ਵਿਚ ਨਾ ਖਰਾਬੀ ਹੋਣ ਕਰਕੇ ਸ਼ਾਇਦ ਲਿੰਕ ਜਿਹੜਾ ਕਾਫੀ ਵੀਕ ਹੈ ਸਾਡਾ। ਮੈਂ ਦੱਸਦਾ ਕਿ ਮੌਸਮ ਦੀ ਖਰਾਬੀ ਸਾਨੂੰ ਕਿੱਦਾਂ ਪ੍ਰਭਾਵਿਤ ਕਰਦੀ ਹੈ। ਸਾਡਾ ਜਿਹੜਾ ਸਟੂਡੀਓ ਹੈ ਉਹ NBN ਦੇ ਨਾਲ ਜੁੜਿਆ ਹੋਇਆ ਵਾਇਰਲੈਸ ਦੇ ਨਾਲ, ਤੇ ਜਦੋਂ ਸੰਘਣਾ ਮੀਂਹ ਜਾਂ ਵੈਦਰ ਜ਼ਿਆਦਾ ਖਰਾਬ ਹੁੰਦਾ ਤਾਂ ਇਸ ਤਰ੍ਹਾਂ ਦੇ ਜਿਹੜੇ ਚਾਂਸ ਕਈ ਵਾਰੀ ਹੋ ਜਾਂਦੇ। ਮਿੰਟੂ ਜੀ ਆ ਗਏ ਹੋ, ਸੁਣ ਰਹੀ ਆਵਾਜ਼ ਹੁਣ?
ਹਾਂ ਬਿਲਕੁਲ ਆ ਤਾਂ ਗਿਆ, ਪਰ ਥੋੜੀ ਜਿਹੀ ਆਵਾਜ਼ ਦੇ ਵਿਚ ਬੜੀ ਡਿਸਟਰਬੈਂਸ ਆ ਰਹੀ ਹੈ ਤੇ ਇਸ ਕਰਕੇ ਮੇਰੇ ਤੱਕ ਪ੍ਰੋਪਰ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ
ਜੀ। ਜੀ ਚਲੋ ਇਧਰੋਂ ਸਾਡੇ ਵੱਲੋਂ ਠੀਕ ਜਾ ਰਹੀ ਹੈ। ਤੇ ਮੈਂ ਪ੍ਰਧਾਨ ਮੰਤਰੀ ਦੀ ਗੱਲ ਕਰ ਰਿਹਾ ਸੀਗਾ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਬਦਲ ਗਿਆ ਆਸਟ੍ਰੇਲੀਆ ਦਾ, ਤੇ ਇਸ ਘਟਨਾਕ੍ਰਮ ਬਾਰੇ ਤੁਹਾਡਾ ਕੀ ਵਿਚਾਰ ਹੈ?
ਦੇਖੋ ਪਿਛਲੇ 10 ਸਾਲਾਂ ਚ 6 ਪ੍ਰਧਾਨ ਮੰਤਰੀ ਬਦਲਦੇ ਅਸੀਂ ਦੇਖ ਲਏ ਆ, ਤੇ ਜੇ ਹੁਣ ਜਿਵੇਂ ਗ੍ਰੀਨ ਦੇ ਮੁਖੀ ਨੇ, ਕੱਲ ਵੀ ਪਰਸੋਂ ਮੈਂ ਗੱਲ ਕੀਤੀ ਸੀ, ਗ੍ਰੀਨ ਦੇ ਮੁਖੀ ਨੇ ਜਿਵੇਂ ਕਿਹਾ ਸੀ ਕਿ ਜੇ 10-12 ਸਾਲ ਦਾ ਬੱਚਾ ਜਿਹੜਾ ਹਜੇ ਹੋਇਆ ਜਾਂ 15 ਸਾਲ ਦਾ ਬੱਚਾ ਹੋਇਆ ਉਹਦੀ ਨਜ਼ਰ ਚ ਤਾਂ ਇਹ ਹੋਊਗਾ ਵੀ ਆਸਟ੍ਰੇਲੀਆ ਚ ਪ੍ਰਧਾਨ ਮੰਤਰੀ ਹਰ ਸਾਲ ਬਾਅਦ ਹੀ ਬਦਲਦਾ ਜਾਂ 1.5 ਸਾਲ ਬਾਅਦ ਬਦਲਦਾ, ਕਿਉਂਕਿ ਹੁਣ ਇਹ ਬਦਲਦੇ ਇੰਨੇ ਦੇਖ ਲਏ। ਤਾਂ ਉਹੀ ਹਾਲ ਸਾਡਾ ਸੀ ਵੀ ਜਿਹੜੇ ਆਸਟ੍ਰੇਲੀਆ ਮੂਵ ਹੋਏ ਆ 10-12 ਸਾਲਾਂ ਦੇ, ਤਾਂ ਉਹ ਵੀ ਇੱਕ 10-12 ਸਾਲਾਂ ਦੇ ਬੱਚੇ ਹੀ ਆ ਆਸਟ੍ਰੇਲੀਆ ਦੇ ਮੁਕਾਬਲੇ। ਤੇ ਇਸ ਕਰਕੇ ਸਾਡੀ ਨਜ਼ਰੇ ਵੀ ਇਹੀ ਹੈ ਵੀ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਆ ਕਿਤੇ ਇੱਦਾਂ ਹੀ ਅਸਥਿਰ ਰਹਿੰਦੀ ਆ। ਪਰ ਇਹ ਗੱਲ ਨਹੀਂ ਸੀ ਪਹਿਲਾਂ, ਜਾਨ ਹਾਵਰਡ ਹੋ ਰਹੇ ਤੇ ਉਦੋਂ ਪਹਿਲਾਂ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਆ ਉਹ ਪੂਰਾ ਆਪਦੇ ਕਾਰਜਕਾਲ ਵੀ ਕਰਦੇ ਰਹੇ ਆ, ਉਦੋਂ 2-2 ਕਾਰਜਕਾਲ ਵੀ ਕੀਤੇ ਆ। ਸੋ ਫਿਲਹਾਲ ਜਿਹੜੀ ਪੋਜੀਸ਼ਨ ਇਹ ਆ ਵੀ ਹਰ ਸਾਲ 1.5 ਸਾਲ ਬਾਅਦ ਜਿਹੜਾ ਪ੍ਰਧਾਨ ਮੰਤਰੀ ਬਦਲਣ ਵਾਲਾ ਜਿਹੜਾ ਸਿਸਟਮ ਆਇਆ, ਮੇਰਾ ਇਹਦਾ ਮੰਨਣਾ ਇਹੀ ਹੈ ਜੀ ਵੀ ਇੱਕ ਪ੍ਰਧਾਨ ਮੰਤਰੀ ਆਉਂਦਾ ਉਹ ਆਪਦੀਆਂ ਕੁਝ ਨਾ ਇੱਕ ਗੱਲਾਂ ਗਲਤੀਆਂ ਤਾਂ ਹੁੰਦੀਆਂ ਹੀ ਆ, ਕੁਝ ਨਾ ਕੁਝ ਚੀਜ਼ਾਂ ਹੁੰਦੀਆਂ, ਫਿਰ ਪਾਰਟੀ ਉਹਦੇ ਤੇ ਪਰਦਾ ਪਾਉਣ ਦੀ ਥਾਂ ਤੇ ਚਿਹਰਾ ਬਦਲ ਕੇ ਫਿਰ ਅੱਗੇ ਆ ਜਾਂਦੀ ਆ, ਚਿਹਰਾ ਬਦਲਦੀ ਅੱਗੇ ਆ ਜਾਂਦੀ ਆ। ਅਸਲ ਚ ਅਸਲ ਪਾਲਿਸੀ ਦਾ ਕੰਮ ਕਰ ਰਹੀ ਹੈ ਇਹ। ਤੇ ਬਾਕੀ ਜਿਹੜੀ ਇੱਕ ਨਜ਼ਰੀਆ ਇਹ ਆ ਉਹ ਜਿਹੜਾ ਵਧੀਆ ਲੱਗਦਾ ਮੈਨੂੰ, ਮੈਂ ਕੱਲ ਵੀ ਗੱਲ ਹੋ ਰਹੀ ਸੀਗੀ ਸਾਡੇ ਸੱਜਣਾ ਮਿੱਤਰਾਂ ਨਾਲ, ਤੇ ਅੱਜ ਵੀ ਮੈਂ ਜਿਹੜੀ ਉਸ ਗੱਲ ਦੇ ਉੱਤੇ ਸੋਚ ਰਿਹਾ ਸੀ ਵੀ ਜਿਹੜਾ ਪ੍ਰਧਾਨ ਮੰਤਰੀ ਬਦਲਣ ਦੀ ਚੁੱਪ ਚੁਪੀਤੇ ਜਿਹੜੀ ਜਿਹੜਾ ਸਾਰਾ ਘਟਨਾਕ੍ਰਮ ਹੋ ਜਾਂਦਾ ਉਹ ਇੱਕ ਵੱਡੀ ਗੱਲ ਆ ਵੀ ਨਾ ਕਿਤੇ ਧਰਨੇ ਲਾਉਣ ਦੀ ਲੋੜ ਪੈਂਦੀ ਆ, ਨਾ ਨਾਰੇ ਮੁਜ਼ਾਹਰੇ ਲਾਉਣ ਦੀ ਲੋੜ ਪੈਂਦੀ ਆ, ਨਾ ਬੱਸਾਂ ਫੂਕੀਆਂ ਜਾਂਦੀਆਂ, ਨਾ ਕੋਈ ਤੋੜ ਭੰਨ ਕੀਤੀ ਜਾਂਦੀ ਹੈ, ਤੇ ਚੁੱਪ ਕਰਕੇ ਤੜਕੇ ਉੱਠਦਿਆਂ ਨੂੰ ਪਤਾ ਲੱਗਦਾ ਵੀ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਹੋਰ ਹੋ ਗਿਆ। ਸੋ ਇਹ ਇਸ ਚੀਜ਼ ਨੂੰ ਜ਼ਰੂਰ ਆਪਾਂ ਨੂੰ ਜਿਹੜਾ ਇਹਨੂੰ ਪੋਜੀਟਿਵ ਪੱਖ ਨੂੰ ਵਿਚਾਰਨਾ ਚਾਹੀਦਾ, ਦੇਖਣਾ ਚਾਹੀਦਾ। ਇਹੀ ਕੁਝ ਭਾਰਤ ਦੇ ਵਿੱਚ ਜੇ ਚੱਲਦੇ ਕਾਰਜਕਾਲ ਦੌਰਾਨ ਕੋਈ ਪ੍ਰਧਾਨ ਮੰਤਰੀ ਬਦਲਣਾ ਹੋਵੇ, ਈਵਨ ਇੱਕ ਪਾਰਟੀ ਦਾ ਹੀ ਹੋਊਗਾ ਉਹ, ਫਿਰ ਵੀ ਉਹ ਪਾਰਟੀ ਦੇ ਅੰਦਰ ਜੋ ਘਮਸਾਨ ਹੋਊਗਾ ਉਹ ਅਸੀਂ ਸੋਚ ਹੀ ਸਕਦੇ ਹਾਂ।
ਮਿੰਟੂ ਜੀ ਸਾਡੇ ਨਾਲੋਂ ਵਧੀਆ ਤਰੀਕੇ ਨਾਲ ਇਧਰ ਨਿਊਜ਼ੀਲੈਂਡ ਸਾਡੇ ਗੁਆਂਢੀ ਦੇਸ਼ ਨੇ ਪ੍ਰਧਾਨ ਮੰਤਰੀ ਬਦਲਿਆ ਸੀ ਜਾਂ ਆਪੇ ਹੀ ਉਹ ਰਿਜ਼ਾਈਨ ਕਰ ਗਿਆ ਸੀ ਐਨ ਸਿਖਰ ਤੇ ਜਾ ਕੇ, ਤੇ ਜੌਨ ਕੀ, ਤੇ ਉਹ ਵੀ ਇੱਕ ਮਿਸਾਲ ਬਣੀ ਸੀ। ਪਰ ਇਹ ਜਿਹੜਾ ਖਲਾਰਾ ਆਸਟ੍ਰੇਲੀਆ ਦੇ ਵਿਚ ਪਿਆ ਆ, ਤੇ ਸਾਡੇ ਸਰੋਤੇ ਵੀ ਸਾਨੂੰ ਪੁੱਛ ਰਹੇ ਨੇ ਕਿ ਜਿਹੜਾ ਡਟਨ ਹੈ ਇਹ ਫਿਰ ਇਮੀਗ੍ਰੇਸ਼ਨ ਮਿਨਿਸਟਰ ਬਣਾਉਣ ਦੀ ਤਜਵੀਜ਼ ਹੈ ਇਹਨੂੰ। ਤੇ ਵੈਸੇ ਮੈਂ ਕੱਲ ਵੀ ਦੱਸਿਆ ਸੀ, ਕਾਫੀ ਖੁਲਾਸਾ ਕੀਤਾ ਸੀਗਾ ਕਿ ਜਿਹੜੀ ਲਿਬਰਲ ਪਾਰਟੀ ਉਹ ਵੀ ਹੁਣ 2 ਧੜਿਆਂ ਦੇ ਵਿਚ ਵੰਡ ਹੋਈ, ਉਹ ਪਹਿਲਾਂ ਤੋਂ ਹੀ ਕੰਜ਼ਰਵੇਟਿਵ ਤੇ ਮੋਡਰੇਟ ਜਾਂ ਜਿਹਨੂੰ ਲਿਬਰਲ ਕਹਿੰਦੇ ਨੇ। ਤੇ ਹੁਣ ਦੇਖੋ ਕੋਈ ਨਾ ਕੋਈ ਮਿਨਿਸਟਰੀ ਤਾਂ ਲੈਣੀ ਹੈ ਉਹਨਾਂ ਨੇ, ਜਿਹੜੀ ਮਨਿਸਟਰੀਆਂ ਆ ਜਦੋਂ ਵੰਡ ਹੋਣੀ ਆ ਤਾਂ ਧੜਿਆਂ ਦੇ ਵਿਚ ਉਹਨਾਂ ਦੇ ਜਿਹੜੇ ਫੈਕਸ਼ਨ ਨੇ ਉਹ ਤਾਂ ਮਿਲਣੀ ਆ। ਸੋ ਪਰ ਸਾਰੇ ਪਰੇਸ਼ਾਨ ਹੈ, ਮਤਲਬ ਉਹਨੂੰ ਡਟਣ ਨੂੰ ਕੋਈ ਚਾਹੁੰਦਾ ਨਹੀਂ ਹੈਗਾ, ਖਾਸ ਕਰਕੇ ਮਾਈਗ੍ਰੈਂਟਸ ਹੈ ਨਾ। ਤੇ ਤੁਹਾਡਾ ਕੀ ਖਿਆਲ ਹੈ ਜੇ ਮਤਲਬ ਫਿਰ ਇਹੀ ਡਿਪਾਰਟਮੈਂਟ ਉਹਦੇ ਕੋਲ ਆ ਜਾਵੇ?
ਦੇਖੋ ਗੱਲ ਤਾਂ ਇਹ ਆ ਵੀ ਖਾਸ ਕਰਕੇ ਜੇ ਪ੍ਰਵਾਸੀਆਂ ਨੂੰ ਜ਼ਰੂਰ ਡਟਣ ਭੈੜਾ ਲੱਗਦਾ, ਤੇ ਹੋ ਸਕਦਾ ਕਿਸੇ ਲਈ ਉਹ ਮਾਂ ਸਵਾਦੀ ਤੇ ਕਿਸੇ ਲਈ ਵਾਦੀ ਵਾਲੀ ਗੱਲ ਹੁੰਦੀ ਹੈ ਤੇ ਕਿਸੇ ਲਈ ਸਵਾਦੀ ਵੀ ਹੋਊਗਾ ਉਹ। ਪਰ ਗੱਲ ਇਹ ਆ ਜਾਂਦੀ ਹੈ ਕਈ ਵਾਰ ਕੀ ਹੁੰਦਾ, ਸਨਿਓਰਿਟੀ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਪੀਟਰ ਡਟਨ ਦੀ ਜਿਹੜੀ ਸਨਿਓਰਿਟੀ ਆ, ਉਹ ਸਨਿਓਰਿਟੀ ਹੁਣ ਪ੍ਰੀਮੀਅਰ ਆਪਣੇ ਪ੍ਰਾਈਮ ਮਿਨਿਸਟਰ ਦੇ ਲੈਵਲ ਦੀ ਸੀਗੀ, ਤੇ ਉਹਨੂੰ ਉਹਨੇ ਉਹਦੇ ਤੇ ਵਿਚਾਰਿਆ ਗਿਆ, ਉਹਦਾ ਨਾਂ ਵੀ ਪ੍ਰਾਈਮ ਮਿਨਿਸਟਰ ਲਈ। ਇਹ ਵੱਖਰੀ ਗੱਲ ਸੀ ਵੀ ਉਹਨਾਂ ਨੂੰ ਪਤਾ ਸੀ ਵੀ ਨਹੀਂ ਬਹੁਮਤ ਮਿਲਣਾ ਪਾਰਟੀ ਦੇ ਵਿੱਚੋਂ, ਤਾਂ ਪਰ ਉਹ ਸਨਿਓਰਿਟੀ ਦੇ ਲੈਵਲ 'ਚ ਤਾਂ ਹੈਗਾ ਹੀ ਆ, ਉਹਨਾਂ ਦੀ ਪੋਜੀਸ਼ਨ ਹੈਗੀ ਵੀ ਉਹ ਇੱਕ ਚੰਗੀ ਮਿਨਿਸਟਰੀ ਉਹਨਾਂ ਨੂੰ ਮਿਲੇ। ਤੇ ਜਿਹੜੀ ਮਾਈਗ੍ਰੇਸ਼ਨ ਦੀ ਮਿਲਣ ਦਾ ਤਾਂ ਹੋ ਜਾਂਦਾ ਵੀ ਐਕਸਪੀਰੀਅੰਸ ਉਹਨਾਂ ਦਾ ਇਸ ਲਾਈਨ 'ਚ ਆ ਤੇ ਇਸ ਲਾਈਨ 'ਚ ਕੰਮ ਕਰਦੇ ਆ ਰਹੇ ਆ। ਦੂਜੀ ਇਹ ਗੱਲ ਆ ਵੀ ਅਸੀਂ ਇੱਕ ਤਰਫਾ ਜਾ ਵੀ ਨਾ ਸੋਚੀਏ, ਸਾਨੂੰ ਇੱਕ ਚੀਜ਼ ਤਾਂ ਦੇਖਣੀ ਪੈਣੀ ਆ ਵੀ ਜਿਹੜਾ ਮੁਲਕ ਆ ਜਾਂ ਜਿਹੜੇ ਮੁਲਕ ਦਾ ਕਾਨੂੰਨ ਆ ਜਾਂ ਜਿੱਥੋਂ ਦੇ ਲੋਕਾਂ ਦਾ ਉਹ ਖਾਈਆ ਖਾਂਦੇ ਆ, ਪਹਿਲ ਤਾਂ ਉਹਨਾਂ ਨੂੰ ਆਪਣੀ ਸੋਚਣੀ ਪੈਣੀ ਆ। ਸਾਨੂੰ ਤਾਂ ਡਟਣ ਏਦਾਂ ਭੈੜਾ ਲੱਗਦਾ ਵੀ ਕਿਉਂਕਿ ਉਹ ਸਾਡੇ ਮਾਂ ਬਾਪ ਨੂੰ ਆਉਣ ਦੇ ਵਿੱਚ ਵੀ ਉਡੀਕਾ ਲਾ ਰਿਹਾ, ਹੋਰ ਵੀ ਸਾਡੀਆਂ ਪਾਰਟਨਰ ਵੀਜ਼ਿਆਂ 'ਚ ਵੀ ਉਡੀਕੇ, ਹਰੇਕ ਚੀਜ਼ 'ਚ ਸਾਨੂੰ ਉਡੀਕੇ ਲਾ ਰਿਹਾ। ਪਰ ਜੇ ਹੁਣ ਦੂਜੇ ਪੱਖ ਤੋਂ ਦੇਖੀਏ ਤਾਂ ਜਿਹਦੇ ਆਪਦੇ ਘਰੇ ਜਿਹਨੇ ਬੁਲਾਉਣਾ ਕਰਨਾ ਉਹਨੂੰ ਆਪਦੇ ਲੋ ਤਾਂ ਉਹ ਵਰਤੂ ਗਏ ਚਾਹੇ ਜਿਵੇਂ ਮਰਜ਼ੀ ਹੋਵੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਜਾਂਦੀਆਂ ਵੀ ਕਿਸੇ ਲਈ ਸਵਾਦੀ ਕਿਸੇ ਲਈ ਵਾਦੀ। ਪਰ ਦੇਖੋ ਨਾ ਤਾਂ ਇਹ ਜਾਂ ਤਾਂ ਹੈ ਨਹੀਂ ਵੀ ਉਹ ਇਕੱਲਾ ਡਿਕਟੇਟਰਸ਼ਿਪ ਚਲਾ ਲੂ ਇਸ ਲੋਕਤੰਤਰ ਦੇ ਵਿੱਚ। ਉਹ ਚੱਲ ਹੋਣੀ ਤਾਂ ਜਿਹੜੀ ਸਹਿਮਤੀ ਨਾਲ ਹੀ ਆ, ਸੰਸਦ ਦੇ ਵਿੱਚ ਹੀ ਜਾ ਕੇ ਮਤਾ ਕੋਈ ਪਾਸ ਹੋਣਾ। ਇੱਦਾਂ ਥੋੜਾ ਵੀ ਪੀਟਰ ਡਟਨ ਆ ਗਿਆ ਤਾਂ ਉਹ ਆਪਦੀ ਮਰਜ਼ੀ ਨਾਲ ਉੱਥੇ ਡਾਂਗ ਲੈ ਕੇ ਖੜ ਜੂਗਾ, ਇੱਦਾਂ ਨਹੀਂ ਗੱਲ ਹੁੰਦੀ। ਪਰ ਥੋੜਾ ਜਿਹਾ ਕੁਝ ਕੁ ਨਾ ਉਹਨਾਂ ਤੋਂ ਡਰ ਲੱਗਣ ਲੱਗ ਜਾਂਦਾ ਤੇ ਉਹ ਬਦਨਾਮ ਹੋ ਜਾਂਦੇ ਆ ਇਹ ਜੇ ਮਾਮਲਿਆਂ ਦੇ ਵਿੱਚ, ਤਾਂ ਉਸ ਕਰਕੇ ਥੋੜੀ ਜਿਹੀ ਜ਼ਿਆਦਾ ਚਰਚਾ ਚੱਲ ਰਹੀ ਆ
ਜੀ। ਚਲੋ ਆਪਾਂ ਸਰੋਤਿਆਂ ਨੂੰ ਵੀ ਨਾਲ ਲੈਂਦੇ ਹਾਂ ਤੇ ਉਹਨਾਂ ਦੇ ਵੀ ਸੁਨੇਹੇ ਬੜੇ ਜ਼ਰੂਰੀ ਨੇ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਗੁਰਪ੍ਰੀਤ ਸੈਣੀ ਵੀ ਸਾਡੇ ਨਾਲ ਜੁੜੇ ਨੇ। ਹਾਂਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਮਲ ਭਗਤ ਜੀ ਵੀ ਸਾਡੇ ਨਾਲ ਜਲੰਧਰ ਤੋਂ ਜੁੜੇ ਨੇ। ਸੋਰੀ ਕਮਲ ਜੀ, ਤੁਹਾਡਾ ਮੈਂ ਫੋਨ ਨਹੀਂ ਚੱਕ ਸਕਿਆ, ਪ੍ਰੋਗਰਾਮ ਚੱਲ ਰਿਹਾ ਸੋ ਇਸ ਕਰਕੇ ਮੈਂ ਅਟੈਂਡ ਨਹੀਂ ਕਰ ਪਾ ਰਿਹਾ। ਨਪਿੰਦਰ ਸਿੰਘ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਆਸਟ੍ਰੇਲੀਆ ਦੀ ਸਿਆਸਤ ਵਿੱਚ ਇਹ ਫਰੰਟ ਬੈਂਚ ਬੈਕ ਬੈਂਚ ਕੀ ਹੁੰਦਾ ਇਹ ਵੀ ਦੱਸ ਦਿਓ ਜੀ। ਜਿਹੜੇ ਮਿਨਿਸਟਰ ਨੇ ਉਹ ਫਰੰਟ ਬੈਂਚ ਵਾਲੇ ਹੁੰਦੇ ਨੇ, ਜਿਹੜੇ ਜ਼ਿਆਦਾ ਪੜ੍ਹੇ ਲਿਖੇ।
ਸਿੰਪਲੀ ਫੰਡ ਆ ਜੀ ਵੀ ਜਿਹਦੇ ਕੋਲੇ ਪਾਵਰ ਆ, ਜਿਹੜਾ ਡਰਾਈਵ ਕਰਦਾ ਜਿਹੜੀ ਚੀਜ਼ ਨੂੰ ਚਲਾਉਂਦਾ ਉਹ ਫਰੰਟ ਤੇ ਬਹਿੰਦਾ, ਕੰਡਕਟਰ ਹਮੇਸ਼ਾ ਪਿੱਛੇ ਬਹਿੰਦੇ ਆ ਜਿਨ੍ਹਾਂ ਦਾ ਕੰਮ ਸਿਟੀ ਮਾਰਨਾ ਹੁੰਦਾ। ਪਰ ਅਹਿਮੀਅਤ ਕੰਡਕਟਰ ਦੀ ਵੀ ਹੁੰਦੀ ਆ, ਅਹਿਮੀਅਤ ਡਰਾਈਵਰ ਦੀ ਵੀ ਹੁੰਦੀ ਆ। ਐ ਨਹੀਂ ਹੁੰਦਾ ਵੀ ਜੇ ਕਹੀਏ ਵੀ ਇਕੱਲੇ ਡਰਾਈਵਰ ਦੀ ਅਹਿਮੀਅਤ ਆ, ਅਹਿਮੀਅਤ ਕੰਡਕਟਰ ਦੀ ਵੀ ਹੁੰਦੀ ਆ। ਪਰ ਇਹ ਕੀ ਹੁੰਦਾ ਵੀ ਕਈ ਵਾਰੀ ਪਾਲਿਸੀਜ਼ ਹੁੰਦੀਆਂ ਜਾਂ ਗਰੁੱਪਬਾਜ਼ੀ ਹੁੰਦੀ ਆ, ਧੜੇਬਾਜ਼ੀ ਹੁੰਦੀ ਆ, ਉਹ ਧੜੇਬਾਜ਼ੀਆਂ ਦੇ ਵਿੱਚ ਫਿਰ ਇਹ ਹੋ ਜਾਂਦਾ ਵੀ ਅਸੀਂ ਬੈਕ ਬੈਂਚ ਤੇ ਬੈਠ ਕੇ ਦੇਖਦੇ ਹਾਂ ਤੁਹਾਨੂੰ, ਜਾਂ ਉਹ ਲੱਤਾਂ ਖਿੱਚਣ ਦੀ ਵੀ ਗੱਲ ਹੁੰਦੀ ਆ ਵੀ ਅਸੀਂ ਪਿੱਛੇ ਰਹਿ ਕੇ ਦੇਖਦੇ ਹਾਂ ਵੀ ਤੁਹਾਨੂੰ ਅਸੀਂ ਕੀ ਕਰਦੇ ਹਾਂ ਜਾਂ ਕੀ ਕਰਨਾ ਚਾਹੀਦਾ। ਤੇ ਕਈ ਵਾਰੀ ਇਹ ਹੁੰਦਾ ਵੀ ਜੇ ਤੁਸੀਂ ਹੈਲਦੀ ਓਪੋਜੀਸ਼ਨ ਕਰਦੇ ਹੋ ਜਾਂ ਬੈਕ ਬੈਂਚ ਤੇ ਬਹਿੰਦੇ ਹੋ ਤਾਂ ਵੀ ਬੈਕ ਬੈਂਚ ਤੇ ਬਹਿ ਕੇ ਵੀ ਚੰਗਾ ਰੋਲ ਅਦਾ ਕੀਤਾ ਜਾ ਸਕਦਾ।
ਦੇਖੋ ਬੈਕ ਬੈਂਚ ਦੀ ਆਪਣਾ ਰੋਲ ਹੁੰਦਾ, ਕਿਉਂਕਿ ਜਿਹੜੇ ਫਰੰਟ ਤੇ ਤੁਸੀਂ ਕਲਾਸਾਂ 'ਚ ਵੀ ਦੇਖਿਆ ਹੋਣਾ ਕਿ ਜਿਹੜੇ ਹੁਸ਼ਿਆਰ ਮੂਹਰੇ ਬੈਠੇ ਹੁੰਦੇ, ਜਦੋਂ ਟੀਚਰ ਪੜਾਉਂਦਾ ਆ ਤਾਂ ਉਹ ਉੱਠ ਉੱਠ ਕੇ ਸਵਾਲਾਂ ਦੇ ਜਵਾਬ ਦੇਈ ਜਾਂਦੇ ਆ, ਹਨਾ, ਉਹ ਕੁਐਸਚਨ ਪੁੱਛਦੇ ਆ। ਤੇ ਜਿਹੜੇ ਪਿੱਛੇ ਵਾਲੇ ਹੁੰਦੇ ਸਾਡੇ ਵਰਗੇ, ਉਹ ਕਈ ਵਾਰੀ ਚੌਕ ਮਾਰਦੇ ਹੁੰਦੇ ਆ ਨਾ, ਜਿਹੜੇ ਮੂਹਰੇ ਬੈਠੇ ਹੁੰਦੇ ਉਹਨਾਂ ਦੇ ਚੌਕ ਛੱਡ ਦੇਣਾ, ਬਹਿ ਜਾ ਆਰਾਮ ਨਾਲ, ਬਸ ਬਸ ਕਰ ਬਸ ਕਰ, ਹਨਾ। ਸੋ ਇਹੋ ਜਿਹੀ ਫੀਲਿੰਗ ਵੀ ਹੁੰਦੀ ਆ ਕਿ ਚਲੋ ਠੀਕ ਆ ਤੁਸੀਂ ਕਲਾਸ ਦੇ ਵਿੱਚ ਹੋ ਪਰ ਬਹੁਤਾ ਜ਼ਿਆਦਾ ਐਕਟਿਵਲੀ ਹਿੱਸਾ ਨਹੀਂ ਲੈ ਰਹੇ। ਤੇ ਪਰ ਜਿਹੜੇ ਮਿਨਿਸਟਰ ਹੁੰਦੇ ਆ ਨਾ, ਫਰੰਟ ਬੈਂਚ ਹੁੰਦਾ ਆ, ਜਿਨ੍ਹਾਂ ਕੋਲ ਅਹੁਦੇ ਹੁੰਦੇ ਆ, ਕੈਬਨਿਟ ਮਿਨਿਸਟਰ ਹੁੰਦੇ ਆ, ਦੂਜੇ ਟੀਅਰ ਦੇ ਮਿਨਿਸਟਰ ਹੁੰਦੇ ਆ, ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ। ਉਹ ਆਪਣੇ ਹਲਕੇ ਦੇ ਮੈਂਬਰ ਹੋਣ ਦੇ ਨਾਲ ਨਾਲ ਉਹਨਾਂ ਦੇ ਕੋਲ ਪੋਰਟਫੋਲੀਓ ਹੁੰਦੇ ਨੇ, ਜਿਹੜੇ ਕਿ ਉਹਨਾਂ ਨੇ ਡਿਪਾਰਟਮੈਂਟ ਸੰਭਾਲਣੇ ਹੁੰਦੇ ਆ ਜਾਂ ਪਾਲਿਸੀਜ਼ ਤੇ ਕੰਮ ਕਰਨਾ ਹੁੰਦਾ, ਉਹਨਾਂ ਦਾ ਐਕਸਟਰਾ ਕੰਮ ਹੁੰਦਾ, ਜ਼ਿਆਦਾ ਕੰਮ ਹੁੰਦਾ। ਮਿਨਿਸਟਰਾਂ ਦੇ ਵਿੱਚੋਂ ਵੀ ਕੈਬਨਿਟ ਮਿਨਿਸਟਰ ਹੁੰਦੇ ਜਿਨ੍ਹਾਂ ਦੇ ਹੋਰ ਵੀ ਜ਼ਿਆਦਾ ਮਤਲਬ ਜ਼ਿੰਮੇਵਾਰੀਆਂ ਵਾਲੇ ਕੰਮ ਹੁੰਦੇ। ਸੋ ਇਹ ਹੁੰਦਾ ਜੀ ਫਰੰਟ ਬੈਂਚ ਤੇ ਬੈਕ ਬੈਂਚ। ਤੇ ਉਧਰ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜਰਮਨੀ ਤੋਂ ਰਣਜੀਤ ਸਿੰਘ ਦੁੱਲੇ ਜੁੜੇ ਹੋਏ ਨੇ ਤੇ ਉਹਨਾਂ ਦਾ ਨਾ ਮੈਸੇਜ ਮੈਂ ਐਜ਼ ਇਟ ਇਜ਼ ਪੜ੍ਹ ਦੇਣਾ ਮਿੰਟੂ ਜੀ। ਕਹਿੰਦੇ ਕਿ ਯਾਰ ਡੱਕਾ ਤੋੜ ਲਿਆ ਕਰੋ, ਗਾਣੇ ਲਾ ਕੇ ਬਿਸਕੁਟ ਖਾਣ ਤੇ ਹੀ ਜ਼ੋਰ ਰੱਖ ਦਿਓ ਮੈਨੂੰ ਲੱਗਦਾ ਸਾਡੇ ਤੋਂ ਜੈਲਸ ਹੋ ਗਏ ਫਿਰ ਅਸੀਂ ਬਿਸਕੁਟ ਖਾਂਦੇ ਹਾਂ। ਦੇਖੋ
ਰਣਜੀਤ ਅੱਜ ਤਾਂ ਖਾਦੇ ਨੀ ਬਿਸਕੁਟ ਇਹਨਾਂ ਨੇ, ਪਰ ਜਾਂਦਾ ਪੁਰਾਣੀ ਕੰਪਲੇਂਟ ਕੀਤੀ ਹੈ।
ਹਾਂਜੀ ਹਾਂਜੀ, ਉਹ ਅਸਲ ਚ ਕੀ ਆ ਨਾ, ਸ਼ਾਇਦ ਸਾਡੇ ਪ੍ਰੋਗਰਾਮ ਦਾ ਫਾਰਮੈਟ ਨਹੀਂ ਜਾਣਦੇ ਕਿ ਪਹਿਲਾ ਅੱਧਾ ਘੰਟਾ ਅਸੀਂ ਨਾ ਥੋੜੇ ਗਾਣੇ ਲਾਨੇ ਆ ਪ੍ਰੋਗਰਾਮ ਸਟਾਰਟ ਕਰਨ ਨੂੰ, ਜਿੱਦਾਂ ਡੀਜ਼ਲ ਇੰਜਨ ਸਟਾਰਟ ਕਰੀ ਤਾਂ ਨਾ ਇੱਦਾਂ ਅਸੀਂ ਪ੍ਰੋਗਰਾਮ ਸਟਾਰਟ ਕਰਦੇ ਆ।
ਥੱਲੇ ਤੂੰ ਹੀ ਤਾਂ ਹੀ ਪਾ ਕੇ।
ਹਾਂਜੀ ਹਾਂਜੀ, ਤੇ ਫਿਰ ਜਦੋਂ ਇੱਦਾਂ ਵੀ ਤੁਸੀਂ ਆਉਂਦੇ ਹੋ ਜਾਂ ਅਮਰੀਕ ਭਾਜੀ ਆਉਂਦੇ ਤਾਂ ਫਿਰ ਅਸੀਂ ਗਹਿਰੇ ਚਿੰਤਨ ਵੀ ਕਰਦੇ ਆ। ਤੇ ਪਹਿਲਾਂ ਨਾ ਅਸੀਂ ਰਣਜੀਤ ਸਿੰਘ ਜੀ ਅਸੀਂ ਕੱਲਾ ਡੱਕਾ ਹੀ ਨਹੀਂ ਸੀ ਤੋੜਦੇ ਹੁੰਦੇ, ਅਸੀਂ ਤਾਂ ਪੱਠੇ ਵੱਢ ਗਏ, ਪੰਡਾਂ ਵੀ ਲੱਦਦੇ ਹੁੰਦੇ ਸੀ, ਘਣੇ ਘਣੇ ਪ੍ਰੋਗਰਾਮ ਕਰਦੇ ਹੁੰਦੇ ਸੀ, ਬੜੇ ਸੰਘਣੇ ਸੰਘਣੇ ਇਕਾਨਮੀ ਦੇ ਇੰਨੇ ਅੰਕੜੇ ਪੇਸ਼ ਕਰਨੇ। ਫਿਰ ਸਾਨੂੰ ਸੁਝਾਅ ਬਹੁਤ ਆਏ, ਕਹਿੰਦੇ ਭਾਜੀ ਤੁਹਾਡੀਆਂ ਪੰਡਾਂ ਬਹੁਤ ਭਾਰੀਆਂ ਹੁੰਦੀਆਂ, ਡੱਕਿਆਂ ਤੱਕ ਇਹ ਕੰਮ ਰੱਖਿਆ ਕਰੋ ਜਿੰਨਾ ਕੁ ਸਾਨੂੰ ਸਮਝ ਆ ਜਾਵੇ। ਸੋ ਇਸ ਕਰਕੇ ਅਸੀਂ ਪ੍ਰੋਗਰਾਮ ਨੂੰ ਨਾ ਇਸ ਨੂੰ ਲਾਈਟ ਬਣਾਇਆ ਹੋਇਆ ਕਿ ਗੱਲ ਵੀ ਕਹਿਣੀ ਹੈ ਤੇ ਨਾਲ ਉਹ ਭਾਸ਼ਾ ਚ ਕਹਿਣੀ ਹੈ ਜਿਹੜੀਆਂ ਸਾਨੂੰ ਸਮਝ ਆਉਂਦੀਆਂ, ਜਿਹੜੀਆਂ ਸਾਰਿਆਂ ਨੂੰ ਸਮਝ ਆਉਂਦੀਆਂ। ਇਸੇ ਕਰਕੇ ਸ਼ਾਇਦ ਜਿਹੜੇ ਪ੍ਰੋਗਰਾਮ ਦਿਲ ਵਾਲੀ ਗੱਲ ਨਾ ਉਹਦੇ ਬਹੁਤ ਸਰੋਤੇ ਨੇ ਤੇ ਪੋਡਕਾਸਟ ਤੇ ਵੀ ਸੁਣਦੇ ਨੇ, ਤੇ ਅਸੀਂ ਸਿੰਪਲੀਫਾਈ ਕਰਕੇ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਹਮੇਸ਼ਾ ਹੀ। ਪਰ ਚਲੋ ਕੋਈ ਗੱਲ ਨੀ, ਜਿਹੜੀ ਅਸੀਂ ਪੋਲਿਸੀ ਸਟੱਡੀ ਕਰਦੇ ਹਾਂ ਉਹਨੂੰ ਸਿੰਪਲੀਫਾਈ ਕਰਨਾ ਇੱਕ ਕਾਫੀ ਵੱਡਾ ਕੰਮ ਹੈ। ਤੁਹਾਡਾ ਜਿਹੜਾ ਕਿਹਾ ਸਿਰ ਮੱਥੇ, ਪਰ ਪ੍ਰੋਗਰਾਮ ਇੰਜੋਏ ਕਰੋ, ਆਨੰਦ ਮਾਣੋ ਤੇ ਉਮੀਦ ਰੱਖਦੇ ਹਾਂ ਕਿ ਜਰਮਨ ਸਾਰਾ ਠੀਕ ਠਾਕ ਹੋਵੇਗਾ ਤੇ ਯੂਰਪ ਵੀ ਤੰਦਰੁਸਤ ਹੋਏਗਾ। ਸੋ ਉਸ ਤੋਂ ਬਾਅਦ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਨੇ, ਤਰਸੇਮ ਸਿੰਘ ਬਰਾੜ ਮੈਲਬਨ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਨੰਦ ਲੈ ਰਹੇ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦਾ, ਬਹੁਤ ਬਹੁਤ ਧੰਨਵਾਦ। ਜਸ ਰਾਹੀ ਪ੍ਰੋਗਰਾਮ ਜੁੜੇ ਨੇ ਤੇ ਭਾਜੀ ਕਹਿੰਦੇ RSS ਨੂੰ ਬੈਕ ਬੈਂਚਰ ਕਹਿ ਸਕਦੇ ਹਾਂ ਕਿ ਨਹੀਂ? ਨਹੀਂ ਜੀ ਨਹੀਂ, ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ, ਉਹ ਕੋਈ ਬੈਕ ਬੈਂਚਰ ਨਹੀਂ ਹੈਗਾ। ਬੈਕ ਬੈਂਚਰ ਉਹ ਹੁੰਦੇ ਨੇ ਜਿਹੜੇ ਚੁਣੇ ਜਾਂਦੇ ਨੇ, ਜਿਹੜੇ ਕਲਾਸ ਦੇ ਵਿੱਚ ਹੁੰਦੇ ਨੇ, ਉਹ ਹੁੰਦੇ ਨੇ ਜਿਹੜੀਆਂ ਜਥੇਬੰਦੀਆਂ ਜਾਂ ਇੱਦਾਂ ਦੇ ਜਿਹੜੇ ਗਰੁੱਪ ਨੇ, ਇਹਦਾ ਗਰੁੱਪ ਨੇ ਜਿਹੜੇ ਬਾਹਰ ਕਾਲਜਾਂ ਦੇ ਖੜੇ ਹੁੰਦੇ ਆ। ਸਾਡੇ ਨਾਲ
ਇਹ ਆਪਦੇ ਆਪ ਨੂੰ ਥਿੰਕ ਟੈਂਕ ਸਮਝਦੇ ਹੁੰਦੇ ਆ ਜਾਂ ਮਾਸਟਰ ਮਾਈਂਡ ਸਮਝਦੇ ਹੁੰਦੇ ਆ ਜਾਂ ਚਾਹੁੰਦੇ, ਇਹ ਕਹਿੰਦੇ ਹੁੰਦੇ ਆ ਵੀ ਜਿਹੜਾ ਅਸੀਂ ਪਿੱਛੋਂ ਰਹਿ ਕੇ ਅਸੀਂ ਡਰਾਈਵ ਕਰਾਂਗੇ, ਇਹ ਉਹ ਕਿਸਮ ਦਾ। ਪਰ ਇਹ ਬੈਕ ਵੈਂਚਰ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ।
ਇਹ ਬਾਹਰ ਜਿਹੜੇ ਖੜੇ ਹੁੰਦੇ ਨਾ ਸਕੂਲ ਤੋਂ ਬਾਹਰ ਨਹੀਂ ਖੜੇ ਹੁੰਦੇ ਮੰਡੀਰ ਤੰਗ ਕਰਨ ਵਾਲੀ, ਇਹ ਉਹ ਹੈ। ਤੇ ਕੁਲਦੀਪ ਸਿੰਘ ਸਾਊਥ ਕੋਰੀਆ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਕਹਿੰਦੇ ਫਰੰਟ ਵੈਂਚਰ ਚੀਮਾ ਐਂਡ ਬੈਕ ਵੈਂਚਰ ਖਹਿਰਾ ਇਨ ਪੰਜਾਬ, ਬ੍ਰਿਸਬੇਨ ਵਿੱਚ ਬਾਰਿਸ਼ ਹੋ ਰਹੀ ਹੈ ਜੀ, ਕੰਮ ਤੇ ਪ੍ਰੋਗਰਾਮ ਦਾ ਆਨੰਦ ਮਾਣਦੇ। ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਬ੍ਰਿਸਬੇਨ ਚ ਮੀਂਹ ਪੈ ਰਿਹਾ, ਤੇ ਖਹਿਰੇ ਚੀਮੇ ਦੀ ਆਪਾਂ ਗੱਲ ਕਰਨੀ ਆ। ਰੌਲਾ ਕੱਲ ਇਧਰ ਇਹ ਪਿਆ ਹੋਇਆ ਸੀ ਸਾਡੇ ਪ੍ਰਧਾਨ ਮੰਤਰੀ ਦਾ, ਉਧਰ ਫਰੰਟ ਬੈਂਚ ਤੇ ਕੁਰਸੀ ਲੈਣ ਦਾ ਮੁੱਦਾ ਸੀਗਾ। ਮਿੰਟੂ ਚਲੋ ਹੁਣ ਦੁੱਖ ਦੀ ਰੱਖ ਦੇ ਹੱਥ ਰੱਖਿਆ ਹੀ ਹੈ ਤਾਂ ਉਹ ਦੱਸ ਦਿਓ ਵੀ ਜਿਹੜਾ ਅਫੀਸ਼ਲੀ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹ ਤਾਂ ਚੀਮਾ ਸਾਹਿਬ ਹੀ ਹੈ ਨਾ?
ਬਿਲਕੁਲ ਬਿਲਕੁਲ, ਜਿੰਨਾ ਚਿਕ ਦੇਖੋ ਜਿਹੜੀ ਹੈੱਡ ਆਫਿਸ ਦੇ ਵਿੱਚੋਂ ਕੋਈ ਕਿਸੇ ਕਿਸਮ ਦਾ ਫੈਸਲਾ ਨਹੀਂ ਆਉਂਦਾ ਜਾਂ ਬੈਠ ਕੇ ਕੋਈ ਸੁਲਾ ਸਫਾਈ ਨਹੀਂ ਹੁੰਦੀ, ਉਹਨਾਂ ਚ ਇੱਕ ਉਹੀ ਕਾਨੂੰਨ ਉਹੀ ਚੀਜ਼ਾਂ ਮੰਨੀਆਂ ਜਾਂਦੀਆਂ ਜਿਹੜਾ ਲਾਸਟ ਜਿਹੜੀ ਇੱਕ ਅਨਾਊਂਸਮੈਂਟ ਹੋਈ ਹੋਵੇ। ਤੇ ਜਿਹੜੀ ਅਖੀਰਲੀ ਆਮ ਆਦਮੀ ਪਾਰਟੀ ਦੀ ਅਨਾਊਂਸਮੈਂਟ ਸੀ ਉਹ ਚੀਮਾ ਸਾਹਿਬ ਨੂੰ ਹੀ ਬਣਾਇਆ ਗਿਆ ਸੀ। ਸੋ ਜਿੰਨਾ ਚਿਕ ਕੋਈ ਨਵਾਂ ਬੈਠ ਕੇ ਫੈਸਲਾ ਨਹੀਂ ਹੁੰਦਾ, ਆਪਸ ਵਿੱਚ ਗੱਲਬਾਤ ਨਹੀਂ ਹੁੰਦੀ, ਸਹਿਮਤੀ ਜਾਂ ਅਸਹਿਮਤੀ ਨਹੀਂ ਹੁੰਦੀ, ਇੱਕ ਪਾਸੇ ਨਹੀਂ ਲੱਗਦੀ ਗੱਲ, ਉਹਨਾਂ ਚ ਇੱਕ ਚੀਮਾ ਸਾਹਿਬ ਨੂੰ ਹੀ ਮੰਨਣਾ ਪੈਣਾ ਤੇ ਚੀਮਾ ਸਾਹਿਬ ਹੀ ਮੰਨੇ ਜਾਣਗੇ। ਪਰ ਦੂਜੇ ਪਾਸੇ ਖਹਿਰਾ ਸਾਹਿਬ ਕਹਿ ਰਹੇ ਆ ਵੀ ਮੈਨੂੰ ਪਿੱਛੇ ਬੈਠਣ ਚ ਕੋਈ ਦਿੱਕਤ ਨਹੀਂ ਆ ਰਹੀ। ਪਰ ਸਭ ਤੋਂ ਵੱਡੀ ਗੱਲ ਇਸ ਘਟਨਾ ਕ੍ਰਮ ਦੇ ਵਿੱਚ ਇਹ ਹੋ ਰਹੀ ਆ ਵੀ ਨਾ ਤਾਂ ਤੋੜ ਵਿਛੋੜਾ ਕੀਤਾ ਜਾ ਰਿਹਾ ਤੇ ਨਾ ਲਾ ਕੇ ਖਾਧੀ ਜਾ ਰਹੀ ਹੈ। ਇਹ ਇੱਕ ਵੱਡੀ ਗੱਲ ਆ ਤੇ ਇਹਦਾ ਕਾਰਨ ਜਿਹੜਾ ਮੈਂ ਪਹਿਲਾਂ ਵੀ ਦੱਸ ਚੁੱਕਿਆ, ਇਹਦਾ ਕਾਰਨ ਜਿਹੜੀ ਸੰਵਿਧਾਨਿਕ ਪ੍ਰੋਬਲਮ ਆਉਂਦੀਆਂ, ਜਿਹੜੀਆਂ ਸੰਵਿਧਾਨਿਕ ਤੌਰ ਦੇ ਉੱਤੇ ਕਿਹਾ ਗਿਆ ਵੀ ਜਿਨ੍ਹਾਂ ਚ ਦੋ ਤਿਹਾਈ ਤੋਂ ਵੱਧ ਬਹੁਮਤ ਨਾਲ ਤੁਸੀਂ ਟੁੱਟ ਕੇ ਜਾਂਦੇ ਨਹੀਂ, ਤੁਸੀਂ ਨਵੀਂ ਪਾਰਟੀ ਨਹੀਂ ਬਣਾ ਸਕਦੇ, ਤੁਹਾਡੀ ਜਿਹੜੀ MLAship ਆ ਜਾਂ ਉਹਨੂੰ ਵੀ ਮੈਂਬਰਸ਼ਿਪ ਨੂੰ ਵੀ ਚੈਲੰਜ ਕੀਤਾ ਜਾ ਸਕਦਾ, ਤੁਸੀਂ ਉਹ ਵੀ ਲੂਜ਼ ਕਰ ਸਕਦੇ ਹੋ। ਸੋ ਖਹਿਰੇ ਹੋਰਾਂ ਦਾ ਜਿਹੜਾ ਖੁੱਲ੍ਹ ਕੇ ਨਾ ਭੱਜਣਾ, ਭੱਜ ਰਹੇ ਆ ਉਹ ਆਮ ਆਦਮੀ ਪਾਰਟੀ ਤੋਂ ਪਰ ਖੁੱਲ੍ਹ ਕੇ ਨਹੀਂ ਭੱਜਣਾ ਦਾ ਕਾਰਨ ਉਹਨਾਂ ਨੂੰ ਪਤਾ ਵੀ ਸਾਡੇ ਜਿਹੜੇ ਫਰਕ ਉਤਰੇ ਜਾਣਗੇ ਸੰਵਿਧਾਨਿਕ ਤੌਰ ਦੇ ਉੱਤੇ। ਤੇ ਬੰਦੇ ਦੀ ਉਹਨਾਂ ਚ ਇੱਕ ਹੀ ਪੁੱਛਗਿੱਛ ਹੁੰਦੀ ਹੈ ਜਿੰਨਾ ਚਿਰ ਸੰਵਿਧਾਨਿਕ ਤੌਰ ਦੇ ਉੱਤੇ ਤੁਹਾਡੇ ਕੋਲੇ ਕੋਈ ਅਹੁਦਾ, ਜੇ ਸੰਵਿਧਾਨਿਕ ਤੌਰ ਦੇ ਉੱਤੇ ਤੁਹਾਡੇ ਕੋਲੇ ਕੋਈ ਅਹੁਦਾ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਵੀ ਆਮ ਇੱਕ ਇਨਸਾਨ ਬਣ ਜਾਂਦੇ ਹੋ ਤੇ ਫਿਰ ਤੁਹਾਡੀ ਉਹ ਪੁੱਛਗਿੱਛ ਨਹੀਂ ਰਹਿੰਦੀ। ਸੋ ਇਹ ਚੀਜ਼ਾਂ ਆੜੇ ਆ ਰਹੀਆਂ ਜੀ ਇਨ੍ਹਾਂ ਦੋਨਾਂ ਧਿਰਾਂ ਧਿਰਾਂ ਦੇ, ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਦੋ ਧਿਰਾਂ ਬਣੀਆਂ ਹੋਈਆਂ। ਭਗਵੰਤ ਮਾਨ ਹੁਣ ਬੜੇ ਜਿਹੜੇ ਸੋਬਰ ਬਿਆਨ ਦੇ ਰਹੇ ਆ ਵੀ ਨਹੀਂ ਅਸੀਂ ਇਹ ਮਨਾ ਲਾਂਗੇ ਜਾਂ ਅਸੀਂ ਇਕੱਠੇ ਹੋਵਾਂਗੇ ਜਾਂ ਇਹ ਸਾਡੇ ਇੱਕ ਦੂਜੇ ਚ ਥੋੜੀਆਂ ਬਹੁਤੀਆਂ ਗਲਤ ਫਹਿਮੀਆਂ ਅਸੀਂ ਦੂਰ ਕਰ ਲਾਂਗੇ। ਇਹ ਜਿਹੀਆਂ ਬਿਆਨਬਾਜ਼ੀਆਂ ਸ਼ੁਰੂ ਤੋਂ ਦੇਣੀਆਂ ਚਾਹੀਦੀਆਂ ਸੀ। ਸ਼ੁਰੂ ਚ ਕਰੜਾ ਬੋਲਣਾ ਜਾਂ ਸ਼ੁਰੂ ਚ ਬਿਨਾਂ ਸੋਚੇ ਸਮਝੇ ਬੋਲ ਕੇ, ਤੇ ਉਦੋਂ ਬਾਅਦ ਕਹਿੰਦੇ ਨੀ ਹੁੰਦੇ ਵੀ ਕਦੇ ਵੀ ਇੰਨਾ ਗਲਤ ਨਾ ਬੋਲੋ ਵੀ ਕਦੋਂ ਵੀ ਅਸੀਂ ਦੁਬਾਰੇ ਮਿਲ ਸਕਦੇ ਹਾਂ ਤਾਂ ਤੁਹਾਨੂੰ ਰੜਕੇ ਨਾ ਗੱਲ। ਇਹ ਬੜੀ ਇੱਕ ਪੁਰਾਣੀ ਕਹਾਵਤ ਆ ਵੀ ਕਦੇ ਵੀ ਇੰਨਾ ਪਾੜਾ ਨਾ ਪਾਓ ਵੀ ਕਿਤੇ ਤੁਹਾਨੂੰ ਮੁੜਨਾ ਵੀ ਔਖਾ ਹੋ ਜੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਚ ਹੋ ਚੁੱਕੀਆਂ ਤੇ ਹੁਣ ਇੱਕ ਦੂਜੇ ਦੇ ਨੇੜੇ ਲੱਗਣ ਦੀ ਕੋਸ਼ਿਸ਼ ਚੱਲ ਰਹੀ ਆ, ਪਰ ਮੈਨੂੰ ਨੀ ਲੱਗਦਾ ਵੀ ਐਡੀ ਸੌਖਾ ਏ ਇਹ ਜਿਹੜੀ ਕਰੀ ਕੋਈ ਵੀ ਚੀਜ਼ ਆ ਜੇ ਨਾ ਬੰਦੇ ਨੂੰ ਕੋਈ ਸਬਜ਼ ਬਾਗ ਦਿਖ ਜੇ ਕੁਰਸੀ ਦੀ ਦਿਖ ਜੇ ਤਾਂ ਉਹ ਫਿਰ ਛੇਤੀ ਛੇਤੀ ਉਦੋਂ ਥੱਲੇ ਸਮਝੌਤਾ ਨਹੀਂ ਕਰਦਾ। ਹੁਣ ਚੀਮਾ ਸਾਹਿਬ ਸੀ, ਚੀਮਾ ਸਾਹਿਬ ਹੁਣ ਤੱਕ ਇੱਕ ਨੋਰਮਲ MLA ਸੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿਸੇ ਗੱਲ ਦੀ, ਪਰ ਹੁਣ ਚੀਮਾ ਸਾਹਿਬ ਨੂੰ ਇੱਕ LOP ਦਾ ਜਿਹੜਾ ਅਹੁਦਾ ਮਿਲ ਗਿਆ ਉਹ ਕੁਰਸੀ ਦਾ ਸਵਾਦ ਲੈ ਲਿਆ, ਹੁਣ ਉਹ ਉਹਨਾਂ ਨੂੰ ਵੀ ਬੈਕ ਬੈਂਚ ਤੇ ਜਾਣਾ ਕਾਫੀ ਔਖਾ ਹੋ ਜਾਊ।
ਨਹੀਂ ਮੇਰੀ ਗੱਲ ਤਾਂ ਸੁਣੋ,
ਇਹ ਵੱਡੀਆਂ ਗੱਲਾਂ ਨਹੀਂ।
ਮੈਨੂੰ ਇਹ ਦੱਸੋ ਵੀ ਜਦੋਂ ਟੈਕਨੀਕਲੀ ਖਹਿਰਾ ਸਾਹਿਬ ਮਤਲਬ ਬੈਕ ਬੈਂਚਰ ਹੈ, ਮਤਲਬ ਲੀਡਰ ਨਹੀਂ ਹੈਗੇ, ਮਤਲਬ ਉਹ ਫਰੰਟ ਬੈਂਚ ਤੇ ਬਹਿਣ ਦਾ ਕੀ ਫੰਡਾ ਹੈ? ਮਤਲਬ ਵਟ ਇਜ਼ ਦਾ ਪੁਆਇੰਟ? ਮਤਲਬ ਜਦੋਂ ਜਿਹੜਾ ਬੰਦਾ ਲੀਡਰ,
ਦੇਖੋ ਨਹੀਂ ਉਹ ਤਾਂ ਖਹਿਰਾ ਸਾਹਿਬ ਨੇ ਕਹਿਤਾ ਵੀ ਮੈਂ ਪਿੱਛੇ ਬੈਠਣ ਨੂੰ ਤਿਆਰ ਹਾਂ, ਮੈਂ ਪਿੱਛੇ ਬੈਠੂਗਾ, ਪਰ ਜਿਹੜੀ ਅਸਲ ਦੇ ਵਿੱਚ ਚੀਜ਼ ਆ ਨਾ, ਇੱਥੇ ਨਾ ਤਾਂ ਖਹਿਰੇ ਦੀ ਚੱਲ ਸਕਦੀ ਆ, ਨਾ ਇੱਥੇ ਚੀਮੇ ਦੀ ਚੱਲਣੀ ਆ, ਇੱਥੇ ਤਾਂ ਜਿਹੜੀ ਵਿਧਾਨ ਸਭਾ ਦਾ ਲਾਅ ਚੱਲਣਾ, ਤੇ ਵਿਧਾਨ ਸਭਾ ਦੇ ਲਾਅ ਮੁਤਾਬਕ ਜਿਹੜਾ ਸਪੀਕਰ ਆ ਉਹ ਚੇਅਰਾਂ ਅਲਾਟ ਕਰਦਾ ਵੀ ਵਿਰੋਧੀ ਪਾਰਟੀ ਦੇ ਨੇਤਾ ਦੀ ਚੇਅਰ ਕਿਹੜੀ ਆ ਤੇ ਉਹਦਾ ਜਿਹੜਾ ਬੈਂਚ ਕਿਹੜਾ, ਉਸ ਬੈਂਚ ਦੇ ਉੱਤੇ ਕਿਵੇਂ ਉਹ ਬੈਠਣਗੇ। ਫਿਰ ਉਹ ਪਾਰਟੀ ਆ ਜਿਹੜੀ ਉਹ ਆਪਦੇ ਕੈਂਡੀਡੇਟਾਂ ਨੂੰ ਤੈਅ ਕਰਦੀ ਹੈ ਵੀ ਉਹ ਕੈਂਡੀਡੇਟ ਕਿੱਥੇ ਕਿੱਥੇ ਬੈਠਣਾ ਚਾਹੁੰਗੇ, ਕਿਉਂਕਿ ਹਰੇਕ ਚੀਜ਼ ਦੀ ਅਹਿਮੀਅਤ ਹੁੰਦੀ ਆ। ਇੱਦਾਂ ਨਹੀਂ ਹੁੰਦਾ ਵੀ ਕੋਈ ਵੀ ਬੰਦਾ ਜਦੋਂ ਜੀ ਕਰੇ ਸਕੂਲ ਚ ਜੇ ਅੱਜ ਕੋਈ ਪਹਿਲੀ ਲਾਈਨ ਚ ਬਹਿ ਗਿਆ, ਕੋਈ ਤੀਜੀ ਚ ਬਹਿ ਗਿਆ, ਕੋਈ ਚੌਥੀ ਚ ਬਹਿ ਗਿਆ, ਇੱਦਾਂ ਨਹੀਂ ਹੁੰਦਾ। ਇੱਕ ਮਿਆਰ ਹੁੰਦਾ, ਇੱਕ ਆਪਣਾ ਉਹਦਾ ਸਿਸਟਮ ਬਣਿਆ ਹੁੰਦਾ ਤੇ ਉਹਨੂੰ ਸਾਰੇ ਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਉੱਥੋਂ ਦਾ ਸਟਾਫ ਆ ਉਹ ਅਧਿਆਕਸ਼ ਦੀ ਮਨਜ਼ੂਰੀ ਨਾਲ ਹੀ ਅਲਾਟ ਕਰਦਾ ਗਾ। ਸੋ ਅਸਲ ਦੇ ਵਿੱਚ ਤਾਂ ਇਹ ਆ ਵੀ ਚੀਮਾ ਸਾਹਿਬ ਦੇ ਕੋਲੇ ਸੰਵਿਧਾਨਿਕ ਹੱਕ ਦਿੱਤਾ ਹੋਇਆ ਤੇ ਉਹੀ ਬੈਠਣਗੇ ਮੂਹਰੇ। ਖਹਿਰੇ ਨੇ ਤਾਂ ਹੀ ਵਾਰ ਵਾਰ ਇੱਕੋ ਬਿਆਨ ਦਿੱਤਾ ਵੀ ਮੈਂ ਪਿੱਛੇ ਬੈਠਣ ਨੂੰ ਤਿਆਰ ਆ, ਤਿਆਰ ਨਹੀਂ, ਉਹਨਾਂ ਦੀ ਮਜਬੂਰੀ ਆ, ਉਹਨਾਂ ਨੂੰ ਬੈਠਣਾ ਹੀ ਪੈਣਾ। ਇਹ ਥੋੜਾ ਵੀ ਉੱਥੇ ਜਾ ਕੇ ਉਹ ਕਹਿ ਜਾਣਗੇ ਵੀ ਮੈਂ ਇੱਥੇ ਬੈਠਣਾ ਕੋਈ ਜਵਾਕਾਂ ਨੂੰ, ਇਹ ਵਿਧਾਨ ਸਭਾ ਕੋਈ ਆਮ ਸਕੂਲ ਦੀ ਕਲਾਸ ਨਹੀਂ ਹੈ।
ਆਮ ਸਕੂਲ ਦੀ ਕਲਾਸ ਦੇ ਵਿੱਚ ਵੀ ਨਹੀਂ ਇੱਦਾਂ ਚੱਲਦਾ ਜੀ, ਦੋ ਛੱਡਦੇ ਫਿਰ ਟੀਚਰ ਜਦ ਨਾ ਮੁਰਗਾ ਬਣਾ ਦਿੰਦੇ ਫਿਰ ਪਤਾ ਲੱਗਦਾ। ਸੋ ਵੈਸੇ ਜਿਹੜਾ ਘਟਨਾਕ੍ਰਮ ਚੱਲ ਰਿਹਾ ਠੀਕ ਹੈ, ਇਟਸ ਅ ਪਾਰਟ ਆਫ ਪੋਲੀਟਿਕਸ ਨਾ, ਡੈਮੋਕਰੇਸੀ ਦਾ ਇਹ ਹਿੱਸਾ ਆ ਤੇ ਕੋਈ ਨੀ, ਦੇਖੋ ਚੱਲਣ ਦਿਓ। ਤੇ ਦੂਜੇ ਪਾਸੇ ਮਿੰਟੂ ਜੀ ਗੱਲਾਂ ਆਪਾਂ ਹੋਰ ਵੀ ਕਾਫੀ ਇੰਟਰਸਟਿੰਗ ਕਰਨੀਆਂ ਥੋੜੀ ਜਿਹੀ, ਆਪਾਂ ਨਾ ਇਹ ਤੋਂ ਪਹਿਲਾਂ ਕਿ ਆਪਾਂ ਪੋਲੀਟਿਕਸ ਤੇ ਹੋਰ ਗੱਲ ਕਰੀਏ, ਰੱਖੜੀ ਦੇ ਬਾਰੇ ਵੀ ਥੋੜੀ ਜਿਹੀ ਗੱਲ ਕਰਨੀ ਹੈ ਕਿ ਅੱਜ ਰੱਖੜੀ ਦਾ ਤਿਉਹਾਰ ਹੈ ਜਿਹੜਾ ਕਿ ਸੈਂਕੜੇ ਸਾਲਾਂ ਤੋਂ ਮਨਾਇਆ ਜਾ ਰਿਹਾ ਹਿੰਦੁਸਤਾਨ ਦੇ ਵਿੱਚ, ਜਿੱਥੇ ਭੈਣਾਂ ਤੇ ਭਰਾ ਆਪਣੇ ਰਿਸ਼ਤੇ ਨੂੰ ਹੋਰ ਗੂੜਾ ਕਰਨ ਦੇ ਲਈ, ਹੋਰ ਗੰਢਣ ਦੇ ਲਈ ਰੱਖੜੀ ਬੰਨਦੇ ਨੇ। ਹੁਣ ਦੇਖੋ ਸਾਰਿਆਂ ਨੂੰ ਮੁਬਾਰਕਾਂ ਪਹਿਲਾਂ ਤਾਂ, ਮੇਰੀ ਆਪਣੀ ਸਿਸਟਰ ਆਈ ਹੋਈ ਹੈ ਸਿਡਨੀ ਤੋਂ, ਅਸੀਂ ਕੱਲ ਦੋ ਦਿਨ ਅਸੀਂ ਇਕੱਠੇ ਹਾਂ ਪਰਸੋਂ ਦੇ, ਤੇ ਬੜਾ ਚੰਗਾ ਲੱਗਦਾ, ਇੱਕ ਬਹਾਨੇ ਨਾਲ ਮਿਲ ਹੁੰਦਾ, ਉਹ ਵੀ ਆਪਣਾ ਬਿਜ਼ੀ ਕੰਮ ਛੱਡ ਕੇ ਆਈ ਹੋਈ ਹੈ ਤੇ ਮੈਨੂੰ ਵੀ ਚੰਗਾ ਲੱਗ ਰਿਹਾ, ਉਹਨੂੰ ਵੀ ਚੰਗਾ ਲੱਗ ਰਿਹਾ। ਸੋ ਅਸੀਂ ਪੂਰਾ ਇਸ ਤਿਉਹਾਰ ਦਾ ਲੁਤਫ ਉਠਾ ਰਹੇ ਹਾਂ ਤੇ ਦੇਖੋ ਜਿਹੜਾ ਧਾਗਾ ਬੰਨਣਾ ਜਾਂ ਨਹੀਂ ਬੰਨਣਾ ਉਹ ਸਿੰਬੋਲਿਕ ਹੈ, ਜੇ ਕੋਈ ਬਹਾਨਾ ਨਾ ਹੋਵੇ ਮਿਲਣ ਦਾ ਫਿਰ ਮਿਲਿਆ ਨਹੀਂ ਜਾਂਦਾ। ਹੁਣ ਵਿਆਹ ਸ਼ਾਦੀ ਤੇ ਲੋਕ ਇਕੱਠੇ ਹੁੰਦੇ ਨੇ, ਵਿਆਹ ਦੇ ਬਹਾਨੇ ਦੇ ਨਾਲ ਇਕੱਠੇ ਹੁੰਦੇ ਨੇ, ਕਿਤੇ ਮੇਲੇ ਤੇ ਇਕੱਠੇ ਹੁੰਦੇ, ਮੇਲੇ ਦੇ ਬਹਾਨੇ ਨਾਲ ਇਕੱਠੇ ਹੁੰਦੇ ਨੇ। ਸੋ ਸਾਰਿਆਂ ਨੂੰ ਮੁਬਾਰਕਾਂ ਜੀ, ਤੇ ਆਪਣੇ ਭੈਣ ਭਰਾ ਦੇ ਪਿਆਰ ਨੂੰ ਹੋਰ ਗੂੜਾ ਕਰੋ ਤੇ ਗਾਂ ਰਿਸ਼ਤਾ ਜਿਹੜਾ ਆ ਇਹਨੂੰ ਵੰਡੋ। ਮੈਂ ਪਹਿਲਾਂ ਵੀ ਮਿੰਟੂ ਜੀ ਦੱਸ ਚੁੱਕਾ ਸੀ ਕਿ ਅਸੀਂ ਬੜੇ ਹੁੱਬ ਹੁੱਬ ਕੇ ਫਾਦਰਸ ਡੇ ਮਨਾ ਰਹੇ ਹਾਂ, ਸਿਸਟਰਸ ਦੇ ਆਪਣੇ ਮਦਰਸ ਡੇ ਮਨਾ ਰਹੇ ਹਾਂ, ਪਰ ਜਦੋਂ ਰੱਖੜੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਵਾਰੀ ਨਿੰਦਣ ਤੁਰ ਪੈਂਦੇ, ਉਹਨੂੰ ਧਰਮ ਨਾਲ ਜੋੜਨ ਲੱਗ ਪੈਂਦੇ ਹਾਂ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ ਮੇਰਾ ਤਾਂ ਸਿੰਪਲ ਹੀ ਵਿਚਾਰ ਰਿਹਾ ਸਦਾ ਹੀ ਵੀ ਜੀਓ ਔਰ ਜੀਨੋ ਦੇ ਉਹਦੀ ਪਾਲਿਸੀ ਦੇ ਉੱਤੇ ਕੰਮ ਕਰੋ, ਜਿਹਨੂੰ ਜਿੱਥੇ ਜਿਹਦਾ ਰਾਂਝਾ ਰਾਜੀ ਹੈ ਉਹਨੂੰ ਰਾਂਝਾ ਰੱਖਣ ਰਾਜੀ ਰੱਖਣ ਦਿਓ। ਐਵੇਂ ਨਾ ਹਰੇਕ ਲਈ ਆਪਦੀ ਫਿਲੋਸਫੀ ਝਾੜੋ, ਹਰੇਕ ਲਈ ਆਪਦੀ ਇਹ ਕਹੋ ਵੀ ਆਹ ਕਰਨਾ ਨਹੀਂ ਕਰਨਾ। ਇਹ ਕੌਣ ਹੁੰਦੇ ਹੋ ਤੁਸੀਂ ਇਹ ਕਹਿਣ ਵਾਲੇ ਵੀ ਤੁਸੀਂ ਆਹ ਕਰਨਾ ਤੇ ਆਹ ਨਹੀਂ ਕਰਨਾ? ਹਰ ਬੰਦਾ ਆਪਦੇ ਇੱਕ ਆਜ਼ਾਦ ਤੌਰ ਦੇ ਉੱਤੇ ਆਇਆ ਜ਼ਿੰਦਗੀ ਦੇ ਵਿੱਚ, ਇੱਕ ਇੰਡੀਵਿਜੁਅਲ ਦੇ ਤੌਰ ਦੇ ਉੱਤੇ ਆਇਆ। ਭਾ ਮਾਂ ਪਿਓ ਭੈਣ ਭਰਾ ਸਭ ਅਸੀਂ ਜਿੱਥੇ ਕਹਿੰਦੇ ਹਾਂ ਵੀ ਮਾਇਆ, ਸਾਡੇ ਧਰਮ ਗ੍ਰੰਥ ਵੀ ਕਹਿੰਦੇ ਆ, ਸਾਨੂੰ ਆਮ ਬੰਦੇ ਨੂੰ ਵੀ ਸੋਝੀ ਆ ਵੀ ਇਹ ਇੱਕ ਟਾਈਮ ਲਈ ਸਿਸਟਮ ਬਣੇ ਹੁੰਦੇ ਆ ਵੀ ਭਾਈ ਆਹ ਚੀਜ਼ਾਂ ਹੋਣੀਆਂ। ਪਰ ਜਿਹੜੀ ਅਸਲ ਦੇ ਵਿੱਚ ਗੱਲ ਆ ਉਹ ਇਹ ਆ ਵੀ ਅਸੀਂ ਇੱਕ ਦੂਜੇ ਲਈ ਰਾਹ ਸੁਖਾਲੇ ਕਰੀਏ ਔਖਾਲੇ ਨਾ ਕਰੀਏ। ਜੇ ਕਿਸੇ ਨੂੰ ਰੱਖੜੀ ਬੰਨ ਕੇ ਤੇ ਸਿਕਿਉਰਿਟੀ ਮਹਿਸੂਸ ਹੁੰਦੀ ਆ ਜਾਂ ਰੱਖੜੀ ਬੰਨ ਕੇ ਖੁਸ਼ੀ ਮਹਿਸੂਸ ਹੁੰਦੀ ਆ ਤਾਂ ਉਹਨੂੰ ਬੰਨ ਲੈਣ ਦਿਓ, ਤੁਹਾਡਾ ਦੱਸੋ ਕੀ ਢਿੱਡ ਦੁਖਦਾ ਉਹਦੇ ਵਿੱਚ। ਪਰ ਸਾਡੇ ਕੀ ਆ ਨਾ, ਅਸੀਂ ਤਾਂ ਇਹ ਸੋਚਦੇ ਹਾਂ ਵੀ ਜੇ ਕੋਈ ਮੇਰੀ ਸੋਚ ਮੁਤਾਬਕ ਨਹੀਂ ਸੋਚਦਾ ਤਾਂ ਉਹ ਬੰਦਾ ਗਲਤ ਆ, ਬਸ ਜੇ ਮੇਰੀ ਸੋਚ ਮੁਤਾਬਕ ਸੋਚਦਾ ਤਾਂ ਉਹੀ ਬੰਦਾ ਸਹੀ ਆ। ਤੇ ਇਹ ਹੋ ਹੀ ਨਹੀਂ ਸਕਦਾ ਜਦੋਂ ਦੁਨੀਆਂ ਦੇ ਵਿੱਚ ਕੁਦਰਤ ਕਾਦਰ ਨੇ ਕੁਦਰਤੀ ਇਹ ਜੀ ਸਿਰਜੀ ਆ ਜਿਹਦੇ ਵਿੱਚ ਅਣਗਿਣਤ ਰੰਗ ਜਿਨ੍ਹਾਂ ਦੀ ਕੋਈ ਲਿਮਿਟ ਹੀ ਨਹੀਂ ਹੈਗੀ ਉਹ ਰੰਗ ਭਰੇ ਆ, ਤਾਂ ਫੇਰ ਦੱਸੋ ਭਾਈ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਚੀਜ਼ਾਂ ਨਹੀਂ ਏਦਾਂ ਨਹੀਂ ਹੋ ਸਕਦੀਆਂ ਏਦਾਂ ਹੀ ਹੋ ਸਕਦੀਆਂ।
ਭਾਜੀ ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਰਿਸ਼ਤੇ ਨੂੰ ਕੋਈ ਤੋੜਨ ਦਾ ਵਸੀਲਾ ਨਹੀਂ ਬਣ ਰਹੇ, ਜਿਹੜੀਆਂ ਰੱਖੜੀਆਂ ਬੰਨ ਰਹੇ ਆ ਜਾਂ ਕੁਛ ਵੀ ਹੈ, ਇਹ ਕਿਹੜੇ ਕੋਈ ਰਿਸ਼ਤੇ ਨੂੰ ਤੋੜ ਰਹੇ ਆ ਜਾਂ ਮਰੋੜ ਰਹੇ ਆ, ਇਹ ਤਾਂ ਰਿਸ਼ਤੇ ਨੂੰ ਸਮਝ ਕੇ ਹੋਰ ਮਜ਼ਬੂਤ ਕਰ ਰਹੇ ਆ। ਹੁਣ ਕਈ ਫੰਕਸ਼ਨ ਹੈ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ, ਕਈ ਚੀਜ਼ਾਂ ਵਿਰੋਧ ਕਰਦੇ ਹਾਂ ਜਿਹੜੀ ਕਿ ਇੱਕ ਮੂਲ ਸਿਧਾਂਤ ਨਾਲੋਂ ਪਾਸੇ ਲੈ ਜਾਂਦੀਆਂ ਉਹਨਾਂ ਚੀਜ਼ਾਂ ਨੂੰ, ਹਨਾ। ਜਿੱਦਾਂ ਹੁਣ ਆਪਾਂ ਗੱਲ ਕਰਾਂਗੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਵੀ ਗੁਰਦੁਆਰੇ ਦੇ ਵਿੱਚ ਤੀਆਂ ਲਵਾਤੀਆਂ ਮਾਨਸੇ ਚ, ਹਨਾ, ਠੀਕ ਹੈ, ਉਹ ਗਲਤ ਹੈ, ਹਨਾ, ਉਹ ਗਲਤ ਹੈ। ਜਿੱਥੇ ਜਿਹੜੀ ਚੀਜ਼ ਹੈ ਉੱਥੇ ਹੀ ਹੋਣੀ ਚਾਹੀਦੀ, ਉਹ ਗਲਤ ਚੀਜ਼ ਹੈ। ਤੀਆਂ ਕੋਈ ਮਾੜੀਆਂ ਗੱਲ ਨਹੀਂ, ਪਰ ਦੈਟ ਵਾਜ਼ ਐਟ ਰੋਂਗ ਪਲੇਸ, ਹਨਾ। ਉਹਦੇ ਨਾਲ ਕੀ ਆ ਵੀ ਜਿਹੜੀ ਗੁਰਦੁਆਰੇ ਦੀ ਜਿਹੜੀ ਮਾਨਤਾ ਆ, ਜਿਹੜੀ ਮਹਾਨਤਾ ਆ, ਉਸ ਨੂੰ ਠੇਸ ਪਹੁੰਚੀ ਆ, ਵੀ ਟੋਟਲੀ ਡਿਫਰੈਂਟ। ਪਰ ਜੇ ਕਿਸੇ ਨੂੰ ਰੱਖੜੀ ਬੰਨ ਕੇ ਆਪਣੇ ਵੀਰ ਦੇ, ਉਹਨੂੰ ਹੋਰ ਸਿਕਿਉਰਿਟੀ ਮਹਿਸੂਸ ਹੋ ਰਹੀ ਆ, ਉਹਦੇ ਦਿਲ ਨੂੰ ਧਰਵਾਸ ਹੋ ਰਿਹਾ, ਇੱਕ ਰਿਸ਼ਤਾ ਹੋਰ ਮਜ਼ਬੂਤ ਹੋ ਰਿਹਾ ਆ, ਮੇਰਾ ਖਿਆਲ ਸਾਨੂੰ ਇਹਨੂੰ ਬੜਾਵਾ ਦੇਣਾ ਚਾਹੀਦਾ। ਇੱਦਾਂ ਹੀ ਜੇ ਮਦਰਸ ਡੇ ਨੂੰ ਫੁੱਲ ਦੇ ਕੇ ਜਾਂ ਆਪਣੀ ਮਾਂ ਨੂੰ ਮਿਲ ਕੇ ਪ੍ਰੈਜੈਂਟ ਦੇ ਕੇ ਫਾਦਰਸ ਡੇ ਨੂੰ, ਉਹ ਰਿਸ਼ਤਾ ਹੋਰ ਮਜ਼ਬੂਤ ਹੁੰਦਾ। ਸਾਨੂੰ ਇਸ ਨੂੰ ਇਨਕਰੇਜ ਕਰਨਾ ਚਾਹੀਦਾ ਆ। ਜਿਹੜੇ ਬੰਦੇ ਮਤਲਬ ਇਸ ਨੂੰ ਧਰਮ ਨਾਲ ਜੋੜਦੇ ਨੇ, ਖਾਸ ਕਰਕੇ ਸਿੱਖ ਧਰਮ ਦੇ ਵਿੱਚ ਪ੍ਰੋਬਲਮ ਇਹ ਜੀ, ਸਿੱਖਾਂ ਦਾ ਤਿਉਹਾਰ ਨਹੀਂ, ਉਹ ਤੁਹਾਨੂੰ ਕੌਣ ਕਹਿੰਦਾ ਸਿੱਖਾਂ ਦਾ ਤਿਉਹਾਰ ਹੈ, ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ, ਠੀਕ ਹੈ ਨਾ। ਹੁਣ ਜਿਹੜੇ ਅਸੀਂ ਅੱਗੇ, ਮੈਂ ਇਹ ਵੀ ਰੌਲਾ ਅੱਗੇ ਪਿਆ ਸੀ, ਹੁਣ ਤਾਂ ਹਟ ਗਿਆ ਕਿਉਂਕਿ ਇਹਦਾ ਕਾਫੀ ਵਿਰੋਧ ਹੋਇਆ। ਇੱਕ ਗਰੋਹ ਹੈ ਜਿਹੜਾ ਚੱਲ ਰਿਹਾ, ਮੈਂ ਪਹਿਲਾਂ ਵੀ ਕਿਹਾ, ਇੱਕ ਨਾ 40-50 ਬੰਦਿਆਂ ਦਾ ਗਰੋਹ ਚੱਲ ਰਿਹਾ ਸੋਸ਼ਲ ਮੀਡੀਆ ਦੇ, ਜਿਨ੍ਹਾਂ ਦਾ ਕੰਮ ਹੈ ਉਹ ਇਹ ਜੀ ਅਸੀਂ ਦੀਵਾਲੀ ਨਹੀਂ ਮਨਾਉਣੀ, ਅਸੀਂ ਕਾਲੀ ਦੀਵਾਲੀ। ਉਹ ਤੁਹਾਡਾ ਉਹ ਤਿਉਹਾਰ ਹੀ ਹੈ ਨੀ, ਤੁਹਾਨੂੰ ਕੌਣ ਕਹਿੰਦਾ ਮਨਾਉਣ ਨੂੰ, ਤੁਸੀਂ ਨਾ ਮਨਾਓ, ਇਹਦਾ ਮਤਲਬ ਪਹਿਲਾਂ ਉਹ ਮਨਾਉਂਦੇ ਰਹੇ, ਹਨਾ। ਜਦੋਂ ਤੁਹਾਡਾ ਤਿਉਹਾਰ ਹੀ ਹੈ ਨੀ ਉਹ, ਰਾਈਟ, ਤੁਹਾਨੂੰ ਕੌਣ ਕਹਿੰਦਾ ਮਨਾਉਣ ਨੂੰ, ਤੁਸੀਂ ਨਾ ਮਨਾਓ, ਠੀਕ ਹੈ। ਔਰ ਜੇ ਆਪ ਨਹੀਂ ਮਨਾਉਣਾ, ਜੇ ਆਪ ਇੰਨੇ ਨੈਗੇਟਿਵ ਬੰਦੇ ਆ, ਉਹ ਬਸ ਇਹ ਚਾਹੁੰਦੇ ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਵੀ ਅਸੀਂ ਸੋਚਦੇ ਉਦਾਂ ਹੀ ਹੋਣਾ ਚਾਹੀਦਾ ਸਾਰਾ ਕੁਛ, ਠੀਕ ਹੈ। ਚਲੋ ਆਪਣੀ ਆਪਣੀ ਸੋਚ।
ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਵੀ ਜਦੋਂ ਤੁਸੀਂ ਥੋੜਾ ਜਿਹਾ ਵਿਸ਼ਾਲ ਦਾਇਰਾ ਬਣਾ ਲੈਂਦੇ ਹੋ ਨਾ ਆਪਦਾ, ਵਿਸ਼ਾਲ ਸੋਚ ਵਾਲੇ ਪਾਸੇ ਚਲੇ ਜਾਂਦੇ ਹੋ, ਉਦੋਂ ਥੋੜੀਆਂ ਜਿਹੀਆਂ ਗੱਲਾਂ ਹੋਰ ਹੋ ਜਾਂਦੀਆਂ। ਤੇ ਜਦੋਂ ਤੁਸੀਂ ਸੋਚ ਨੂੰ ਛੋਟੀ ਕਰੀ ਜਾਂਦੇ ਹੋ, ਉਹ ਸੋਚ ਛੋਟੀ ਕਰਨ ਨਾਲ ਤੁਸੀਂ ਦੁਨੀਆਂ ਲਈ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਹੇ, ਉਹ 100% ਪ੍ਰੋਬਲਮ ਤੁਸੀਂ ਆਪਣੇ ਲਈ ਕ੍ਰੀਏਟ ਕਰ ਰਹੇ ਹੁੰਦੇ ਹੋ। ਹੌਲੀ 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 ਸਿਮਟਦੇ ਤੁਸੀਂ ਆਪਣੇ ਚ ਸਿਮਟ ਜਾਂਦੇ ਹੋ ਤੇ ਆਪਦੇ ਲਈ ਦਾਇਰੇ ਬਣਾ ਲੈਂਦੇ ਹੋ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਇੱਕੋ ਹੀ ਵਾਰ ਜੀਵਨ ਮਿਲਿਆ, ਉਸ ਜੀਵਨ ਦੇ ਵਿੱਚ ਅਸੀਂ ਵੀ ਵਧੀਆ ਜਿਉਈਏ ਤੇ ਅਸੀਂ ਆਪਦੇ ਆਲੇ ਦੁਆਲੇ ਨੂੰ ਵੀ ਜਿਉਣ ਦਈਏ। ਜਿਹੜੀਆਂ ਮਾੜੇ ਕੰਮ ਹੁੰਦੇ ਆ ਜਾਂ ਮਾੜੀਆਂ ਊਨਤਾਈਆਂ ਹੁੰਦੀਆਂ, ਉਹ ਚੀਜ਼ਾਂ ਨੂੰ ਅਸੀਂ ਕਹਿ ਸਕਦੇ ਹਾਂ, ਉਹਨੂੰ ਪਿਆਰ ਨਾਲ ਦੱਖ ਸਕਦੇ ਹਾਂ ਜਾਂ ਉਹਨੂੰ ਕਰਕੇ ਦਿਖਾਈਏ। ਮੰਨ ਲਓ ਕੋਈ ਤੁਹਾਡਾ ਗਵਾਂਢੀ ਗਲੀ ਚ ਗੰਦ ਸਿੱਟੀ ਜਾਂਦਾ ਤੇ ਤੁਹਾਨੂੰ ਉਹਨੂੰ ਰੋਕਣ ਵਾਸਤੇ ਨੀ, ਅਸੀਂ ਨੀ ਇਹ ਨੀ ਕਹਿੰਦੇ ਵੀ ਉੱਥੇ ਜੀਓ ਜਿਨ੍ਹਾਂ ਦਾ ਸਿਧਾਂਤ ਨੀ ਕੰਮ ਕਰਦਾ, ਉੱਥੇ ਤੁਹਾਨੂੰ ਉਹਨੂੰ ਸਮਝਾਉਣਾ ਹੀ ਪੈਣਾ ਗਾ, ਉਹਨੂੰ ਜਾਂ ਉਹ ਜੀ ਐਗਜ਼ਾਮਪਲ ਸੈੱਟ ਕਰਨੀ ਪੈਣੀ ਆ, ਉਹਨੂੰ ਪਿਆਰ ਨਾਲ ਮੋੜਨਾ ਪੈਣਾ, ਉਹ ਤਾਂ ਇੱਕ ਗੱਲ ਅੱਡ ਚੈਪਟਰ ਆ। ਪਰ ਜੇ ਮੰਨ ਲਓ ਤੁਹਾਡਾ ਗਵਾਂਢੀ ਰੱਖੜੀ ਬੰਨ ਰਿਹਾ, ਦੀਵਾਲੀ ਮਨਾ ਰਿਹਾ ਤੇ ਤੁਹਾਨੂੰ ਦੀਵਾਲੀ ਨਹੀਂ ਮਨਾਉਣੀ, ਤਾਂ ਤੁਹਾਨੂੰ ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਠੀਕ ਹੈ ਨਾ। ਤੁਸੀਂ ਉਹਦੀ ਜੇ ਉੱਥੇ ਉਹਨੀ ਮਨ ਦੀ ਖੁਸ਼ੀ ਆ ਤਾਂ ਉਹਨੂੰ ਖੁਸ਼ੀ ਉਵੇਂ ਮਿਲਦੀ ਆ ਤਾਂ ਉਹਨੂੰ ਲੈ ਲੈਣ ਦਿਓ, ਕੀ ਪ੍ਰੋਬਲਮ ਆ। ਸੋ ਸਿੰਪਲ ਜੀ ਇੱਕ ਆਪਦਾ ਜੀਵਨ ਜਾਂਚ ਬਣਾਓ ਜਿਹਦੇ ਵਿੱਚ ਜੀਓ ਤੇ ਜੀਨੇ ਦੇ ਉਹਦੀ ਪਾਲਿਸੀ ਨੂੰ ਹਰ ਟਾਈਮ ਆਪਦੇ ਧਿਆਨ ਚ ਰੱਖੋ ਤੇ ਉਹੀ ਇਹਨੂੰ ਦੂਜੇ ਢੰਗ ਨਾਲ ਦੇਖ ਲਈਏ ਵੀ ਤੁਸੀਂ ਆਪਣੀ ਆਜ਼ਾਦੀ ਆ ਜਿਹੜੀ, ਸਾਰੇ ਲੋਕ ਕਹਿੰਦੇ ਵੀ ਤੁਹਾਡੀ ਆਜ਼ਾਦੀ ਜਿੱਥੇ ਤੁਹਾਡਾ ਨੱਕ ਖਤਮ ਹੋ ਜਾਂਦਾ ਉੱਥੇ ਜਾ ਕੇ ਖਤਮ ਹੋ ਜਾਂਦੀ ਆ। ਸੋ ਨੱਕ ਤੱਕ ਹੀ ਤੁਸੀਂ ਆਪਦੀ ਆਜ਼ਾਦੀ ਮਾਣੋ, ਅਗਲੇ ਨੂੰ ਆਪਦੀ ਆਜ਼ਾਦੀ ਮਾਣ ਦਿਓ। ਹਰੇਕ ਬੰਦੇ ਦਾ ਆਪਣਾ ਇੱਕ ਸਪੇਸ ਹੁੰਦਾ, ਉਸ ਸਪੇਸ ਦੇ ਵਿੱਚ ਜਿਉਣ ਦਿਓ ਤੇ ਉਹ। ਪਰ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕੁੱਲ ਮਿਲਾ ਕੇ, ਪਹਿਲੀ ਗੱਲ ਤਾਂ ਵੀ ਸਾਡਾ ਸਪੇਸ ਕਿੱਥੋਂ ਤੱਕ ਆ ਜਾਂ ਸਪੇਸ ਹੋਣਾ ਕੀ ਚਾਹੀਦਾ ਜਾਂ ਇੱਕ ਦੂਜੇ ਲਈ ਅਸੀਂ ਕੀ ਸਪੇਸ ਦੇਣਾ। ਸੋ ਇਹ ਚੀਜ਼ਾਂ ਸਿੱਧੂ ਸਾਹਿਬ ਗੱਲ ਚੋਂ ਗੱਲ ਆਈ ਆ। ਹੁਣ ਮੈਂ ਵੀ ਥੋੜਾ ਜਿਹਾ ਗਿਆਨ ਚ ਵਾਧਾ ਕਰ ਲਾਂ। ਮੈਂ ਪਿੱਛੇ ਜੇ ਵੀ ਇੱਕ ਦਿਨ ਰੇਡੀਓ ਤੇ ਡਿਸਕਸ ਕੀਤੀ ਸੀ, ਇੰਡੀਆ ਚ ਰਹਿੰਦੇ ਹੋਏ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਇੱਕ ਇਨਸਾਨ ਆ ਜਿਹੜਾ ਹਿਊਮਨ ਬੀਂਗ ਆ ਉਹਦਾ ਆਪਣਾ ਇੱਕ ਸਪੇਸ ਹੁੰਦਾ, ਜਿਵੇਂ ਵੈਸੇ ਤਾਂ ਦੇਖੋ ਗੁਰਬਾਣੀ ਕਹਿੰਦੀ ਹੈ ਵੀ ਪੰਜ ਤੱਤਾਂ ਤੋਂ ਅਸੀਂ ਬਣੇ ਹਾਂ, ਜਿਹ ਚ ਇੱਕ ਸਪੇਸ ਵੀ ਜਗ੍ਹਾ, ਸਪੇਸ ਵੀ ਤੱਤ ਆ, ਠੀਕ ਹੈ ਨਾ, ਇਹੀ ਹੈ ਨਾ ਗੱਲ। ਤਾਂ ਸਪੇਸ ਦੇ ਵਿੱਚ ਮੈਨੂੰ ਨੀ ਪਤਾ ਸੀ ਵੀ ਸਪੇਸ ਕੀ ਹੁੰਦਾ, ਪਰ ਮੈਂ ਥੋੜੇ ਦਿਨ ਪਹਿਲਾਂ ਪੜਿਆ ਵੀ ਤੁਸੀਂ ਥੱਲੇ ਨੂੰ ਬਾਹਾਂ ਕਰਕੇ ਜੇ ਘੁੰਮਦੇ ਹੋ, ਜਾਣੀ ਕਿ ਐ ਨੀ ਸਿੱਧੀਆਂ ਬਾਹਾਂ ਕਰਕੇ ਨੀ ਘੁੰਮੋ, ਥੱਲੇ ਨੂੰ ਬਾਹਾਂ ਕਰਕੇ, ਪਰ ਫੁੱਟ ਕੁ ਬਾਹਾਂ ਦੂਰ ਹੋ ਜਾਂਦੀਆਂ ਨਾ ਆਪਦੀਆਂ ਜੋ ਘੁੰਮੋਗੇ। ਕਹਿੰਦੇ ਉਨਾ ਬੰਦੇ ਦਾ ਪਰਸਨਲ ਸਪੇਸ ਹੁੰਦਾ। ਆਸਟ੍ਰੇਲੀਆ ਦੇ ਵਿੱਚ ਇਹ ਲਾਅ ਆ ਵੀ ਜੇ ਤੁਸੀਂ ਉਸ ਸਪੇਸ ਤੋਂ ਨੇੜੇ ਆ ਕੇ ਕਿਸੇ ਦੇ ਆਉਣੇ ਹੋ ਤਾਂ ਉਹ ਤੁਹਾਡੇ ਤੇ ਸੂ ਕਰ ਸਕਦਾ।
ਬਿਲਕੁਲ ਬਿਲਕੁਲ, ਇਹ ਮੈਂ ਤੁਹਾਨੂੰ, ਹਾਂ ਮੈਂ ਇਹਦੇ ਬਾਰੇ ਕਾਫੀ ਸਟੱਡੀ ਕੀਤਾ। ਮੈਂ ਅਸਲ ਦੇ ਵਿੱਚ ਕੀ ਹੈ ਨਾ ਬਈ, ਇੱਕ ਨਾ ਕੰਪੀਟੀਸ਼ਨ ਸਕਸੈਸ ਮੈਗਜ਼ੀਨ ਹੁੰਦਾ ਸੀਗਾ, ਜਿਹੜੇ ਸਾਡੀ ਏਜ ਦੇ ਉਹ ਜਾਣਦੇ ਹੋਣਗੇ। ਮੈਂ ਉਹ ਛੇਵੀਂ ਤੋਂ, ਉਹ ਮੰਥਲੀ ਹੁੰਦਾ ਸੀ, ਉਹ ਨਾ ਜਿਹੜੇ ਇੰਡੀਆ ਦੇ ਵਿੱਚ IAS IPS ਜਾਂ MBA ਜਾਂ NDA ਜਿਹੜੀ ਨੈਸ਼ਨਲ ਡਿਫੈਂਸ ਅਕੈਡਮੀ ਲਈ ਜਾਣਾ ਚਾਹੁੰਦੇ ਸੀ ਨਾ, ਉਹਨਾਂ ਲਈ ਉਹ ਬਹੁਤ ਇੱਕ ਵਰਦਾਨ ਹੁੰਦਾ ਸੀ। ਉਹਦੇ ਵਿੱਚ ਉਹ ਸਾਰੇ ਕੁਐਸਚਨ ਪੇਪਰ ਐਂਡ ਆਲ ਦੈਟ, ਸਾਰੀ ਸਟੱਡੀ, ਡੀਪ ਸਟੱਡੀ ਉਹਦੇ ਵਿੱਚ ਹੁੰਦੀ ਸੀ। ਮੈਂ ਛੇਵੀਂ ਤੋਂ ਪੜ੍ਹਦਾ ਹੁੰਦਾ ਸੀ, ਦਸਵੀਂ ਤੱਕ ਮੇਰੇ ਕੋਲ ਸਾਰੇ ਹਜੇ ਵੀ ਪਈ ਹੋਣੀ ਕਿਤੇ ਨਾ ਲਾਇਬ੍ਰੇਰੀ। ਉਹਦੇ ਵਿੱਚ ਮੈਂ ਉਦੋਂ ਪੜ੍ਹਿਆ,
ਫਿਰ ਵੀ ਕੁਛ ਨੀ
ਬਣੇ, ਫਿਰ ਵੀ ਆਪਾਂ ਕੁਛ ਨੀ ਪੜ੍ਹੇ, ਜ਼ਰੂਰ ਹੈ ਕੰਮ। ਆਪਾਂ CIA
ਪੜ੍ਹ ਕੇ ਵੀ,
ਆਪਾਂ CIA ਮੰਗਰ ਕੰਮ ਸਾਰੇ ਸਿੱਖੇ ਹੋਇਆ, ਠੀਕ ਹੈ, ਲੋੜ ਪੈਣ ਦੀ।
ਉੱਥੇ ਅਖੀਰ ਨੂੰ ਦੋ ਬੱਚਿਆਂ ਦੇ ਬਾਪ ਹੀ,
ਹਾਂਜੀ ਬਸ ਬਸ ਡੈਡੀ ਬਣ ਗਏ ਬਾਅਦ ਚੋਂ। ਤੇ ਇੱਦਾਂ ਹੈ ਵੀ ਉਹ ਨਾ ਉਹਦੇ ਵਿੱਚ ਇੱਕ ਆਰਟੀਕਲ, ਇੱਕ ਸੀਰੀਜ਼ ਚੱਲਦੀ ਹੁੰਦੀ ਸੀਗੀ ਹਨਾ, ਹਿਊਮਨ ਬਾਡੀ ਲੈਂਗੁਏਜ। ਤਾਂ ਉਹ ਮੈਂ ਪਹਿਲੀ ਵਾਰੀ ਕਾਨਸੈਪਟ ਉੱਥੇ ਪੜਿਆ ਸੀ ਵੀ ਇੱਕ ਆ ਜਿਹੜੀ ਤੁਸੀਂ ਕਹਿੰਦੇ ਨਾ ਕਿ ਇੱਕ ਹਿਊਮਨ ਦੀ ਸਪੇਸ ਹੁੰਦੀ ਆ, ਇੱਕ ਉਹਦੇ ਜਿਹੜੇ ਜੈਸਚਰ ਹੁੰਦੇ ਆ, ਕਿੱਦਾਂ ਬੋਲਣਾ, ਉਹ ਅਸਲ ਦੇ ਵਿੱਚ ਉਹ ਕਿਉਂ ਦੱਸ ਰਹੇ ਸੀ। ਉਹ ਇੱਕ ਆਸਟ੍ਰੇਲੀਅਨ ਰਾਈਟਰ ਨੇ ਬਹੁਤ ਖੂਬਸੂਰਤ ਕਿਤਾਬ ਲਿਖੀ ਹੋਇਆ, ਕੰਮ ਬਹੁਤ ਕੀਤਾ ਹੋਇਆ ਉੱਤੇ। ਉਹ ਤਾਂ ਉਹਦੇ ਚ ਦਿੰਦੇ ਹੁੰਦੇ ਸੀ ਵੀ ਜਦੋਂ ਤੁਸੀਂ ਇੰਟਰਵਿਊ ਤੇ ਜਾਣਾ ਆ, ਕਿਤੇ ਤੁਹਾਡੀ ਇੰਟਰਵਿਊ ਹੋਣੀ ਆ, ਤਾਂ ਤੁਸੀਂ ਕਿੱਦਾਂ ਬਹਿਣਾ ਆ, ਕਿੱਦਾਂ ਤੁਸੀਂ ਬਿਹੇਵ ਕਰਨਾ ਆ, ਕਿੰਨੀ ਦੂਰ ਰਹਿ ਕੇ ਹੱਥ ਮਿਲਾਉਣਾ ਆ, ਕਿੱਦਾਂ ਤੁਸੀਂ ਜੈਸਚਰ ਕਰਨੇ ਆ, ਤਾਂ ਕਿ ਇੰਟਰਵਿਊ ਲੈਣ ਵਾਲਾ ਇੰਪ੍ਰੈਸ ਹੋ ਜਾਵੇ ਤੁਹਾਡੇ ਤੋਂ। ਉਹ ਇੱਕ ਨਾ ਬੇਸਿਕ ਚੀਜ਼ਾਂ ਸੀਗੀਆਂ, ਤੁਸੀਂ ਪਬਲਿਕ ਦੇ ਵਿੱਚ ਜਾਣਾ ਆ, ਤੁਸੀਂ ਕਿੰਨੀ ਦੂਰੀ ਬਣਾ ਕੇ ਰੱਖਣੀ ਆ, ਕਿੰਨੇ ਮਤਲਬ ਤੁਹਾਡੀਆਂ ਜਿਹੜੀ ਸਮੈਲਸ ਆ, ਬਾਡੀ ਸਮੈਲਸ ਆ, ਉਹ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਹਨਾ, ਓਡਰ ਨਹੀਂ ਆਉਣਾ ਚਾਹੀਦਾ, ਬਦਬੂ ਨਹੀਂ। ਸੋ ਉਹ ਸਾਰਾ ਮਤਲਬ ਇੱਕ ਕੰਪਲੀਟ ਬੁੱਕ ਹੈ, ਤੁਸੀਂ ਪੜ੍ਹ ਸਕਦੇ ਹੋ। ਔਰ ਯੂ ਆਰ ਰਾਈਟ, ਜਿਹੜਾ ਹਿਊਮਨ ਸਪੇਸ ਹੈ ਉਹ ਉਸੇ ਹੀ ਬੁੱਕ, ਉਸੇ ਹੀ ਰਿਸਰਚ ਦੇ ਆਧਾਰ ਦੇ ਉੱਤੇ ਫਿਰ ਜਿਹੜੇ ਕੋਰਟ ਦੇ ਵਿੱਚ ਫੈਸਲੇ ਲਏ ਜਾਂਦੇ ਆ, ਜਿੱਦਾਂ ਤੁਸੀਂ ਕਿਹਾ ਨਾ। ਹੁਣ ਜਿਹੜਾ ਤੁਸੀਂ ਕਹਿੰਦੇ ਆ ਵੀ ਆਪਾਂ ਬੰਦਾ ਇੱਕ 6 ਫੁੱਟ ਹੈ, ਉਹਦੀ ਜਿਹੜੀ ਬਾਂਹ ਆ ਉਹ ਤਕਰੀਬਨ, ਬਾਂਹ ਜਿਹੜੀ 2 ਫੁੱਟ ਹੁੰਦੀ ਆ ਆਲਮੋਸਟ, ਠੀਕ ਆ, ਜਿਹੜੀ ਬਾਂਹ ਹੈ ਨਾ, ਇੱਕ ਬਾਂਹ 2 ਫੁੱਟ ਹੁੰਦੀ ਹੈ। ਜੇ ਬੰਦਾ 6 ਫੁੱਟ ਦਾ ਤਾਂ ਉਹਦੀ ਇੱਕ ਬਾਂਹ 2 ਫੁੱਟ ਹੋਏਗੀ, ਦੂਜੀ ਬਾਂਹ 2 ਫੁੱਟ ਹੋਏਗੀ, 4 ਫੁੱਟ ਹੋ ਗਈ, ਠੀਕ ਆ। ਤੇ ਉਹਦੀ ਜਿਹੜੀ ਛਾਤੀ ਆ, ਮੋਢਿਆਂ ਦਾ ਲੈਗ, ਉਹ ਵੀ 2 ਫੁੱਟ ਹੋਏਗੀ। ਸੋ ਜੇ ਤੁਸੀਂ ਬਾਹਾਂ ਇੱਦਾਂ ਚੌੜੀਆਂ ਕਰਕੇ ਖੜ ਜਾਓ ਤੇ ਤੁਹਾਡੀ ਉਂਗਲੀ ਤੋਂ ਲੈ ਕੇ ਉਂਗਲੀ ਤੱਕ ਤੁਹਾਡੀ ਹਾਈਟ ਬਣ ਜਾਏਗੀ, ਸਰਕਲ ਬਣ ਜਾਏਗਾ ਕੰਪਲੀਟ। ਸੋ 6 ਫੁੱਟ ਦਾ ਸਰਕਲ ਹੁੰਦਾ ਤੁਹਾਡਾ, ਜਾਣੀ ਕਿ ਜਿਹੜਾ 6 ਫੁੱਟ ਹੈ ਨਾ, 6 ਫੁੱਟ ਤੁਹਾਡਾ ਸਪੇਸ ਹੁੰਦਾ ਹੈ ਟੋਟਲ, ਤੁਹਾਡੇ ਸੈਂਟਰ ਆਫ ਬਾਡੀ ਤੋਂ, ਧੁੰਨੀ ਤੋਂ, ਧੁੰਨੀ ਤੋਂ 6 ਫੁੱਟ ਟੈਕਨੀਕਲੀ ਤੁਹਾਡਾ ਸਪੇਸ ਹੈ ਜਿੱਥੇ ਤੁਸੀਂ ਆਪਰੇਟ ਕਰ ਸਕਦੇ ਆ, ਉਹ ਤੋਂ ਬਾਅਦ ਤੁਹਾਡਾ ਕੋਈ ਸਪੇਸ ਨਹੀਂ। ਇੱਦਾਂ ਹੀ ਜਿਹੜੀ ਜ਼ਮੀਨਾਂ ਅਸੀਂ ਖਰੀਦਦੇ ਹਾਂ, ਜਦੋਂ ਧਰਤੀ ਆ ਫਾਰਮ ਖਰੀਦਦੇ ਹਾਂ, ਤਾਂ ਬੜੇ ਗੌਰ ਨਾਲ ਦੇਖਿਓ, ਫਾਈਨ ਪ੍ਰਿੰਟ ਦੇ ਵਿੱਚ ਲਿਖਿਆ ਹੁੰਦਾ ਕਿ ਸ਼ਾਇਦ 5 ਦਾ 7 ਮੀਟਰ ਤੋਂ ਹੇਠਾਂ ਤੁਹਾਡਾ ਕੁਛ ਨਹੀਂ ਹੈਗਾ। ਉਹ ਜਿਹੜੀ ਸਪੇਸ ਹੈ ਉਹ ਕਰਾਊਨ ਦੀ ਹੈ ਜਾਂ ਆਸਟ੍ਰੇਲੀਅਨ ਗਵਰਨਮੈਂਟ ਦੀ ਹੈ, ਪਬਲਿਕ ਦੀ ਆ। ਇੱਦਾਂ ਮੇਰਾ ਖਿਆਲ 12-15 ਮੀਟਰ ਜਿਹੜਾ ਆ ਉਹ ਤੁਹਾਡੇ ਜਿਹੜੇ ਬਿਲਡਿੰਗ ਹੈ, ਜਿੱਦਾਂ ਹੁਣ ਘਰ ਹੈ ਹਨਾ, 12 ਜਾਂ 15, ਉਹ ਤੋਂ ਉੱਤੇ ਤੁਹਾਡਾ ਕੁਛ ਨਹੀਂ ਹੈਗਾ, ਉਹ ਵੀ ਦੇਸ਼ ਦਾ ਹੀ ਆ। ਸੋ ਉਹ ਤੁਹਾਡੀ ਇੱਕ ਸਪੇਸ ਆ, ਇੱਦਾਂ ਨਹੀਂ ਹੈਗਾ ਵੀ ਤੁਸੀਂ ਘਰ ਲੈ ਲਿਆ ਤਾਂ ਚੰਦ ਤੱਕ ਤੁਹਾਡਾ ਹੀ ਉਨਾ ਪਲਾਟ ਕੱਟ ਹੋ ਗਿਆ ਹਵਾ ਦੇ ਵਿੱਚ ਵੀ, ਜਾਂ ਹੇਠਾਂ ਧਰਤੀ ਦੇ
ਅੱਧ ਪਰੋਲਾ ਪਿਆ ਸੀ ਕਿਸੇ ਨੇ ਜਹਾਜ਼ ਟੱਪਣ ਤੋਂ ਰੋਕਤਾ ਸੀ ਨਾ।
ਮੈਂ ਕਈ ਵਾਰੀ ਗੱਲ ਸੁਣਾਈ ਆ, ਉਹ ਏਅਰਪੋਰਟ ਦੇ ਕੋਲ ਸੀਗਾ ਉਹ, ਤੇ ਉਹਨੇ ਜਹਾਜ਼ ਬੜੇ ਉਤਰਦੇ ਸੀ ਤਾਂ ਉਹਨੇ ਰੋਕਤਾ ਸੀ, ਕੋਰਟ ਕੇਸ ਕਰਤਾ ਸੀ, ਉਹ ਜਿੱਤ ਗਿਆ ਹਨਾ। ਉਹ ਕੇਸ ਇਹ ਸੀਗਾ, ਕਹਿੰਦਾ ਮੇਰੀਆਂ ਕੁਕੜੀਆਂ ਅੰਡੇ ਨਹੀਂ ਦਿੰਦੀਆਂ, ਜਦ ਜਹਾਜ਼ ਲੰਘਦਾ ਉਹ ਅੰਡ ਭੱਜ ਜਾਂਦੀਆਂ, ਚੂਚੇ ਨਹੀਂ ਕੱਢਦੇ, ਤੇ ਉਹ ਜਹਾਜ਼ ਰੋਕਤਾ ਸੀ। ਤੇ ਉਹ ਫਿਰ ਕਾਨੂੰਨ ਬਦਲਿਆ ਸੀ ਅਮਰੀਕਾ ਦੇ ਵਿੱਚ, ਏਅਰ ਸਪੇਸ ਜਿਹੜਾ ਕਾਨੂੰਨ ਆ। ਸੋ ਉਹਦੇ ਤਹਿਤ ਫਿਰ ਉਹ ਲਿਮਿਟ ਲਾਈ ਸੀ ਵੀ ਉਹ ਤੋਂ ਉੱਪਰ ਨਹੀਂ ਤੁਸੀਂ। ਉਹ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਜਹਾਜ਼ ਜਿਹੜਾ, ਮੈਂ ਗੋਲੀ ਲੰਘਾ ਦੇਣੀ ਜਹਾਜ਼ ਚੋਂ ਹਨਾ, ਤੇ ਮੇਰੀ ਸਪੇਸ ਆ, ਕਹਿੰਦੇ ਟ੍ਰੈਸ ਪਾਸਿੰਗ ਕਰਦੇ ਆ। ਸੋ ਇਸ ਕਰਕੇ ਨਾ ਜਿਹੜੀ ਆਪਣੀ ਸਪੇਸ ਹੁੰਦੀ ਆ, ਤੇ ਉਹ ਤੁਸੀਂ ਸਾਡਾ ਕੱਲ ਅਮਰੀਕ ਭਾਜੀ ਨੇ ਵੀ ਜ਼ਿਕਰ ਕੀਤਾ ਸੀ ਵੀ ਇਹ ਸ਼ਾਇਦ 21 ਸੈਕਿੰਡ ਤੋਂ ਬਾਅਦ ਤੁਸੀਂ ਕਿਸੇ ਨੂੰ ਤੱਕਦੇ ਹੋ ਤਾਂ ਤੁਹਾਡੇ ਤੇ ਕੇਸ ਹੋ ਸਕਦਾ। ਉਹ ਤੁਸੀਂ ਕਿੱਥੇ ਪੜਿਆ ਸੀ?
13 ਸੈਕਿੰਡ।
13 ਸੈਕਿੰਡ, ਹਾਂਜੀ
ਹਾਂ 13 ਸੈਕਿੰਡ ਦਾ। ਉਹ ਵੀ ਮੈਂ ਇੱਕ ਇਸੇ ਲੜੀ ਦੇ ਤਹਿਤ ਦੇਖਿਆ ਸੀ ਵੀ ਆਸਟ੍ਰੇਲੀਅਨ ਲਾ ਦੇ ਵਿੱਚ ਇਹ ਸਿਸਟਮ ਬਣੇ ਹੋਏ ਆ ਵੀ ਕਈ ਵਾਰ ਕੀ ਅਸੀਂ ਜਾਣੇ ਆ, ਸਾਨੂੰ ਆਦਤ ਹੁੰਦੀ ਆ, ਪਹਿਲਾਂ ਪੰਜਾਬ ਤੋਂ ਆਉਣੇ ਆ, ਖਾਸ ਕਰਕੇ ਭਾਰਤ ਤੋਂ ਆਉਣੇ ਆ, ਤਾਂ ਬਿਟਰ ਬਿਟਰ ਤੱਕੀ ਜਾਣ ਦੀ ਆਦਤ ਹੁੰਦੀ ਆ। ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਉਹ ਤੱਕਣਾ ਕੋਈ ਜ਼ਰੂਰੀ ਨਹੀਂ ਵੀ ਇੱਕ ਮੁੰਡਾ ਕੁੜੀ ਨੂੰ ਤੱਕ ਰਿਹਾ ਜਾਂ ਕੋਈ ਮੇਲ ਫੀਮੇਲ ਦਾ ਚੱਕਰ ਆ। ਕਈ ਵਾਰ ਇੱਕ ਲੇਡੀਜ਼ ਵੀ ਦੂਜੇ ਦੀਆਂ ਸੂਟ ਤੱਕੀ ਜਾਂਦੀਆਂ ਹੁੰਦੀਆਂ ਜਾਂ ਕੱਪੜੇ ਜਾਂ ਉਹਦਾ ਕੋਈ ਗਹਿਣਾ ਜਾਂ ਕੋਈ ਇੱਦਾਂ ਇੱਕ ਦੂਜੇ ਨੂੰ ਤੱਕਣਾ। ਇਹਦੇ ਵਿੱਚ ਜੇ ਮੂਹਰਲਾ ਇਹ ਕਵੇ ਵੀ ਮੈਂ ਕੰਫਰਟੇਬਲ ਫੀਲ ਨਹੀਂ ਕਰ ਰਿਹਾ ਤਾਂ ਉਹ 13 ਸੈਕਿੰਡ ਤੋਂ ਐਕਸਟਰਾ ਦੇ ਉੱਤੇ ਤੁਹਾਨੂੰ ਲੀਗਲੀ ਚੈਲੰਜ ਕਰ ਸਕਦਾ ਵੀ ਲੀਗਲੀ ਤੁਸੀਂ ਨਿਗਾਹ ਟਿਕਾ ਕੇ ਨਹੀਂ ਇੰਨਾ ਚਿਰ ਕਿਸੇ ਬੰਦੇ ਨੂੰ ਇੱਦਾਂ ਦੇਖ ਸਕਦੇ। ਹਾਂ ਗੱਲਬਾਤ ਕਰ ਰਹੇ ਹੋ ਕੁਛ ਮਸਲੇ ਤੇ ਡਿਸਕਸ਼ਨਾਂ ਕਰ ਰਹੇ ਹੋ ਉਹ ਇੱਕ ਹੋਰ ਚੈਪਟਰ ਹੁੰਦਾ। ਪਰ ਇਸੇ ਚੀਜ਼ ਦੇ ਸਪੇਸ ਦੇ ਮਾਮਲੇ ਚ ਵੀ ਮੈਂ ਤਾਂ ਗੱਲ ਕੀਤੀ ਅੱਜ ਵੀ ਪਿਛਲੇ ਇੱਕ ਦਿਨ ਦੋ ਪੰਜ ਸੱਤ ਦਿਨਾਂ ਤੋਂ ਨਾ ਇੱਕ ਖ਼ਬਰ ਬੜੀ ਫਲੋਟ ਹੋ ਰਹੀ ਆ, ਉਹ ਰੱਬ ਜਾਣੇ ਉਹ ਖ਼ਬਰ ਜਿਹੜੀ ਨਿਊਜ਼ ਆ ਇੰਗਲਿਸ਼ ਨਿਊਜ਼ ਪੇਪਰ ਚ ਛਪੀ ਹੋਈ ਆ, ਪਤਾ ਨਹੀਂ ਉਹਦੇ ਹਜੇ ਤੱਕ ਮੈਂ ਉਹਦੇ ਤੱਥਾਂ ਤੱਕ ਨਹੀਂ ਗਿਆ, ਪਰ ਉਹ ਦੋ ਪੰਜਾਬੀ ਬਜ਼ੁਰਗਾਂ ਦਾ ਨਾਂ ਲੈ ਕੇ ਇਹ ਕਿਹਾ ਜਾ ਰਿਹਾ ਵੀ ਬ੍ਰਿਸਬਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ 12 ਦੇ ਕਰੀਬ ਗੋਰੀਆਂ ਨਾਲ ਬੁਰਾ ਬਿਹੇਵ ਕੀਤਾ, ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਉਹਦੇ ਕਾਰਨ ਉਹਨਾਂ ਨੂੰ ਹੁਣ ਸਜ਼ਾ ਹੋਈ ਆ ਤੇ ਉਹਨਾਂ ਨੂੰ 6-6 ਮਹੀਨੇ ਅੰਦਰ ਵੀ ਜਾਣਾ ਪਿਆ ਤੇ ਉਹ ਕਾਫੀ ਜਿਹੜੇ ਮਸਲੇ ਉਹਦੇ ਤੇ ਉਲਝ ਰਹੇ ਆ ਤੇ ਇਹ ਪਹਿਲਾਂ ਵੀ 2-4 ਕੇਸ ਆਏ ਆ ਵੀ ਕਿਸੇ ਦਾ ਪੇਰੈਂਟਸ ਆਏ, ਬਜ਼ੁਰਗ ਆਪਾਂ ਕਹਿ ਸਕਦੇ ਹਾਂ ਪਰ 50 ਸਾਲ ਦੀ 60 ਸਾਲ ਦੀ ਉਮਰ ਦੇ ਵਿੱਚ ਉਹਨੂੰ ਬਜ਼ੁਰਗ ਨਹੀਂ ਕਿਹਾ ਜਾ ਸਕਦਾ, ਉਹ ਇਨਸਾਨ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇਸ ਮੁਲਕ ਚ ਆ ਗਏ, ਆਜ਼ਾਦ ਮੁਲਕ ਚ ਆ ਗਏ ਤੇ ਜੇ ਜਿਹੀਆਂ ਅਸੀਂ ਸਟੋਰੀਆਂ ਸੁਣ ਕੇ ਆਏ ਹੁੰਦੇ ਹਾਂ ਕਈ ਵਾਰੀ ਵੀ ਉੱਥੇ ਐਂ ਖੁੱਲਾ ਮਾਹੌਲ ਆ, ਉੱਥੇ ਐਂ ਕਰ ਸਕਦੇ ਹਾਂ, ਉੱਥੇ ਵੋ ਕਰ ਸਕਦੇ ਹਾਂ, ਏਦਾਂ ਨਹੀਂ ਹੁੰਦਾ। ਉਹ ਜਿਹੀਆਂ ਚੀਜ਼ਾਂ ਨੂੰ ਕਈ ਵਾਰੀ ਦੇਖ ਕੇ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਗੋਰੇ ਮਾਇੰਡ ਹੀ ਨਹੀਂ ਕਰਦੇ, ਇਹਨਾਂ ਨੂੰ ਜਿਵੇਂ ਮਰਜ਼ੀ ਤੁਸੀਂ ਟੱਚ ਕਰ ਲਓ, ਜਿਵੇਂ ਮਰਜ਼ੀ ਕੁਛ ਵੀ ਕਰ ਸਕਦੇ ਹੋ, ਤੇ ਇਹ ਜਿਹੀਆਂ ਚੀਜ਼ਾਂ ਦੇ ਕਾਰਨ ਉਹਨਾਂ ਤੋਂ ਗਲਤੀ ਹੋਈ ਆ ਜੇ ਉਹ ਅਸਲ ਖ਼ਬਰ ਆ ਜਾਂ ਹੋਰ ਥਾਵਾਂ ਦੇ ਉੱਤੇ ਕਈ ਅਸਲੀ ਖ਼ਬਰਾਂ 'ਚ ਵੀ ਇਹ ਜਿਹਾ ਕੁਛ ਹੋਇਆ। ਸੋ ਮੈਂ ਤਾਂ ਇੱਥੇ ਕਹਿ ਰਿਹਾ ਵੀ ਜੇ ਸਾਡੇ ਪੇਰੈਂਟਸ ਵੀ ਸਾਡੇ ਇੱਥੇ ਆਉਂਦੇ ਆ, ਸਾਨੂੰ ਫਰਜ਼ ਬਣਦਾ ਅਸੀਂ ਇਹ ਚੀਜ਼ਾਂ ਦੀ ਝਿਜਕ ਨਾ ਮੰਨੀਏ, ਸਾਨੂੰ ਡਿਊਟੀ ਬਣਦੀ ਆ ਵੀ ਅਸੀਂ ਇਹ ਗੱਲਾਂ ਦੱਸੀਏ ਉਹਨਾਂ ਨੂੰ ਆਉਣ ਸਾਰ, ਬਾਅਦ ਚ ਨਮੋਸ਼ੀ ਝੱਲੀਏ ਵੀ ਬਜ਼ੁਰਗ ਨੂੰ ਅਸੀਂ ਕੋਈ ਗੱਲ ਨਹੀਂ ਦੱਸੀ ਤੇ ਉਹ ਕੋਈ ਗਲਤੀ ਕਰ ਬੈਠੇ। ਮੰਨ ਲਓ ਇਹ ਤਾਂ ਇੱਕ ਗਲਤੀ ਹੋਰ ਆ, ਬਜ਼ੁਰਗ ਇੱਕ ਗਲਤੀ ਬੜੀ ਕਾਮਨ ਕਰ ਸਕਦਾ ਵੀ ਕਿਸੇ ਵੀ ਬੱਚੇ ਨੂੰ ਦੇਖ ਕੇ, ਸੋਹਣਾ ਬੱਚਾ ਦੇਖ ਕੇ ਹੋ ਸਕਦਾ ਉਹਦੀ ਫੋਟੋ ਖਿੱਚ ਲੇ, ਹੋ ਸਕਦਾ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਲੇ ਬੱਚੇ ਨੂੰ ਵੀ ਮੈਂ ਚੱਕ ਲਾਂ ਬੜਾ ਪਿਆਰਾ ਬੱਚਾ, ਉਹਦੇ 'ਚ ਭਾਵਨਾਵਾਂ ਨਹੀਂ ਉਹਦੀਆਂ ਗਲਤ ਹੋਣੀਆਂ, ਪਰ ਉਹ ਆਸਟ੍ਰੇਲੀਅਨ ਲਾਅ ਮੁਤਾਬਕ ਉਹ ਕਾਨੂੰਨ ਤੋੜ ਰਿਹਾ ਹੋਊਗਾ।
ਬਿਲਕੁਲ।
ਸੋ ਇਸ ਕਰਕੇ ਅਸੀਂ ਜਦੋਂ ਵੀ ਸਾਡੇ ਪੇਰੈਂਟਸ ਆਉਣ ਤਾਂ ਆਹ ਜਿਹੜੀ ਸਪੇਸ ਵਾਲੀ ਗੱਲ ਆ ਤੇ ਤੱਕਣ ਵਾਲੀ ਗੱਲ ਆ, ਕੁਦਰਤੀ ਗੱਲਾਂ ਚੋਂ ਗੱਲ ਨਿਕਲੀ ਆ, ਇਹਨੂੰ ਜ਼ਰੂਰ ਪੇਰੈਂਟਸ ਨਾਲ ਸਾਂਝਾ ਕਰੀਏ ਵੀ ਭਾਈ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਲਾਅ ਆ ਵੀ ਤੁਸੀਂ ਇੱਦਾਂ ਕਿਸੇ ਕਨੀ ਤੱਕ ਨਹੀਂ ਸਕਦੇ, ਕਿਸੇ ਦੀ ਖਾਸ ਕਰਕੇ ਬੱਚੇ ਦੀ ਕੋਈ ਫੋਟੋ ਨਹੀਂ ਖਿੱਚ ਸਕਦੇ, ਕਿਸੇ ਨੂੰ ਤੁਸੀਂ ਇੱਦਾਂ ਟੱਚ ਨਹੀਂ ਕਰ ਸਕਦੇ, ਤੇ ਇੱਕ ਤੁਹਾਡਾ ਇੱਕ ਆਪਣਾ ਸਪੇਸ ਆ ਉਦੋਂ ਨੇੜੇ ਅਗਲੇ ਦੇ ਸਪੇਸ ਦੇ ਵਿੱਚ ਨਹੀਂ ਤੁਸੀਂ ਜਾ ਕੇ ਖੜ ਸਕਦੇ। ਇਹ ਨਹੀਂ ਹੋ ਸਕਦਾ ਹੁਣ ਆਪਣੇ ਤਾਂ ਮਜਬੂਰ ਨਾ, ਟ੍ਰੇਨਾਂ ਬੱਸਾਂ ਦੇ ਵਿੱਚ ਰਸ਼ ਹੀ ਇੰਨਾ ਹੋ ਜਾਂਦਾ ਵੀ ਸਪੇਸ ਦਾ ਕਿਹੜਾ ਰਹਿ ਜਾਂਦਾ ਵੀ ਬੰਦੇ ਨੂੰ ਬੰਦਾ ਉੱਤੇ ਗਧਾਣਿਆਂ ਦੇ ਚੜ੍ਹਨ ਵਾਲੀ ਗੱਲ ਹੋ ਜਾਂਦੀ ਆ। ਪਰ ਇੱਥੇ ਪੋਜੀਸ਼ਨ ਇਹ ਆ ਵੀ ਇੱਥੇ ਤੁਹਾਨੂੰ ਇੱਕ ਦੂਰੀ ਬਣਾ ਕੇ ਹੀ ਖੜਨਾ ਪੈਣਾ ਗਾ, ਜੇ ਕੋਈ ਬਹੁਤ ਹੀ ਰੇਅਰ ਚਾਂਸ ਹੋ ਸਕਦਾ ਵੀ ਕਿਤੇ ਤੁਸੀਂ ਇਹ ਜੇ ਥਾਂ ਦੇ ਉੱਤੇ ਹੋ, ਕੋਈ ਲਿਫਟ ਆ, ਕੋਈ ਟ੍ਰੇਨ ਆ, ਬੱਸ ਆ, ਜਿੱਥੇ ਤੁਹਾਨੂੰ ਹੋ ਸਕਦਾ ਵੀ ਉਸ ਸਪੇਸ 'ਚ ਜਾਣਾ ਪੈ ਜੇ, ਪਰ ਫੇਰ ਵੀ ਤੁਹਾਨੂੰ ਆਪਦਾ ਜੈਂਟਲ ਤਰੀਕੇ ਨਾਲ ਤੁਸੀਂ ਉੱਥੇ ਜਾ ਸਕਦੇ ਹੋ। ਇੱਦਾਂ ਨਹੀਂ ਹੈ ਵੀ ਤੁਸੀਂ ਕਿਵੇਂ ਵੀ ਇੰਡੀਆ ਵਾਂਗੂ ਧੱਕਾ ਮੁੱਕੀ ਕਰਕੇ ਇੱਥੇ ਜਾ ਸਕਦੇ ਹੋ, ਇਹ ਨਾ ਹੋਵੇ ਬਾਅਦ 'ਚ ਸਮੱਸਿਆ 'ਚ ਪੈ ਜਾਓ ਜਾਂ ਤੁਹਾਨੂੰ ਇਹ ਨਮੋਸ਼ੀ ਝੱਲਣੀ ਪਵੇ ਵੀ ਤੁਹਾਡੇ ਬਜ਼ੁਰਗ ਜਿਨ੍ਹਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਤੁਸੀਂ ਨਹੀਂ ਚਾਹੁੰਦੇ ਵੀ ਤੁਹਾਡੀ ਨਜ਼ਰਾਂ 'ਚ ਉਹਨਾਂ ਦਾ ਅਕਸ਼ ਛੋਟਾ ਹੋਵੇ, ਕਿਉਂਕਿ ਸਾਰੀ ਉਮਰ ਲਈ ਉਹ ਬਹੁਤ ਮਾੜੀ ਚੀਜ਼ ਹੋ ਜਾਂਦੀ ਆ। ਸੋ ਇਹ ਜੇ ਤੁਸੀਂ ਅਕਸ਼ ਉਵੇਂ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇੱਥੋਂ ਦੇ ਲਾਅ ਜ਼ਰੂਰ ਦੱਸੋ ਵੀ ਜਿੰਨੇ ਮਰਜ਼ੀ ਇੱਥੋਂ ਦਾ ਖੁੱਲ੍ਹਾ ਮਾਹੌਲ ਆ, ਕੁਛ ਵੀ ਆ, ਪਰ ਇੱਕ ਤਰੀਕਾ, ਉਹ ਤਰੀਕੇ ਤੋਂ ਅੱਗੇ ਨਹੀਂ ਜਾ ਸਕਦੇ ਤੁਸੀਂ।
ਉਹੀ ਆ ਵੀ ਜਿਹੜੀ ਟਿਕਟ ਕੀ ਲਗਾ ਕੇ ਦੇਖੀ ਜਾਣਾ, ਸੂਟ ਦੇਖੇ ਉਂਗਲੀਆਂ, ਆਪਣੇ ਪ੍ਰੋਬਲਮ ਇਹ ਆ ਕਿ ਪੰਜਾਬੀਆਂ ਨੂੰ ਨਾ ਉਂਗਲੀਆਂ ਕਰਨ ਦੀ ਬਹੁਤ, ਉਹ ਦੇਖੋ ਉਂਗਲੀ ਕਰਕੇ ਉਹਦੇ ਹੱਲ ਨੂੰ ਨਾ, ਤੇ ਉਹ ਵੀ ਇਹਦੇ ਅੰਡਰ ਹੀ ਆ ਜਾਂਦਾ ਸਾਰਾ। ਮਤਲਬ ਤੁਹਾਨੂੰ, ਮਤਲਬ ਤੁਸੀਂ ਕਿਸੇ ਨੂੰ ਟਾਰਗੇਟ ਕਰ ਰਹੇ ਹੋ ਤੇ ਉਹ ਮਤਲਬ ਲੀਗਲੀ ਜਿਹੜਾ ਨਹੀਂ ਆ। ਮੈਨੂੰ ਤਾਂ ਉਹ ਸਰਦੂਲ ਸਿਕੰਦਰ ਦਾ ਗੀਤ ਚੇਤੇ ਆਏ, ਸਾਨੂੰ ਤੇਰਾ ਤੱਕਣਾ ਮਾਰ ਗਿਆ, ਮਰਨਾ ਹੀ ਆ ਬੰਦਾ, ਮੋਹਰੇ ਮਰਨ ਜੋਗਾ ਹੋ ਜਾਂਦਾ ਤੁਹਾਨੂੰ ਜਦ ਬੰਦਾ ਦੇਖੀ ਜਾਵੇ ਟਿਕਟ, ਬੰਦਾ ਮਰਨ ਵਾਲਾ ਹੀ ਹੋ ਜਾਂਦਾ ਮੋਹਰੇ, ਹੈਨਾ।
ਦੇਖੋ ਉਹ ਨਾ ਮੂਹਰਲੇ ਬੰਦੇ ਨੂੰ, ਆਪਾਂ ਨੂੰ ਤਾਂ ਪਈ ਹੋਈ ਆਦਤ ਹੈ ਇੰਡੀਆ ਦਾ, ਪਰ ਇੱਥੋਂ ਵਾਲੇ ਬੰਦਾ ਪਤਾ ਕੀ ਕਰਦਾ, ਜੇ ਤੁਸੀਂ ਇੱਦਾਂ ਦੇਖਦੇ ਹੋ ਅਗਲਾ ਪਹਿਲਾਂ ਤਾਂ ਆਪਦਾ ਮੂੰਹ ਜਾ ਸਾਫ਼ ਕਰਦਾ, ਫਿਰ ਆਪਦੇ ਕੱਪੜਿਆਂ ਕਿ ਨਹੀਂ ਦੇਖਦਾ ਵੀ ਸ਼ਾਇਦ ਮੇਰੇ ਕੋਈ ਔਡ ਚੀਜ਼ ਆ ਜਿਹੜੀ ਇਹ ਵਾਰ ਵਾਰ ਦੇਖ ਰਿਹਾ, ਉਹਨੂੰ ਇਹ ਮਹਿਸੂਸ ਹੁੰਦਾ। ਮੈਂ ਕੱਲ ਵੀ ਨਾ, ਦੇਖੋ ਅਸੀਂ ਇੱਕ ਹੋਰ ਚੀਜ਼ ਦੀ ਪਬਲਿਕਲੀ ਜਾਂ ਘਰਾਂ ਚ ਜਾਂ ਗਲੀਆਂ ਚ ਕੰਮ ਬਹੁਤ ਕਰਦੇ ਆ ਤੇ ਉਹ ਵੀ ਆਪਣੇ ਗਰੁੱਪਾਂ ਚ ਕੰਮ ਕਰਦੇ ਆ ਕਈ ਵਾਰੀ ਉੱਥੇ ਵੀ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਇੱਕ ਜ਼ਰੂਰ ਬੇਨਤੀ ਕਰਨਾ ਚਾਹੂੰਗਾ ਕਈ ਵਾਰੀ ਚਲੋ ਟੈਕਸੀ ਵਾਲੇ ਵੀ ਇਹ ਚ ਆਉਂਦੇ ਆ ਕਈ ਵਾਰੀ ਉਹ ਇਕੱਠੇ ਹੋ ਕੇ ਰੈਂਕ ਤੇ ਖੜ ਜਾਂਦੇ ਆ ਜਾਂ ਇੱਦਾਂ ਹੋ ਜਾਂਦੇ ਆ ਪਰ ਨਾਰਮਲੀ ਜਿਵੇਂ ਹੁਣ ਮੈਂ NVN ਦਾ ਕੰਮ ਕਰ ਰਿਹਾ ਹੋਰ ਬਹੁਤ ਸਾਰੇ ਗਰੁੱਪ ਅੱਜ ਕੱਲ੍ਹ ਪੰਜਾਬੀ ਮੁੰਡੇ NVN ਦਾ ਕੰਮ ਕਰ ਰਹੇ ਆ ਤੇ ਉਹ ਤਕਰੀਬਨ ਗਰੁੱਪ ਚ ਹੁੰਦੇ ਆ ਪੰਜ ਜਾਂ ਸੱਤ ਹੁੰਦੇ ਆ ਤੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਸੀਂ ਠੀਕ ਆ ਸਾਰੇ ਲਾਇਸੈਂਸ ਆ ਤੁਹਾਡੇ ਕੋਲੇ ਟ੍ਰੈਫਿਕ ਮੈਨੇਜਮੈਂਟ ਤੋਂ ਲੈ ਕੇ ਹਰ ਚੀਜ਼ ਤੁਸੀਂ ਪ੍ਰੋਪਰ ਫੋਲੋ ਕਰ ਰਹੇ ਹੋ ਠੀਕ ਆ ਵੀ ਤੁਸੀਂ ਕਿਸੇ ਕਿਸਮ ਦੀ ਕੋਈ ਇਹ ਜੀ ਨਹੀਂ ਕਰ ਰਹੇ ਪਰ ਜਮਾਂ ਲਾਅ ਦੇ ਵਿੱਚ ਰਹਿਣ ਤੋਂ ਬਾਅਦ ਵੀ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਵੱਡੀ ਗਲਤੀ ਕਰ ਰਹੇ ਹੋ ਜਿਵੇਂ ਕੱਲ ਮੈਂ ਕੀਤੀ ਗਲਤੀ ਉਹ ਮੈਂ ਗਲਤੀ ਕਰਨ ਸਾਰ ਆਪਦੇ ਆਪ ਨੂੰ ਬੜਾ ਰੋਕਿਆ ਤੇ ਫਿਰ ਮੈਂ ਨਾਲ ਦੀ ਨਾਲ ਮੇਰੇ ਨਾਲ ਜਿਹੜੇ ਮਿੱਤਰ ਨੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਦੇਖੋ ਆਹ ਗਲਤ ਆ ਗੱਲ ਆਪਾਂ ਇਹਨੂੰ ਐਂ ਨਹੀਂ ਕਰਨਾ ਚਾਹੀਦਾ ਸੀ ਵੀ ਲੋਕ ਕੀ ਕਹਿਣਗੇ ਤਾਂ ਉਹ ਗਲਤੀ ਕੀ ਸੀ ਵੀ ਇੱਕ ਗਲੀ ਦਾ ਕਾਰਨਰ ਆ
ਅੱਛਾ
ਤੁਸੀਂ ਇੱਕ ਪੋਸਟ ਤੋਂ ਦੂਜੇ ਇੱਕ ਪਿੱਟ ਦੂਜੇ ਪਿੱਟ ਤੇ ਜਦੋਂ ਤਾਰ ਪਾ ਰਹੇ ਹੋ ਤਾਂ ਉਦੋਂ ਤੁਹਾਨੂੰ ਕਈ ਵਾਰੀ ਉੱਚੀ ਆਵਾਜ਼ ਚ ਇੱਕ ਦੂਜੇ ਨੂੰ ਕਹਿਣਾ ਪੈਂਦਾ ਵੀ ਬੱਸ ਕਰ ਜਾਂ ਖਿੱਚ ਲਾ ਉੱਚੀ ਦਿਨ ਇੱਦਾਂ ਨੀ ਕਹਿਣਾ ਹੁੰਦਾ ਵੀ ਜਦੋਂ ਪੁੱਲ ਕਰ ਰਹੇ ਹਾਂ ਪੁੱਲ ਥਰੂ ਕਰ ਰਹੇ ਹਾਂ ਤੇ ਸਾਨੂੰ ਇੱਕ ਦੂਜੇ ਨੂੰ ਕਹਿਣਾ ਪੈਣਾ ਤੇ ਮੈਂ ਉੱਚੀ ਦਿਨ ਕਿਹਾ ਵੀ ਰੁਕੋ 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 ਇੱਕ ਮਿੰਟ ਤੇ ਮੈਨੂੰ ਐਂ ਲੱਗਿਆ ਵੀ ਮੈਂ ਸ਼ਾਂਤ ਗਲੀ ਦੇ ਵਿੱਚ ਮੈਂ ਆਹ ਕੀ ਕਰਤਾ
ਰੌਲਾ ਪਾ ਲਿਆ
ਮੈਨੂੰ ਨਮੋਸ਼ੀ ਮਹਿਸੂਸ ਹੋਈ ਵੀ ਇਹ ਮੈਂ ਐਡੀ ਉੱਚੀ ਬੋਲਣਾ ਗਾ ਹੋਰ ਭਾਸ਼ਾ ਚ ਬੋਲਣਾ ਉਹ ਤਾਂ ਜਮਾ ਹੀ ਗਲਤ ਆ ਨਾ ਤਾਂ ਉਹ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਨੂੰ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ ਇਹਦਾ ਸੌਖਾ ਤਰੀਕਾ ਅੱਜ ਕੱਲ੍ਹ ਵਧੀਆ ਅਨਲਿਮਿਟਡ ਫੋਨ ਆ ਹੁਣ ਕੀ ਕਰਦੇ ਅਸੀਂ ਨਾਰਮਲ ਮੈਂ ਕੱਲ ਤੋਂ ਇਹਨਾਂ ਨੂੰ ਕਿਹਾ ਮੁੰਡਿਆਂ ਨੂੰ ਮੈਂ ਕਿਹਾ ਨਹੀਂ ਫੋਨ ਲਾ ਲਿਆ ਕਰੋ ਇੱਕ ਦੂਜੇ ਨੂੰ ਜੇ ਤੁਸੀਂ ਕੁਛ ਵੀ ਗੱਲ ਕਰ ਰਹੇ ਹੋ ਦੂਰ ਹੋ ਇੱਕ ਦੂਜੇ ਤੋਂ ਤਾਂ ਫੋਨ ਦੇ ਉੱਤੇ ਨਾਲ ਦੇ ਨਾਲ ਕਹੀ ਜਾਓ ਤੇ ਜ਼ਰੂਰੀ ਨਹੀਂ ਉੱਚੀ ਬੋਲਣਾ ਸੋ ਇਹ ਚੀਜ਼ਾਂ ਨੂੰ ਵੀ ਸਾਨੂੰ ਰੋਕਣਾ ਪੈਣਾ ਨਹੀਂ ਤਾਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਉਹ ਮੁੰਡੇ ਨੇ ਸੁਣਾਈ ਗੱਲ ਕਹਿੰਦਾ ਇੱਦਾਂ ਹੀ ਅਸੀਂ ਗੱਲਬਾਤ ਕਰੀ ਜਾਂਦੇ ਸੀਗੇ ਤੇ ਅਸੀਂ ਉੱਚੀ ਉੱਚੀ ਇੱਕ ਦੂਜੇ ਨੂੰ ਕਹਿ ਰਹੇ ਸੀ ਵੀ ਇੱਧਰੋਂ ਖਿੱਚ ਲਾ ਜੇ ਉੱਧਰ ਪਾ ਲਾ ਇੱਦਾਂ ਗਲੀਆਂ ਚ ਕੰਮ ਚੱਲ ਰਿਹਾ ਜਦੋਂ ਤੇ ਕਹਿੰਦੇ ਇੱਕ ਗੋਰੀ ਆਈ ਆ ਕੇ ਆਹਦੀ ਵੀ ਕੀ ਆਰਗੂਮੈਂਟ ਚੱਲ ਰਿਹਾ ਤੁਹਾਡੇ ਕਿ ਉਹਦੇ ਵੀ ਕੋਈ ਆਰਗੂਮੈਂਟ ਨੀ ਕਹਿੰਦੀ ਇੰਨਾ ਉੱਚੀ ਉੱਚੀ ਚੱਲੀ ਜਾਂਦਾ ਕੋਈ ਤਾਂ ਰੌਲਾ ਤਾਂ ਹੈਗਾ ਤੁਹਾਡਾ ਉਹਦੇ ਵੀ ਸਾਡਾ ਕੋਈ ਰੌਲਾ ਨੀ ਅਸੀਂ ਤਾਂ ਕੰਮ ਕਰੀ ਜਾਂਦੇ ਹਾਂ ਸੋ ਇੱਦਾਂ ਦੀ ਸਿਚੁਏਸ਼ਨ ਵੀ ਪੈਦਾ ਹੋ ਜਾਂਦੀਆਂ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਦੇਖੀਏ ਵੀ ਜੇ ਥਾਂ ਦੇ ਉੱਤੇ ਅਸੀਂ ਆ ਗਏ ਉਹ ਜਾ ਥੋੜਾ ਬਹੁਤ ਉਹ ਜੇ ਮੈਨਰ ਉਹ ਜਿਹੀਆਂ ਗੱਲਾਂ ਲੈ ਕੇ ਆਈਏ ਨਾ ਕਿ ਸਾਨੂੰ ਬਾਅਦ ਚ ਪ੍ਰੋਬਲਮ ਆ ਪੈਣ ਇਹਨਾਂ ਚੀਜ਼ਾਂ ਤੇ
ਦੇਖੋ ਮਿੰਟੋ ਜੀ ਆਪਾਂ ਇੱਥੇ ਕਾਫੀ ਕੱਲ ਵੀ ਗੱਲ ਕੀਤੀ ਅੱਜ ਵੀ ਕੀਤੀ ਆ ਮਕਸਦ ਹੇਠਾਂ ਲਾਉਣ ਦਾ ਜਾਂ ਕਿਸੇ ਨੂੰ ਕਮਿਊਨਿਟੀ ਨੂੰ ਆਪਣੇ ਥੋੜੇ ਸਟੈਂਡਰਡ ਚੱਕਣ ਦੀ ਗੱਲ ਹੈ ਕਿ ਜਿਹੜੇ ਮੌਜੂਦਾ ਕਾਨੂੰਨ ਨੇ ਇੱਥੇ ਹਨਾ ਉਹ ਕੀ ਕਹਿ ਰਹੇ ਨੇ ਤੇ ਐਥੀਕਲੀ ਵੀ ਮਤਲਬ ਵੈਸੇ ਵੀ ਸਾਨੂੰ ਸੁਸਾਇਟੀ ਦੇ ਵਿੱਚ ਜਿਹੜਾ ਨਾ ਉਹ ਨਿਮਰਤਾ ਜਿਹੜੀ ਸਾਨੂੰ ਸਿਖਾਲੀ ਹੈ ਸਾਡੇ ਗੁਰੂਆਂ ਨੇ ਵੀ ਸੋ ਆਪਾਂ ਨਿਮਰਤਾ ਪੇਸ਼ ਕਰਨੀ ਇਹ ਨਿਮਰਤਾ ਦੇ ਫੰਕਸ਼ਨ ਨੇ ਸਾਰੇ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਸੋ ਸੁਨੇਹਾਂ ਦੇ ਵਿੱਚ ਸਾਡੇ ਨਾਲ ਨਵੀਂ ਪੜ੍ਹਾ ਹੋਣੀ ਜੁੜੇ ਨੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਵੈਲ ਸੈਡ ਅਬਾਊਟ ਰੱਖੜੀ ਜੀ ਕੱਲ ਤੋਂ ਬੀਬੀਆਂ ਲੱਗੀਆਂ ਹੋਈਆਂ ਪਕੌੜੇ ਬਣਾਉਣ ਇਟਸ ਗੁੱਡ ਟੂ ਗੈਟ ਟੁਗੈਦਰ ਇਨ ਬਿਜ਼ੀ ਲਾਈਫ ਸਪੈਸ਼ਲੀ ਹੀਅਰ ਬਿਲਕੁਲ ਤੇ ਗੁਰਜਵਾਦਰ ਤਸਮੈਨੀਆਂ ਤੋਂ ਵੀ ਜੁੜੇ ਨੇ ਕਹਿੰਦੇ ਦੁਸ਼ਮਣੀ ਕਰੋ ਤਾਂ ਜੰਮ ਕੇ ਕਰੋ ਖਿਆਲ ਇਤਨਾ ਰਹੇ ਕਿ ਫਿਰ ਸੇ ਦੋਸਤ ਬਣ ਜਾਏ ਤੋ ਸ਼ਰਮਿੰਦਾ ਨਾ ਹੋ ਇਹ ਸੀਗਾ ਜੀ ਜਿਹੜਾ ਆਪਾਂ ਨੂੰ ਯਾਦ ਨਹੀਂ ਸੀ ਆ ਰਿਹਾ ਤੇ ਸੱਜਣ ਹੋਰ ਵੀ ਬਹੁਤ ਜੁੜੇ ਨੇ ਸਾਰਿਆਂ ਦੇ ਆਪਾਂ ਸੁਨੇਹੇ ਲਾਂਗੇ ਤਾਂ ਪਹਿਲਾਂ ਹੁਣ ਆਪਾਂ ਰੱਖੜੀ ਨੂੰ ਇੱਕ ਗੀਤ ਡੈਡੀਕੇਟ ਕਰ ਦਈਏ ਸਾਨੂੰ ਇਹ ਗੀਤ ਭੇਜਿਆ ਸੀ ਜੀ ਬਲਦੇਵ ਨਿੱਜਰ ਭਾਜੀ ਨੇ ਬ੍ਰਿਸਬੇਨ ਤੋਂ ਬਿੱਟੂ ਖੰਨੇ ਵਾਲੇ ਨੇ ਇਹ ਗਾਇਆ
ਬਿੱਟੂ ਬਾਈ ਨੇ ਵੀ ਭੇਜਿਆ ਕੇਂਸ ਤੋਂ
ਕੇਂਸ ਤੋਂ ਅੱਛਾ ਕਿਆ ਬਾਤ ਹੈ ਸੋ ਕਈ ਪਾਸਿਓਂ ਗੀਤ ਆ ਗਏ ਨੇ ਸੋ ਆਪਾਂ ਜ਼ਰੂਰ ਸੁਣਾਵਾਂਗੇ ਸੋ ਰੱਖੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਯਾਦ ਕਰੋ ਆਪਣੇ ਭੈਣ ਭਰਾ ਦੇ ਰਿਸ਼ਤੇ ਨੂੰ ਤੇ ਆਓ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਭੱਖ ਦੇ ਮਸਲੇ ਫੇਰ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ
ਗੁੰਦ ਗੁੰਦ ਕੀਤੀ ਐ ਤਿਆਰ ਪੈਣ ਨੇ, ਗੁੰਦ ਗੁੰਦ ਕੀਤੀ ਐ ਤਿਆਰ ਪੈਣ ਨੇ, ਰੱਖੜੀ ਚ ਭੇਜਿਆ ਪਿਆਰ ਪੈਣ ਨੇ, ਰੱਖੜੀ ਚ ਭੇਜਿਆ ਪਿਆਰ ਪੈਣ ਨੇ,
ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
MBP Accountants Raman Singh han tuhade accountant, tax agent ate advisor. 116 Main Street, Pakenham, Victoria. ਟੈਕਸ ਸੰਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਹੁਣੇ ਹੀ ਸੰਪਰਕ ਕਰੋ ਰਮਨ ਸਿੰਘ ਨੂੰ 0431-023-049 ਤੇ। ਯੋਰ ਸਕਸੈਸ ਇਜ਼ ਆਰ ਬਿਜ਼ਨਸ। MBP ਅਕਾਊਂਟੈਂਟ
ਸਰਪ੍ਰਾਈਜ਼।
ਓ ਯਾਰ ਕਾਹਦਾ ਸਰਪ੍ਰਾਈਜ਼, ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ। ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਓਂ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫਿਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ ਹੈ 84-377-59-515 ਜਾਂ 97-786-98-000 ਤੇ ਤੇਲ ਘਰ ਵਿੱਚ ਹਾਜ਼ਰ
अच्छा मतलब विचोलियां तो भी छुट्टी
ते दर्द तो भी छुट्टी
पहलवान आयुर्वेदिक ऑयल
नानक बेकरी डैंडी नोंग मेलबर्न वाले हरमन रेडियो नु स्पोंसर करदे हन शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जाते हैं क्लेटन क्रैनबोर्न बैरिक या स्प्रिंग रेल वाले जरूर दर्शन देन पता है 76 हेमिंग स्ट्रीट डैंडी नोंग फोन 0425 888 856
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावा दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Harman Radio, ek baar phir leke aa raha hai program Migration Matters. With Visa Aid, Immigration and Education Services jis vich migration sambandhi kise vi tarah de sawal da jawab tusi le sakoge so sunna na bhulna har mangalwar Amardeep Kaur naal sham 7 baje to 8 baje tak program Migration Matters
ਹੁਣ ਬਾਹਰ ਜਾਣ ਦਾ ਰਸਤਾ ਹੋਵੇਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋ ਕਰਾਉਣਾ ਚਾਹੁੰਦੇ ਹੋ ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ ਸੰਪਰਕ ਨੰਬਰ 9780336000
ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ
ਜੀ ਹਾਂ MD ਸਪਾਈਸਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ ਤਾਂ ਫਿਰ ਪਤਾ ਨੋਟ ਕਰੋ 862A Pitwater Road, DY, New South Wales. Sampark number 8959-4351 te.
Tusi sun rahe ho apna Harman Radio. 24 ghante, 7 din, Australia da pehla Punjabi radio. Harman Radio. 24 ghante, 7 din.
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਆਸਟ੍ਰੇਲੀਆ ਸਮਾਂ 10:20 ਹੁਣ 21 ਮਿੰਟ ਦਿਖਾ ਰਿਹਾ ਦਿਨ ਐਤਵਾਰ 26 ਅਗਸਤ 2018 ਨੂੰ ਔਰ ਅਮਰੀਕਾ ਦੇ ਵਿਚ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਮਿੰਟੋ ਜੀ ਕੁਛ ਸੁਨੇਹੇ ਲੈ ਲਈ ਉਸ ਤੋਂ ਬਾਅਦ ਆਪਾਂ ਫਿਰ ਚਿੰਤਨ ਹੋਰ ਕਰਾਂਗੇ
ਜੀ ਜੀ
ਸਾਡੇ ਨਾਲ ਰਣਜੀਤ ਸਿੰਘ ਦੁੱਲੇ ਜਰਮਨੀ ਤੋਂ ਹੀ ਸਾਂਝ ਪਾਈ ਹੈ ਕਹਿੰਦੇ ਬਈ 13 ਸੈਕਿੰਡ ਵਾਲਾ ਕਾਨੂੰਨ ਬਦਲਾਓ ਯਾਰ ਇਸ ਤਰ੍ਹਾਂ ਦਾ ਆਪਣੇ ਨਵੇਂ ਆਏ ਅੱਧੇ ਬੰਦੇ ਅੰਦਰ ਹੋ ਜਾਣੇ
ਦੇਖੋ ਇਹ ਤਾਂ ਇਹਨੂੰ ਵਰਤਿਆ ਨੀ ਜਾਂਦਾ ਵੈਸੇ ਕਾਨੂੰਨ ਹੈ ਵਰਤਿਆ ਬਹੁਤ ਘੱਟ ਜਾਂਦਾ
ਇਹ ਅਸਲ ਦੇ ਵਿਚ ਨਾ ਜਿਹੜੀ ਵਰਕ ਪਲੇਸ ਦੇ ਕਾਨੂੰਨ ਨੇ ਜ਼ਿਆਦਾਤਰ ਪਬਲਿਕ ਦੇ ਘੱਟ ਨੇ ਪਰ ਇਹਨੂੰ ਜਿੱਦਾਂ ਨਾ ਆਫਿਸਿਸ ਦੇ ਵਿਚ ਬੜੀ ਉੱਥੇ ਵੀ ਤੁਹਾਨੂੰ ਪਤਾ ਪੋਲੀਟਿਕਸ ਚੱਲਦੀ ਆ ਬੜਾ ਕੁਝ ਚੱਲਦਾ ਬੁਲਿੰਗ ਚੱਲਦੀ ਆ ਇਹ ਕਾਨੂੰਨ ਜ਼ਿਆਦਾ ਉੱਥੇ ਮੇਰਾ ਖਿਆਲ ਵਰਤ ਹੋਏ ਨੇ ਜਾਂ ਹੁੰਦੇ ਨੇ ਸਾਡੇ ਨਾਲ ਤਾਰਾ ਸਿੰਘ ਹੁਣੀ ਜੁੜੇ ਨੇ ਜੀ ਨਿਊ ਜਰਸੀ USA ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਕਹਿੰਦੇ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਜੀ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਵਾਗਤ ਤੇ ਅਮਰੀਕਾ ਮੈਨੂੰ ਲੱਗਦਾ ਠੀਕ ਠਾਕ ਹੋਣਗੇ ਸਾਰੇ ਬਚਿੱਤਰ ਮੌੜ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਬਾਈ ਜੀ ਕਹਿੰਦੇ ਆਸਟ੍ਰੇਲੀਆ ਦਾ ਕਾਨੂੰਨ ਲਿਖਿਆ ਬਹੁਤ ਵਧੀਆ ਹੈ ਜਿਸ ਦੇਸ਼ ਵਿਚ 13 ਸੈਕਿੰਡ ਵੇਖਣਾ ਵੀ ਕਾਨੂੰਨੀ ਤੌਰ ਤੇ ਜੁਰਮ ਹੈ ਤੇ ਦੇਸ਼ ਵਿਚ ਅਮਲ ਕਰਦੇ ਆ ਆਸਟ੍ਰੇਲੀਆ ਵਾਲੇ ਪਰ ਪੰਜਾਬ ਚ ਕਾਨੂੰਨ ਵੀ ਆਉਣ ਤਾਈਆਂ ਤੇ ਕਾਨੂੰਨ ਲਾਗੂ ਕਰਨ ਵਾਲੇ ਵੀ ਬਹੁਤ ਨੇ ਹਨਾ ਤੇ ਸਤਨਾਮ ਗਿੱਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਨਾ ਹੁਣ ਮਨੀ ਜੁੜੇ ਨੇ ਐਡਲੇਡ ਤੋਂ ਤੇ ਉਹ ਕਹਿੰਦੇ ਵੀ ਇਸ ਵੇਲੇ ਮੈਂ ਪਤਾ ਕੀ ਫੀਲ ਕਰ ਰਿਹਾ ਇਸ ਵੇਲੇ ਮੈਂ ਫੀਲ ਕਰ ਰਿਹਾ ਕਿ ਮੈਂ ਅਸਮਾਨ ਚ ਉੱਡ ਰਿਹਾ ਕੱਲਾ ਹੀ ਬਿਨਾਂ ਜਹਾਜ਼ ਤੋਂ ਕਿਉਂ ਉੱਡ ਰਹੇ ਨੇ ਉਹਦਾ ਰੀਜ਼ਨ ਦੱਸਿਆ ਹਾਂਜੀ ਰੀਜ਼ਨ ਦੱਸਿਆ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੈਂ ਤੁਹਾਡੇ ਨਾਲ ਇੱਕ ਬਹੁਤ ਚੰਗੀ ਨਿਊਜ਼ ਸ਼ੇਅਰ ਕਰਨ ਜਾ ਰਿਹਾ ਸਾਰੇ ਹਰਮਨ ਪਰਿਵਾਰ ਨਾਲ ਤੁਹਾਡੇ ਨਾਲ ਕਿ ਮੈਂ 9 ਸਾਲ ਦੀ ਸਟਰਗਲ ਤੋਂ ਬਾਅਦ ਇਮੀਗ੍ਰੇਸ਼ਨ ਦੀ ਤੋਂ ਮੈਨੂੰ PR ਮਿਲ ਗਈ ਆ ਐਪਲੀਕੇਸ਼ਨ ਗਈ ਆ ਤੇ ਮੈਨੂੰ ਹੁਣ ਜਿਹੜੀ ਈਮੇਲ ਮਿਲੀ ਆ ਕਿ ਯੂ ਹੈਵ ਬੀਨ ਗਰਾਂਟਿਡ ਪਰਮਾਨੈਂਟ ਰੈਜੀਡੈਂਟ ਤੇ ਕਹਿੰਦੇ ਮੈਂ ਹਰਮਨ ਰੇਡੀਓ ਦਾ ਲਿਸਨਰ 2012 ਤੋਂ ਆ ਤੇ ਆਲਵੇਜ਼ ਗੈਟ ਮੋਟੀਵੇਟਿਡ ਡਿਊਰਿੰਗ ਹਾਰਡ ਟਾਈਮ ਆਫ ਮਾਈ ਲਾਈਫ ਚਲੋ ਸਾਨੂੰ ਬੜਾ ਸਕੂਨ ਮਿਲਦਾ ਆ ਸਾਨੂੰ ਬੜੀ ਤਸੱਲੀ ਮਿਲਦੀ ਆ ਕਿ ਆਹੀ ਚੀਜ਼ ਕਰਕੇ ਅਸੀਂ ਜਿਹੜੀ ਆਪਾਂ ਸਾਰੇ ਐਫਰਟ ਕਰ ਰਹੇ ਹਾਂ ਮਿੰਟੂ ਭਾਜੀ ਅਖਬਾਰ ਚਲਾ ਰਹੇ ਹਾਂ ਰੇਡੀਓ ਚਲਾ ਰਹੇ ਹਾਂ ਖੇਡਾਂ ਕਰ ਰਹੇ ਹਾਂ ਫੰਕਸ਼ਨ ਕਰ ਰਹੇ ਹਾਂ ਗੁਰਬਾਣੀ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਕਿਸੇ ਨੂੰ ਲੋੜ ਪੈਂਦੀ ਆ ਤਾਂ ਉਹ ਅਸੀਂ ਇੰਨਾ ਹੀ ਕੁਛ ਕਰ ਸਕਦੇ ਹਾਂ ਇਹ ਤੋਂ ਵੱਧ ਤਾਂ ਚਲੋ ਹੁਣ ਪਰਮਾਤਮਾ ਦੇ ਹੱਥ ਵੱਸ ਹੈ ਤੇ ਮੈਂ ਨਾ ਮਨੀ ਤੁਹਾਨੂੰ ਬਹੁਤ ਮਤਲਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ ਕਰਦਾ ਕਿ ਤੁਸੀਂ ਖੜੇ ਰਹੇ ਅੜੇ ਰਹੇ ਔਰ ਭਰੋਸਾ ਰੱਖਿਆ ਪਰਮਾਤਮਾ ਤੇ ਔਰ ਰੱਬ ਨੇ ਤੁਹਾਡੀ ਸੁਣੀ ਆ ਪਰਮਾਤਮਾ ਨੇ ਤੇ ਹੁਣ ਇੱਕ ਚੰਗੇ ਸਿਟੀਜ਼ਨ ਬਣਨਾ ਆਪਾਂ ਆਸਟ੍ਰੇਲੀਆ ਦੇ ਤੇ ਦੱਸਣਾ ਆ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਤੰਗ ਕੀਤਾ ਅਸੀਂ ਤੁਹਾਨੂੰ ਤੰਗ ਨਹੀਂ ਕਰਦੇ ਅਸੀਂ ਦੇਸ਼ ਦੇ ਵਿੱਚ ਵਾਧਾ ਪਾਵਾਂਗੇ ਇਹਦੇ ਵਿੱਚ ਤੁਸੀਂ ਵੀ ਪ੍ਰਫੁੱਲਤ ਹੋਵੋਗੇ ਦੇਸ਼ ਵੀ ਹੋਏਗਾ ਤੇ ਈਮੇਲ ਦੇ ਜ਼ਰੀਏ
ਦੇਖੋ ਸਿੱਧੂ ਸਾਹਿਬ ਗੱਲ ਇਹ ਆ ਵੀ ਜਦੋਂ ਜਿੰਨੀ ਸਖ਼ਤ ਮਿਹਨਤ ਕਰਕੇ ਕਾਮਯਾਬੀ ਮਿਲੀ ਹੋਵੇ ਖੁਸ਼ੀ ਵੀ ਓਨੀ ਜ਼ਿਆਦਾ ਹੁਣ ਇਹ ਹਵਾ ਚ ਕਿਉਂ ਉੱਡ ਰਹੇ ਆ ਜੇ ਇਹਨਾਂ ਨੂੰ 2-2.5 ਸਾਲਾਂ ਚ ਆਇਆਂ ਨੂੰ PR ਮਿਲ ਜਾਂਦੀ ਨਾ ਤੇ ਇਹਨਾਂ ਨੂੰ PRC ਦਾ ਮੁੱਲ ਹੀ ਨੀ ਪੈਣਾ ਸੀ ਹੁਣ ਇਹਨਾਂ ਨੂੰ 9 ਸਾਲ ਦੀ ਸਟਰਗਲ ਬਾਅਦ ਜੇ ਮਿਲੀ ਹੈ ਜੇ ਸਟਰਗਲ ਕਰੀ ਹੈ ਨਾ ਤੇ ਖੁਸ਼ੀ ਵੀ ਓਨੀ ਵੱਡੀ ਹੋ ਕੇ ਆਈ ਇਹਨਾਂ ਕੋਲੇ ਤੇ ਹੁਣ ਦੇਖਿਓ ਇਹਨਾਂ ਨੂੰ ਕਿੰਨੀ ਜ਼ਿਆਦਾ ਇਸ ਚ ਤਾਂ ਹੀ ਤਾਂ ਕਹਿੰਦੇ ਨਾ ਮਿਹਨਤ ਦੀ ਕਮਾਈ ਜਿਹੜੀ ਖਾਣੀ ਆ ਉਹਦਾ ਮੁੱਲ ਹੀ ਕੋਈ ਨੀ ਹੈਗਾ ਫ੍ਰੀ ਵਾਲੀ ਨਾਲੋਂ
ਬਿਲਕੁਲ ਬਿਲਕੁਲ ਔਰ ਸੁਰਜੀਤ ਧਾਲੀਵਾਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਸੀ 1 ਘੰਟਾ ਪਹਿਲਾਂ ਮਾਫੀ ਚਾਹੁੰਦੇ ਹਾਂ ਤੁਹਾਡਾ ਮੈਸੇਜ ਨਹੀਂ ਪੜ ਹੋਇਆ ਦੀਪ ਬਰਾੜ ਸਾਡੇ ਨਾਲ ਜੁੜੇ ਨੇ ਹਾਂਜੀ ਗੁਰਦੀਪ ਕੌਰ ਬਰਾੜ ਭੈਣ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਬਿਊਟੀਫੁਲ ਗੀਤ ਸੁਣਨਾ ਚਾਹੁੰਦੇ ਨੇ ਇਫ ਯੂ ਕੈਨ ਗਿਵ ਇਟ ਗੋ ਪਲੀਜ਼ ਮੈਂ ਨਾ ਇਹ ਦੇਖਦਾ ਜੀ ਜੇ ਮੈਂ ਡਾਊਨਲੋਡ ਕਰਕੇ ਚਲਾ ਸਕਦਾ ਹੋਇਆ ਪਰ ਮੈਂ ਇੱਕ ਗੀਤ ਰੱਖੜੀ ਦਾ ਲਾਤਾ ਪਰ ਮੈਂ ਟਰਾਈ ਕਰਦਾ ਜੀ ਚੱਲਦੇ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੌਂਦ ਭਾਜੀ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਸਪ੍ਰੀਤ ਭਾਜੀ ਕੀ ਹਾਲ ਚਾਲ ਹੈ ਅਮਰੀਕਾ ਤੋਂ ਤੇ ਕਹਿੰਦੇ ਨੇ ਕਿ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਿਆ ਬ੍ਰਾਜ਼ਿਲ ਦੇ ਵਿੱਚ ਮੇਰਾ ਰੀਸੈਂਟ ਟ੍ਰਿਪ ਸੀਗਾ ਤੇ ਸਾਓ ਪਾਲੋ ਪੈਟਰੋਪੋਲਿਸ ਤੇ ਰੀਓ ਡੀ ਜਨੇਰੋ ਗਏ ਸੀ ਤੇ ਉੱਥੋਂ ਦੀਆਂ ਫੋਟੋਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਹਾਂਜੀ ਆ ਗਈਆਂ ਫੋਟੋਆਂ ਮੈਂ ਸ਼ੇਅਰ ਕਰਾਂਗਾ ਸਾਰੀ ਐਲਬਮ ਛੇਤੀ ਤੇ ਪ੍ਰੋਗਰਾਮ ਸੁਣਿਆ ਕੱਲ ਦਾ ਬਹੁਤ ਸੋਹਣੀਆਂ ਸਪਿਰਚੁਅਲ ਥਾਟ ਸੀਗੀਆਂ ਤੇ ਕਾਫੀ ਇਨਫੋਰਮੇਸ਼ਨ ਸੀਗੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਬਾਰੇ ਬਾਕੀ ਕਹਿੰਦਾ ਇਉਂ ਲੱਗਦਾ ਕਿ ਸਾਰੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਡੋਨਲਡ ਟਰੰਪ ਨੂੰ ਫਾਲੋ ਕਰ ਰਹੇ ਨੇ ਐਂਟੀ ਇਮੀਗ੍ਰੈਂਟ ਸਟੈਂਡ ਲੈ ਕੇ ਤੇ ਇਹ ਸਾਰੇ ਪਾਸੇ ਆ ਅਮਰੀਕਾ ਕੈਨੇਡਾ ਯੂਰਪ ਤੇ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਐਂਟੀ ਇਮੀਗ੍ਰੇਸ਼ਨ ਦਾ ਪੁਹਾਰਾ ਚੱਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੋਏ ਹੋ ਤੇ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਵੀ ਪ੍ਰੋਗਰਾਮ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਵਿਕਰਮਜੀਤ ਸਿੰਘ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਕਹਿੰਦੇ ਨੇ ਕਿ ਕੁਝ ਕੁ ਲੋਕੀ ਆਪ ਹੀ ਰੱਬ ਬਣ ਬੈਠੇ ਨੇ ਇਨ੍ਹਾਂ ਲੋਕਾਂ ਦਾ ਬਾਈਕਾਟ ਕਰੋ ਮੇਰੇ ਪਰਸਨਲ ਮੈਸੇਜ ਔਨ ਵਟਸਐਪ ਤੇ ਜਿਹੜਾ ਉਹਨੇ ਪਾਇਆ ਕਿ ਬਹੁਤੇ ਸਿਆਣੇ ਤੇ ਮੱਤਾਂ ਦੇਣ ਵਾਲੇ ਦੂਰ ਹੀ ਰਹਿਣ ਕਿਉਂਕਿ ਹੱਸਣਾ ਖੇਡਣਾ ਸਭ ਲਈ ਲਾਹੀਵੰਦ ਹੁੰਦਾ ਹੈ ਜੀ ਤੇ ਸਾਡੇ ਨਾਲ ਗੁਰਸ਼ਰਨ ਸਿੰਘ ਹੁਣੀ ਵੀ ਜੁੜੇ ਨੇ ਗੰਗਾਨਗਰ ਤੋਂ ਹਾਂਜੀ ਜਰਨੈਲ ਗੰਗਾਨਗਰ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਸੋ ਸਵਾਗਤ ਹੈ ਜੀ ਤੁਹਾਡਾ ਗੰਗਾਨਗਰ ਵਾਲਿਓ ਤੇ ਸਾਡੇ ਨਾਲ ਜਗਵੀਰ ਸਿੰਘ ਕੇਨਜ਼ ਵਾਲੇ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਵੈਸੇ ਹੁਣ ਮੈਲਬਰਨ ਚ ਤੇ ਬਾਈ ਜੀ ਕਹਿੰਦੇ ਮਾਨ ਤੇ ਖੈਰੇ ਨੂੰ ਛੱਡੋ ਅਮਰੀਕ ਭਾਜੀ ਨੂੰ ਜਾਂ ਮਿੰਟੂ ਭਾਜੀ ਨੂੰ ਪੁੱਛੋ ਕਿ ਬੱਚਿਆਂ ਨੂੰ ਜੋ ਅੱਜ ਕੱਲ ਆਈਪੈਡ ਤੇ ਜੋ ਪੈਨਲੈਸ ਪੜ੍ਹਾਈ ਕਰਵਾਉਂਦੇ ਨੇ ਉਹ ਕਿੰਨੀ ਕਲਾਹੇਵੰਦ ਹੈ ਇਹ ਕੱਲ ਨੂੰ ਆਪਾਂ ਨੈਕਸਟ ਪ੍ਰੋਗਰਾਮ ਚ ਕਰਾਂਗੇ ਆਪਾਂ ਤੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਜਗਵੀਰ ਹਾਂਜੀ ਹਾਂਜੀ ਸਿੱਖੋ ਹਾਂਜੀ ਸਾਡੇ ਨਾਲ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਓਲੰਪਿਕਸ 2000 ਵਿਚ ਵਲੰਟੀਅਰ ਦੁਭਾਸ਼ੀਏ ਦਾ ਕੰਮ ਸਿਟੀ ਰੇਲ ਵਿਚ ਕੰਮ ਕੀਤਾ ਸੀ ਟ੍ਰੇਨਿੰਗ ਵਿਚ ਦਸਿਆ ਕਿ ਡਿੱਗੇ ਮੁਸਾਫ਼ਰ ਨੂੰ ਪਹਿਲਾਂ ਪੁੱਛਣਾ ਹੈ ਕਿ ਹਾਓ ਕੈਨ ਆਈ ਹੈਲਪ ਯੂ ਜਿਵੇਂ ਉਹ ਕਵੇ ਉਵੇਂ ਹੀ ਕਰਨਾ ਹੈ ਐਵੇਂ ਨਹੀਂ ਚੁੱਕਣ ਲੱਗ ਜਾਣਾ ਹੋ ਸਕਦਾ ਹੈ ਉਹ ਹੋਰ ਦੁਖੀ ਹੋ ਜਾਵੇ ਇਹਨਾਂ ਨੇ ਆਪਣਾ ਤਜਰਬਾ ਸਾਂਝੇ ਕੀਤਾ ਮਿੰਟੂ ਜੀ ਬਹੁਤ ਵਧੀਆ ਗੱਲ ਹੈ ਹਨਾ।
ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ। ਕਈ ਵਾਰੀ ਇਹ ਆਮ ਹੀ ਹੋਇਆ ਵੀ ਬੰਦਾ ਸੱਟ ਤੋਂ ਬਚ ਜਾਂਦਾ ਤੇ ਉਦੋਂ ਬਾਅਦ ਵਾਲੇ ਮਾਰ ਦਿੰਦੇ ਆ ਕਢੀਸ ਥਰੂ ਵਾਲੇ।
ਹਾਂਜੀ, ਤੇ ਗੁਰਪ੍ਰੀਤ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਤੋਂ। ਇਨ੍ਹਾਂ ਦਾ ਮੈਸੇਜ ਥੋੜੀ ਦੇਰ ਬਾਅਦ ਪੜ੍ਹਦੇ ਹਾਂ। ਸੁਖ ਕੋਬਰਮ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਕਹਿੰਦੇ ਗਾਰਡਨਿੰਗ ਹੋ ਰਹੀ ਹੈ ਜੀ, ਨਾਲ ਪ੍ਰਧਾਨ ਮੰਤਰੀ ਵੀ ਪ੍ਰੋਗਰਾਮ ਸੁਣ ਰਹੀ ਹੈ ਜੀ। ਠੀਕ ਹੈ, ਠੀਕ ਹੈ, ਚਲੋ। ਤੇ ਨਾਲ ਨਵਾਂ ਨਕੋਰ ਸਟੂਡੈਂਟ ਲਵ ਪੱਡਾ ਵੀ ਹੈ, ਕਹਿੰਦਾ ਭਾਜੀ ਕੱਲ ਦੋ ਪੰਜਾਬੀ ਗਲੀ ਚ ਤਾਰਾਂ ਪਾ ਰਹੇ ਸੀ, ਕਿਤੇ ਆ ਰੇਡੀਓ ਵਾਲਾ ਭਾਈ ਤਾਂ ਨਹੀਂ ਸੀ, ਦੱਸਿਓ ਮਿੰਟੋ ਬਾਅਦ।
ਬਸ ਬਸ ਇਹੀ ਤਾਂ ਰੌਲਾ ਨਾ, ਇਹ ਤਾਰਾਂ ਪਾਉਂਦੇ ਕੀ ਯਾਰੀ ਨਾ, ਇਹ ਲੋ ਖਿੱਚ ਲਾ ਬਈ ਲੱਗੇ ਪਏ ਹੁੰਦੇ, ਉਹ ਗੋਰਿਆਂ ਨੂੰ ਸਮਝ ਨੀ ਹੁੰਦੀ ਵੀ ਇਹ ਲੋ ਕੀ ਸ਼ੈ ਹੋਈ।
ਮਨਦੀਪ ਤਿੰਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਜੀ, ਹੁਣ ਆਪਾਂ ਗੱਲ ਕਰਦੇ ਹਾਂ ਤੀਆਂ ਦੀ, ਜਿਹੜੇ ਗੁਰਦੁਆਰੇ ਚ ਤੀਆਂ ਲਾ ਕੇ ਬਹਿ ਗਏ ਸੀ, ਇਹ ਕਿਤੇ ਮਾਨਸੇ ਦੀ ਗੱਲ ਹੈ?
ਮੈਂ ਤਾਂ ਸੁਣੀ ਤੁਹਾਡੇ ਤੋਂ ਜੀ, ਸਾਡੇ ਮਾਨਸਾ ਹੁਣ ਇਸ ਟਾਈਮ ਨਾ ਮਾਨਸਾ ਜ਼ਿਲ੍ਹਾ ਸਭ ਤੋਂ ਟੋਪ ਤੇ ਆ ਪੰਜਾਬ ਚ, ਉਹ ਗਈ ਗੱਲ ਅੱਗੇ ਆਦੇ ਹੁੰਦੇ ਸੀ ਮਾਨਸਾ ਪਛੜਿਆ, ਤੇ ਮਾਨਸਾ ਦੇ ਮੁੰਡੇ ਦੋ ਦੋ ਗੋਲਡ ਮੈਡਲ ਲੈ ਕੇ ਆਏ ਹੁਣ ਏਸ਼ੀਆ ਗੇਮਾਂ ਚ ਨੰਬਰ ਇਕ, ਫੇਰ ਮਾਨਸਾ ਚ ਹੁਣ ਪੜ੍ਹਾਈ ਦਾ ਮਾਮਲੇ ਚ ਮਾਨਸਾ ਟੋਪ ਦੇ ਉੱਤੇ ਆ, ਹੋਰ ਜਿਹੜੀ ਜਾਗ੍ਰਿਤੀ ਦੇ ਮਾਮਲੇ ਚ ਵੀ ਦੇਖੋ, ਆਮ ਆਦਮੀ ਪਾਰਟੀ ਦਾ ਵੀ ਦੇਖੀਏ ਤਾਂ ਮਾਨਸਾ ਸਭ ਤੋਂ ਅੱਗੇ ਰਹੀ ਵੀ ਜਾਗਰੂਕ ਲੋਕ ਆ ਹੁਣ, ਪਰ ਠੀਕ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ, ਉਹ ਗਲਤੀ ਹੋਈ ਆ। ਕੁੱਲ ਮਿਲਾ ਕੇ ਪਤਾ ਕੀ ਆ, ਜਿਹੜੀ ਜਿਹੜੀ ਮੈਨੂੰ ਜਿੱਥੋਂ ਤੱਕ ਮੈਂ ਜਿਹੜੀ ਚੀਜ਼ ਸੋਚਦਾ, ਜਿਹੜਾ ਨਜ਼ਰੀਆ ਸਾਡਾ ਇੱਥੇ ਆ ਕੇ ਬਣ ਗਿਆ ਨਾ ਪਿਛਲੇ 8-10 ਸਾਲਾਂ ਦਾ, ਆਸਟ੍ਰੇਲੀਆ ਚ 15 ਸਾਲਾਂ ਤੋਂ ਬਣਿਆ, ਉਹ ਮੈਂ ਖੁਦ ਦਾ ਮੇਰਾ ਖੁਦ ਦਾ ਵੀ ਇੰਡੀਆ ਚ ਨਹੀਂ ਸੀਗਾ। ਇੰਡੀਆ ਦੇ ਵਿੱਚ ਤੁਹਾਨੂੰ ਓਨੇ ਪੱਧਰ ਤੇ ਗੱਲਾਂ ਨਹੀਂ ਦੱਸੀਆਂ ਜਾਂਦੀਆਂ, ਕਮਿਊਨੀਕੇਸ਼ਨ ਗੈਪ ਬਹੁਤ ਵੱਡਾ, ਕੋਈ ਵੀ ਪ੍ਰਚਾਰਕ ਕੋਈ ਵੀ ਘਰ ਦਾ ਸਿਆਣਾ ਬੱਚਿਆਂ ਨਾਲ ਉਹ ਜਿਹੀਆਂ ਗੱਲਾਂ ਨਹੀਂ ਕਰਦਾ ਜਿਹੜੀਆਂ ਕਿ ਜ਼ਰੂਰੀ ਆ, ਵੀ ਕੀ ਚੰਗਾ ਕੀ ਮਾੜਾ, ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਹੋ। ਅਸੂਲ ਕੀ ਹੁੰਦਾ, ਜਿਵੇਂ ਹੁਣ ਆਪਾਂ ਆਸਟ੍ਰੇਲੀਆ ਦਾ ਕਹਿ ਰਹੇ ਹਾਂ ਵੀ ਇੱਥੇ ਇੰਡਕਸ਼ਨ ਹੁੰਦੀ ਆ, ਜਾਂ ਆਸਟ੍ਰੇਲੀਆ ਦੇ ਮੁੱਢਲੇ ਲਾਅ ਆ, ਸਾਨੂੰ ਆਉਣ ਸਾਰ ਪੁੱਛਣੇ ਚਾਹੀਦੇ ਆ, ਦੱਸਣੇ ਚਾਹੀਦੇ ਆ, ਪਤਾ ਹੋਣਾ ਚਾਹੀਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਪਰ ਅਸੀਂ ਕੀ ਆ, ਅਸੀਂ ਜਦੋਂ ਸਾਡੇ ਨਾਲ ਵਾਪਰਦੀਆਂ ਉਦੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਆਹ ਨਹੀਂ ਕਰ ਸਕਦੇ ਸੀ, ਆਹ ਕਰ ਸਕਦੇ ਸੀ। ਇਵੇਂ ਇੰਡੀਆ ਦੇ ਵਿੱਚ ਆ, ਇੰਡੀਆ ਦੇ ਵਿੱਚ ਕਿਸੇ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਕੋਈ ਇੰਡਕਸ਼ਨ ਹੈਗੀ ਆ, ਵੱਧ ਤੋਂ ਵੱਧ ਜੇ ਇੰਡਕਸ਼ਨ ਇੰਨੀ ਕੁ ਹੁੰਦੀ ਆ ਵੀ ਫਲਾਨੀ ਥਾਂ ਤੇ ਸਿਰ ਢੱਕ ਕੇ ਜਾਣਾ ਤੇ ਜੋੜੇ ਲਾ ਕੇ ਜਾਣਾ, ਇਦੂ ਵੱਧ ਕੇ ਤਾਂ ਕੋਈ ਗੱਲ ਨਹੀਂ ਹੈਗੀ ਨਾ, ਹੋਰ ਚੀਜ਼ ਦੱਸੀ ਜਾਂਦੀ। ਜੇ ਹੁਣ ਇਹ ਜਿਹੀਆਂ ਚੀਜ਼ਾਂ ਦੱਸੀਆਂ ਜਾਣ, ਜਾਗਰਤੀ ਲਿਆਂਦੀ ਜਾਵੇ ਵੀ ਜਿਹੜਾ ਇੱਕ ਗੁਰੂ ਘਰ ਆ ਉਹ ਤੁਹਾਡੀ ਰੂਹਾਨੀਅਤ ਲਈ ਆ, ਤੁਹਾਡੀ ਆਤਮਿਕ ਸ਼ਾਂਤੀ ਲਈ ਆ, ਜਿੱਥੇ ਤੁਸੀਂ ਆ ਕੇ ਰੂਹਾਨੀਅਤ ਦੀਆਂ ਚੀਜ਼ਾਂ ਸਿੱਖਣੀਆਂ, ਆਪਦੇ ਆਪ ਨੂੰ ਸ਼ਾਂਤ ਚਿੱਤ ਲਿਆਉਣਾ, ਕੁਝ ਨਾ ਕੁਝ ਦੁਨੀਆਦਾਰੀ ਦੀ ਭੱਜ ਦੌੜ, ਠੱਗੀਆਂ ਠੋਰੀਆਂ, ਬੇਈਮਾਨੀਆਂ, ਸੋਚਾਂ ਮਾੜੀਆਂ ਚੰਗੀਆਂ ਸੋਚਾਂ ਚੋਂ ਕੁਝ ਟਾਈਮ ਤਾਂ ਬੰਦਾ ਬਾਹਰ ਨਿਕਲਦਾ ਨਾ, ਉੱਥੇ ਬਹਿੰਦਾ ਵਿਚਰਦਾ, ਉਹ ਚੀਜ਼ਾਂ ਲਈ ਹੈ, ਨਾ ਕਿ ਉੱਥੇ ਕਲਚਰਲ ਐਕਟੀਵਿਟੀਜ਼ ਲਈ ਹੈ। ਕਲਚਰਲ ਐਕਟੀਵਿਟੀਜ਼ ਲਈ ਇੱਕ ਅੱਡ ਥਾਂ ਆਉਂਦਾ, ਇਹ ਜਿਹੀਆਂ ਚੀਜ਼ਾਂ ਜਦੋਂ ਸਿਖਾਈਆਂ ਹੀ ਨਹੀਂ ਜਾਂਦੀਆਂ, ਦੱਸਿਆ ਪੁੱਛਿਆ ਨਹੀਂ ਜਾਂਦਾ, ਤੇ ਫਿਰ ਮੈਂ ਇਹੋ ਜਿਹੀਆਂ ਗਲਤੀਆਂ ਹੋਣੀਆਂ ਲਾਜ਼ਮੀ ਆ। ਸੋ ਮੈਨੂੰ ਲੱਗਦਾ, ਮੈਂ ਵੈਸੇ ਖਬਰ ਬਾਰੇ ਜ਼ਿਆਦਾ ਪੜ੍ਹਿਆ ਸੁਣਿਆ ਨਹੀਂ, ਤੇ ਮੈਂ ਤੁਹਾਡੇ ਤੋਂ ਸੁਣੀ ਆ ਵੀ ਜੇ ਕਿਤੇ ਗੁਰੂ ਘਰ ਦੇ ਵਿੱਚ ਇੱਦਾਂ ਤੀਆਂ ਲਾਈਆਂ ਗਈਆਂ ਤਾਂ ਮੈਂ ਇੱਥੇ ਤੀਆਂ ਲਾਉਣ ਵਾਲਿਆਂ ਨੂੰ ਘੱਟ ਦੋਸ਼ੀ ਕਰਾਰ ਦਿੰਦਾ, ਮੈਂ ਉਹਨਾਂ ਨੂੰ ਦੋਸ਼ੀ ਦਿੰਦਾ ਜਿਨ੍ਹਾਂ ਨੇ ਜਾਗ੍ਰਿਤੀ ਨਹੀਂ ਦੱਸੀ ਵੀ ਗੁਰੂ ਘਰ ਦਾ ਪਰਪਜ਼ ਕੀ ਹੈ, ਕੀ ਹੋਣਾ ਚਾਹੀਦਾ।
ਉਹ ਮੈਂ ਨਾ ਅਸਲ ਦੇ ਵਿੱਚ ਉਹ ਵੀਡੀਓ ਲੱਭ ਰਿਹਾ ਕਿ ਚਲੋ ਤੁਹਾਨੂੰ ਸੁਣਾਏ ਦਿੰਦੇ ਕਿ ਉਹ ਜਿਹੜੀ ਨਾ ਗੁਰਦੁਆਰੇ ਦੇ ਵਿੱਚ ਤੀਆਂ ਲੱਗੀਆਂ ਸੀ, ਜਿਹੜੇ ਖੇਤੀ ਵਿਰਾਸਤੀ ਮਿਸ਼ਨ ਵਾਲੇ ਨਾ, ਇੱਕ ਉਹ ਮੇਰਾ ਖਿਆਲ ਸ਼ਾਇਦ ਕਾਮਰੇਡੀ ਬੈਕਗਰਾਉਂਡ ਹੈ, ਕਿਹੜੇ ਦੱਤ ਨੇ ਉਹ ਵੀ ਆਏ ਹੋਏ ਸੀ ਉੱਤੇ ਨਾ, ਤਾਂ ਤੀਆਂ ਚੱਲ ਰਹੀਆਂ, ਡੀਜੇ ਲੱਗਾ ਹੋਇਆ ਗੁਰਦੁਆਰੇ ਦੀ ਹਦੂਦ ਦੇ ਅੰਦਰ, ਹੱਦ ਦੇ ਅੰਦਰ, ਜਿਹੜਾ ਵਿਹੜਾ ਨਹੀਂ ਹੁੰਦਾ ਤੇ ਗੁਰਦੁਆਰਾ ਦਾ ਬਾਹਰ ਕਾਵੀ ਤਾਂ, ਉੱਥੇ ਟੈਂਟ ਲਾ ਕੇ ਨਾ ਡੀਜੇ ਵੀ ਚੱਲ ਰਿਹਾ ਉੱਥੇ, ਮਤਲਬ ਤੀਆਂ ਵੀ ਚੱਲ ਰਹੀਆਂ, ਤੇ ਜਨਾਨੀਆਂ ਨਾ ਸਾਰੇ ਪਿੰਡ ਦੀਆਂ ਥੱਲੇ ਬਿਠਾ ਲਈਆਂ ਆ ਕਾਰਪੇਟ, ਮਤਲਬ ਦਰੀ ਵਿਛਾ ਕੇ, ਤੇ ਉਹ ਲੱਗੇ ਹੋਏ ਨੇ ਪੂਰੇ ਬਾਲ ਖਲਾਰੇ ਹੋਏ ਨੇ ਉਹਨਾਂ ਨੇ, ਤੇ ਮਤਲਬ ਭਾਸ਼ਣ ਦੇਣ ਲੱਗੇ ਹੋਏ ਨੇ ਤੇ ਆਪਣਾ ਸੌਦਾ ਵੇਚਣ ਲੱਗੇ ਹੋਏ ਨੇ। ਇੰਨੇ ਨੂੰ ਨਾ ਮੈਨੂੰ ਹੁਣ ਯਾਦ ਹੀ ਨਹੀਂ ਆ ਰਿਹਾ, ਹੁਣ ਸੱਜਣ ਹੋਵੇ ਕੋਈ ਮੈਨੂੰ ਭੇਜ ਦੇਵੇ ਟੈਲੀਗ੍ਰਾਮ ਤੇ ਵੀਡੀਓ ਜਾਂ ਕਿਤੇ ਵੀ, ਤਾਂ ਆਪਾਂ ਸ਼ੇਅਰ ਕਰ ਦਈਏ। ਤੇ ਉਹ ਨਾ ਉਹ ਬੀਬੀ ਆ ਜਾਂਦੀ, ਇੱਕ ਉਹ ਆਫਿਸਰ ਹੈ ਸ਼ਾਇਦ ਮਾਨਸਾ ਦੇ ਵਿੱਚ, ਉਹਨੂੰ ਪਤਾ ਲੱਗ ਜਾਂਦਾ, ਤੇ ਉਹ ਅੰਮ੍ਰਿਤਧਾਰੀ ਹੈ ਬੀਬੀ ਹੈ ਨਾ, ਉਹ ਨਾ ਅਚਾਨਕ ਆ ਕੇ ਫਿਰ ਉਹ ਮਾਈਕ ਫੜ ਲੈਂਦੀ ਆ ਤੇ ਉਹ ਕਹਿੰਦੀ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ, ਕਹਿੰਦੀ ਗੁਰੂ ਘਰ ਦੇ ਅੰਦਰ ਤੀਆਂ ਮਨਾਉਂਦਿਆਂ ਨੂੰ, ਪਹਿਲੇ ਦੱਸੋ ਇਹ ਆਰਗੇਨਾਈਜ਼ ਕਿਹਨੇ ਕੀਤਾ, ਸਾਰੇ ਨਾ ਸੁਸਰੀ ਮੰਗਰ ਸੌ ਜਾਂਦੇ ਆ ਜਿਹੜੇ ਪਹਿਲੇ ਬੜੇ ਕਹਿੰਦੇ ਨਾ ਬੀਬੀਆਂ, ਫਿਰ ਬੀਬੀਆਂ ਨੂੰ ਕਹਿੰਦੀ ਤੁਹਾਨੂੰ ਬੀਬੀ ਸ਼ਰਮ, ਇਹ ਤਾਂ ਕਹਿੰਦੀ ਹੈ ਹੀ ਬੇਸ਼ਰਮ, ਤੁਹਾਨੂੰ ਨੀ ਸ਼ਰਮ, ਤੁਸੀਂ ਪਿੰਡ ਚ ਰਹਿੰਦੀ ਆ, ਗੁਰੂ ਘਰ ਆਉਂਦੀ ਆ, ਤੁਹਾਨੂੰ ਇੰਨੀ ਨੌਲੇਜ ਨੀ ਹੈਗੀ ਵੀ ਗੁਰੂ ਘਰ ਦੇ ਅੰਦਰ ਤੁਸੀਂ ਗਿੱਧਾ ਪਾਉਣ ਲੱਗੀ ਆ, ਇਹ ਸਪਿਰਚੁਅਲ ਕੇਂਦਰ ਹੈ ਹਨਾ, ਵਟ ਆਰ ਯੂ ਡੂਇੰਗ ਹਨਾ, ਵੀ ਕੀ ਕਰ ਰਹੀ ਆ ਤੁਸੀਂ, ਗੁਰੂ ਗੁਰਦੁਆਰੇ ਵੱਲ ਨੂੰ ਤੁਸੀਂ ਪਿੱਠ ਕਰਕੇ ਬੈਠੀਆਂ, ਜਦੋਂ ਤੁਹਾਡੇ ਤੇ ਭੀੜ ਆਉਂਦੀ ਆ ਤਾਂ ਫਿਰ ਤੁਸੀਂ ਮੱਥੇ ਟੇਕ ਰਗੜਦੀ ਆ, ਹੁਣ ਤੁਸੀਂ ਕਹਿੰਦੇ ਇੱਥੇ ਗਿੱਧਾ ਪਾਉਣ ਲੱਗੀ ਆ। ਕਹਿੰਦੇ ਕੋਈ ਨੀ ਜੇ ਆਇਆ ਮੂਹਰੇ, ਕਹਿੰਦੇ ਉਹ ਉਹਨੂੰ ਚੈਲੰਜ ਕੀਤਾ ਕਈ ਵਾਰੀ, ਕਹਿੰਦੇ ਦੱਸੋ ਤਾਂ ਸਹੀ ਪਿੰਡ ਦਾ ਕੋਈ ਹੋਊਗਾ ਤਾਂ ਸਹੀ, ਜਿਹਨੇ ਡੀਜੇ ਲਿਆਂਦਾ ਇੱਥੇ ਆਹ ਸਾਰਾ ਕੁਝ ਰੋਕਦੇ, ਕੋਈ ਨਾ ਕੋਈ ਤਾਂ ਮੂਹਰੇ ਹੋਊਗਾ ਹੀ ਤੁਹਾਡਾ, ਕੋਈ ਨੌਜਵਾਨ ਸਰਪੰਚ ਪੰਚ ਕੋਈ ਨੀ ਆਇਆ, ਕਿਉਂਕਿ ਜੁੱਤੀਆਂ ਤੋਂ ਡਰਦਾ ਫਿਰ ਕਿਹੜਾ ਆਵੇ। ਠੀਕ ਹੈ ਨਾ, ਮਾਈਕ ਫੜਿਆ ਹੁਣ, ਵੀਡੀਓ ਬਣਦੀ ਸੀ, ਉਹ ਹੁਣ ਵੀਡੀਓ ਹੈਗੀ ਅਪਲੋਡ ਕਰ ਰਹੀ ਆ, ਤੇ ਮਾਫੀ ਚਾਹੁੰਦਾ ਮੈਂ, ਮਤਲਬ ਨਹੀਂ ਦੇਖ ਪਾਉਂਦਾ ਹਨਾ, ਦੱਸ ਨਹੀਂ ਸਕਦਾ। ਤੇ ਹੁਣ ਨਾ ਉਹ ਉਹ ਤੋਂ ਬਾਅਦ ਕਹਿੰਦੀ ਚੱਕੋ ਡੰਡਾ ਡੋਰੀ ਆ ਤੂੰ ਨੱਠ ਜਾਓ ਘਰਾਂ ਨੂੰ ਆਪਣੀਆਂ, ਕਹਿੰਦੇ ਬੈਠੀਆਂ ਇੱਥੇ ਆ ਕੇ, ਕਹਿੰਦੇ ਮੈਂ ਕਰਦੀ ਕਾਰਵਾਈ ਸਾਰਿਆਂ ਤੇ, ਮੇਰਾ ਖਿਆਲ ਹੁਣ ਕਾਰਵਾਈ ਹੋਈ ਉਹਨਾਂ ਤੇ, ਮੇਰਾ ਖਿਆਲ ਕੇਸ ਵੀ ਦਰਜ ਹੋਇਆ।
ਦੇਖੋ ਮੈਨੂੰ ਲੱਗਦਾ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਉਸ ਢੰਗ ਨਾਲ ਕਈ ਵਾਰੀ ਸਾਜ਼ਿਸ਼ੀ ਗੱਲਾਂ ਵੀ ਹੁੰਦੀਆਂ, ਕਿਉਂਕਿ ਅੱਜ ਕੱਲ ਸਾਜ਼ਿਸ਼ਾਂ ਵੀ ਚੱਲ ਰਹੀਆਂ ਵੀ ਧਰਮ ਨੂੰ ਛੋਟਾ ਦਿਖਾਉਣ ਲਈ। ਕਈ ਵਾਰੀ ਜਿਹੜੇ ਧਰਮ ਨੂੰ ਮੰਨਦੇ ਨੀ ਲੋਕ, ਉਹ ਇਹੋ ਜਿਹੀਆਂ ਅਣਭੋਲ ਲੋਕਾਂ ਤੋਂ ਗਲਤੀਆਂ ਕਰਾਉਂਦੇ ਆ, ਜਾਣ ਕੇ ਤਾਂ ਉਹਨਾਂ ਤੋਂ ਹੁੰਦੀਆਂ ਨੀ,
ਜਾਣ ਕੇ ਕਰ ਰਹੇ
ਹਾਂ। ਦੇਖੋ ਗੁਰਦੁਆਰਿਆਂ ਦੇ ਵਿੱਚ ਨਾ ਇੱਕ ਚੀਜ਼ ਤਾਂ ਮੈਨੂੰ ਵੀ ਪਹਿਲਾਂ ਰੜਕੀ ਸੀ ਇੱਕ ਦੋ ਚੀਜ਼ਾਂ, ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਚੀਜ਼ਾਂ ਨਾ ਮੈਂ ਆਪਣੇ ਪਿੰਡ ਦੇ ਗੁਰਦੁਆਰੇ ਵੀ ਕਹਿ ਕੇ ਆਇਆ ਸੀ ਵੀ ਇਹ ਨੀ ਜ਼ਰੂਰੀ ਹੁੰਦਾ ਵੀ ₹5 ਦੇ ਕੇ ਜੇ ਕੋਈ ਤੁਹਾਨੂੰ ਸੂਚਨਾ ਬੁਲਾਉਣ ਆ ਗਿਆ ਤੇ ਉਹ ਸੂਚਨਾ ਦਾ ਮਿਆਰ ਦੇਖੋ ਕਿ ਉਹ ਗੁਰੂ ਘਰ ਚੋਂ ਬੋਲੀ ਜਾਣ ਵਾਲੀ ਸੂਚਨਾ ਹੈ ਜਾਂ ਨਹੀਂ ਹੈ। ਮੰਨ ਲਓ ਕੋਈ ਸਰਵਿਸਿਜ਼ ਦਿੰਦੇ ਆ ਗੁਰਦੁਆਰਿਆਂ ਚ, ਪਿੰਡਾਂ ਚ ਆਮ ਹੀ ਹੁੰਦਾ ਵੀ ਕਿਸੇ ਬੰਦੇ ਨੇ ਸਰਵਿਸਿਜ਼ ਸ਼ੁਰੂ ਕੀਤੀ ਹੈ ਕਿਸੇ ਵੀ ਚੀਜ਼ ਦੀ, ਉਹ ਸਰਵਿਸਿਜ਼ ਦੇਖੋ ਵੀ ਉਹ ਕੀ ਆ। ਮੈਂ ਖੁਦ ਆਪਦੇ ਕੰਨੀ ਇਹ ਸੁਣੀ ਆ ਵੀ ਇੱਕ ਰੇਡੀਓ ਦੇ ਇੱਕ ਗੁਰਦੁਆਰੇ ਦੇ ਸਪੀਕਰ ਚ ਬੋਲਿਆ ਜਾ ਰਿਹਾ ਵੀ ਫਲਾਨੇ ਮੁੰਡੇ ਨੇ ਭਾਈ ਹਜਾਮਤਾਂ ਦੀ ਦੁਕਾਨ ਬਣਾ ਲਈ ਆ, ਖੋਲ ਲਈ ਆ, ਤੇ ਜਿਹਨੇ ਵੀ ਉਹ ਵਧੀਆ ਹਜਾਮਤਾਂ ਕਰਦਾ ਕਰਾਉਣੀਆਂ ਉੱਥੇ ਪਹੁੰਚੋ। ਦੇਖੋ ਹੁਣ ਜੇ ਉਹਨੇ ₹10 ਦੇ ਕੇ ਸੂਚਨਾ ਬੁਲਾਉਣ ਆ ਗਿਆ ਤਾਂ ਬੋਲਣ ਵਾਲੇ ਨੂੰ ਗਾਂ ਇੰਨਾ ਕੁ ਤਾਂ ਮਿਆਰ ਚਾਹੀਦਾ ਸੀ ਨਾ, ਉਹਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੈਂ ਕਿਹੜੇ ਪਲੇਟਫਾਰਮ ਤੋਂ ਕਿਹੜੀ ਗੱਲ ਬੋਲ ਰਿਹਾ। ਸੋ ਇਮੇਜ ਇੱਕ ਨਾ ਮੈਂ ਦੇਖਿਆ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਬਾਉਂਡਰੀਆਂ ਦੇ ਵਿੱਚ ਨਾ ਜਿੱਥੇ ਕਿਤੇ ਥੋੜਾ ਬਹੁਤ ਜਾਂ ਦੁਕਾਨਾਂ ਬਣਾ ਰੱਖੀਆਂ ਜਾਂ ਕੋਈ ਛਾਂ ਹੁੰਦੀ ਆ ਜਾਂ ਉੱਥੇ ਲੋਕ ਬੈਠੇ ਹੁੰਦੇ ਆ, ਉੱਥੇ ਲੋਕ ਆਉਂਦੇ ਆ ਉਹ ਆਪਦੀਆਂ ਦੁਕਾਨਾਂ ਵੀ ਲਾਉਂਦੇ ਆ ਅੱਜ ਕੱਲ੍ਹ, ਜਿਵੇਂ ਫੀਟਰ ਰੇੜੇ ਵਾਲੇ ਨੇ ਖੜਾ ਲਿਆ ਵੀ ਭਾਈ ਸਬਜ਼ੀਆਂ ਵੇਚ ਰਿਹਾ, ਉਹ ਭਾਵੇਂ ਆਪਦਾ ਮੈਕ ਲਾ ਕੇ ਬੋਲੀ ਜਾਂਦਾ, ਫਿਰ ਕੱਪੜੇ ਵਾਲੇ ਵੇਚਣ ਵਾਲਿਆਂ ਨੇ ਆ ਕੇ ਬਹਿ ਗਏ ਉੱਥੇ ਵੀ ਆ ਜਾਓ ਜੀ ਇੰਨੇ ਨੂੰ ਮੀਟਰ ਵੇਚੀ ਜਾਂਦਾ ਜੀ, ਇੱਦਾਂ ਇੱਦਾਂ ਦੇ ਚੀਜ਼ਾਂ ਲਈ ਉਹ ਗੁਰੂ ਘਰ ਦਾ ਜਿਹੜੀ ਹਦੂਦ ਜਾਂ ਉਹਦਾ ਏਰੀਆ ਜਾਂ ਸਪੀਕਰ ਜਾਂ ਉੱਥੋਂ ਦੀਆਂ ਫੈਸਿਲਿਟੀਜ਼ ਵਰਤੀਆਂ ਜਾਂਦੀਆਂ। ਇੱਥੋਂ ਤੱਕ ਵੀ ਹੁੰਦਾ ਵੀ ਉਹ ਲੋਕ ਆ ਗੁਰੂ ਘਰ ਦੇ ਵਿੱਚ ਲੰਗਰ ਵੀ ਛਕਦੇ ਆ ਜਿਹੜੇ ਉਹ ਲੋਕ ਕੋਈ ਨਾ ਕੋਈ ਚੀਜ਼ਾਂ ਵੇਚਣ ਆਉਂਦੇ ਆ ਜਾਂ ਕਿੱਦਾਂ ਕਰਦੇ ਆ। ਦੇਖੋ ਕੋਈ ਬੁਰੀ ਗੱਲ ਨਹੀਂ, ਪਹਿਲਾਂ ਵੀ ਕਲੀ ਕਲੀ ਕਰਨ ਆਉਂਦੇ ਭਾਂਡੇ ਗੁਰਦੁਆਰਾ ਸਾਹਿਬ ਦੇ ਲਾਗੇ ਬਹਿ ਜਾਂਦੇ, ਸਾਰਾ ਪਿੰਡ ਆਉਂਦਾ ਕਲੀ ਕਰਾ ਲੈਂਦਾ ਉੱਥੋਂ, ਫਿਰ ਕਿਸੇ ਨੇ ਮੰਨ ਲਓ ਕੋਈ ਸਪੈਸ਼ਲ ਸਰਵਿਸਿਜ਼ ਪਹਿਲਾਂ ਵੀ ਆਉਂਦੀਆਂ ਸੀਗੀਆਂ ਜਾਂ ਗੱਡੀਆਂ ਵਾਲੇ ਆਉਂਦੇ ਉਹ ਵੀ ਨੇੜੇ ਕਿਤੇ ਬਹਿ ਜਾਂਦੇ, ਪਰ ਇੱਕ ਸਿਸਟਮ ਹੁੰਦਾ ਵੀ ਇਹ ਸਰਵਿਸ ਆ ਜੀਵਨ ਜਿਉਣ ਲਈ ਜ਼ਰੂਰੀ ਚੀਜ਼ਾਂ ਜਿਨ੍ਹਾਂ ਨੂੰ ਬਿਨਾਂ ਸਰਦਾ ਨਹੀਂ, ਸਾਨੂੰ ਕਲੀ ਵੀ ਕਰਾਉਣੀ ਪੈਂਦੀ ਸੀ, ਚਲੋ ਕੱਪੜੇ ਵੀ ਸਬਜ਼ੀਆਂ ਵੀ, ਪਰ ਉਹਨਾਂ ਨੂੰ ਅਸੀਂ ਉਹ ਚੀਜ਼ਾਂ ਤਾਂ ਕੰਟਰੋਲ ਕਰ ਸਕਦੇ ਹਾਂ ਨਾ ਵੀ ਉਹ ਪੁੱਠਾ ਸਿੱਧਾ ਨਾ ਬੋਲਣ ਉੱਥੇ, ਕੋਈ ਇਹੋ ਜਿਹਾ ਰੌਲਾ ਗੋਲਾ ਨਾ ਪਾਉਣ ਜਾਂ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰਨ ਜਿਹੜਾ ਗੁਰੂ ਘਰ ਦੇ ਨਾਲ ਮੈਚ ਨਾ ਕਰਦਾ ਹੋਵੇ, ਜਾਂ ਇਹੋ ਜਿਹੀ ਕੋਈ ਸੂਚਨਾ ਨਾ ਬੋਲੀ ਜਾਵੇ ਜਿਹੜੀ ਗੁਰੂ ਦੇ ਮਿਆਰ ਤੇ ਨਾ ਪੂਰੀ ਉਤਰਦੀ ਹੋਵੇ। ਸੋ ਇਹ ਹੁੰਦੀਆਂ ਕਾਮਨ ਸੈਂਸ ਦੀਆਂ ਗੱਲਾਂ, ਤੇ ਮੈਨੂੰ ਲੱਗਦਾ ਨਾ ਕਿਤੇ ਨਾ ਕਿਤੇ ਨਾ, ਇੱਕ ਤਾਂ ਪਿੰਡਾਂ ਚ ਸਿਆਣੇ ਬੰਦੇ ਬਥੇਰੇ ਹੁੰਦੇ ਆ ਪਿੰਡਾਂ ਚ ਜਿਹੜੇ ਸਿੱਖਿਆ ਦੇ ਸਕਦੇ ਆ, ਪਰ ਜਿਹੜੀਆਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਾਂ ਅਫੀਸ਼ੀਅਲ ਤੌਰ ਤੇ ਹੁਣ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਪਿੰਡਾਂ ਚ ਵੀ, ਤੇ ਜਿਹੜੀਆਂ ਇੱਕ ਕਲਚਰਲ ਗੱਲਾਂ ਦੱਸਣ ਦੀਆਂ, ਗੁਰਦੁਆਰੇ ਨਹੀਂ ਜਾਂਦੇ ਬੱਚੇ, ਮੰਨ ਲਓ ਅੱਜ ਦੇ ਬੱਚੇ ਗੁਰਦੁਆਰੇ ਨਹੀਂ ਜਾਂਦੇ, ਬਹੁਤ ਦੂਰ ਭੱਜਦੇ ਆ। ਪਹਿਲੀ ਗੱਲ ਤਾਂ ਸਾਨੂੰ ਪਹਿਲਾਂ ਉਹਨਾਂ ਤੋਂ ਬਚਪਨ ਤੋਂ ਉਹਨਾਂ ਨੂੰ ਆਦਤ ਪਾਉਣੀ ਚਾਹੀਦੀ ਹੈ, ਨਹੀਂ ਜਾਂਦੇ ਤਾਂ ਫਿਰ ਸਾਨੂੰ ਇੱਕ ਪਿੰਡਾਂ ਲੈਵਲ ਦੇ ਉੱਤੇ ਮਹੀਨੇ ਤੋਂ ਦੋ ਮਹੀਨੇ ਤੋਂ ਕਿਹੋ ਜਿਹੀ ਕਲਾਸਾਂ ਜ਼ਰੂਰ ਮੈਨੇਜ ਕਰਨੀਆਂ ਚਾਹੀਦੀਆਂ ਜਿਹਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਜੀਵਨ ਦੀਆਂ ਕਦਰਾਂ ਕੀਮਤਾਂ ਹੰਢੇ ਹੋਏ ਬੰਦੇ ਦੱਸਣ। ਮੈਂ ਆਪਣੇ ਪਿੰਡ ਕਹਿ ਕੇ ਆਇਆ ਸੀ ਵੀ ਭਾਈ ਜਾਂ ਤੁਸੀਂ ਮਹੀਨੇ ਚ ਨਾ ਇੱਕ ਲੈਕਚਰ ਸਕੂਲ ਦੇ ਬੱਚਿਆਂ ਚ ਜ਼ਰੂਰ ਇਹੋ ਜਿਹੇ ਬੰਦੇ ਦਾ ਰੱਖਿਆ ਕਰੋ ਜਿਹੜਾ ਪੜ੍ਹਿਆ ਚਾਹੇ ਨਾ ਹੋਵੇ, ਹੰਢਿਆ ਜ਼ਰੂਰ ਹੋਵੇ, ਹੜਿਆ ਹੋਵੇ ਨਾ ਜ਼ਿੰਦਗੀ ਦੇ ਵਿੱਚੋਂ ਲੰਘਿਆ ਹੋਵੇ। ਸੋ ਉਹ ਚੀਜ਼ਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜ਼ਰੂਰੀ ਹੈ ਇਸ ਟਾਈਮ, ਜਿਹੜੀਆਂ ਆਹ ਚੀਜ਼ਾਂ ਦੀ ਘਾਟ ਜਿਹੜੀਆਂ ਪ੍ਰੋਬਲਮ ਆਉਂਦੀਆਂ ਇਹਨਾਂ ਨੂੰ ਜੇ ਦੂਰ ਕਰਨਾ ਚਾਹੁੰਦੇ ਤੁਸੀਂ।
ਮਿੰਟੂ ਜੀ ਸ਼ਾਇਦ ਨਾ ਉਹ ਬਰਨਾਲੇ ਦੀ ਗੱਲ ਹੈ, ਕਿਉਂਕਿ ਗੁਰਜਿੰਦਰ ਸਿੰਘ ਭੰਦੇਰੋਂ ਨੇ ਕਿਹਾ ਕਿ ਜਿਹੜੀ
ਥੋੜਾ ਜਿਹਾ ਸਾਡੇ ਤੋਂ ਦੂਰ ਗਿਆ
ਹਾਂਜੀ, ਕਹਿੰਦੇ ਬਰਨਾਲੇ ਡਿਸਟ੍ਰਿਕਟ ਦੀ ਆ। ਮੈਂ ਵੀਡੀਓ ਨਾ ਦੇਖਿਆ ਉਹ ਸਵੇਰੇ ਦੇਖਿਆ, ਪਰ ਮੈਨੂੰ ਹੁਣ ਐਗਜੈਕਟ ਲੱਭ ਵੀ ਨਹੀਂ ਰਿਹਾ, ਨਹੀਂ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਤੁਸੀਂ ਆਪ ਹੀ ਸੁਣ ਲਓ, ਇਹ ਵੈਸੇ ਬਰਨਾਲੇ ਦੀ ਹੈ ਜੀ। ਇੱਕ ਮਿੰਟ ਜੀ ਮੈਂ ਸ਼ੁਰੂ ਕਰਦਾ ਤੇ ਸਾਰੇ ਸੁਣਨਾ ਜੀ। ਇਹ ਹੁਣ ਵੀਡੀਓ ਤੁਸੀਂ ਦੇਖ ਸਕਦੇ ਹੋ, ਉਹਨੂੰ ਟਾਈਟਲ ਸਰਚ ਕਰ ਸਕਦੇ ਹੋ ਤੇ ਮਿੰਟੂ ਜੀ ਸੁਣਿਓ ਧਿਆਨ ਨਾਲ।
ਤੀਆਂ ਦਾ ਤਿਉਹਾਰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਮਨਾਇਆ ਜਾ ਰਿਹਾ। ਇਸੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਈ ਥਾਵਾਂ ਤੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਕੁੜੀਆਂ ਵੱਲੋਂ ਗਿੱਧਾ, ਭੰਗੜਾ ਅਤੇ ਪੀਂਘਾਂ ਵੀ ਝੂਲੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਤੀਆਂ ਦਾ ਇੱਕ ਸਮਾਗਮ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਭੋਤਨਾ ਵਿਖੇ ਵੀ ਕਰਵਾਇਆ ਗਿਆ। ਪਰ ਇਸ ਪ੍ਰੋਗਰਾਮ ਦੌਰਾਨ ਹੰਗਾਮਾ ਉਸ ਵੇਲੇ ਹੋ ਗਿਆ ਜਦੋਂ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕਰਵਾਇਆ ਜਾ ਰਿਹਾ ਸੀ। ਤੀਆਂ ਦੇ ਇਸ ਪ੍ਰੋਗਰਾਮ ਦਾ ਵਿਰੋਧ ਬੀਬੀ ਬਲਜੀਤ ਕੌਰ ਖਾਲਸਾ BDPO ਸੈਣਾ ਵੱਲੋਂ ਕੀਤਾ ਗਿਆ, ਕਿਉਂਕਿ ਤੀਆਂ ਨੂੰ ਗੁਰਬਾਣੀ ਦੇ ਵਿਚ ਕੋਈ ਵੀ ਮਹੱਤਤਾ ਨਹੀਂ ਦਿੱਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕਰਨਾ ਗੁਰਮਤ ਦੇ ਉਲਟ ਹੋ ਕੇ ਮਨਮਤ ਸੀ। ਇਸੇ ਦਾ ਵਿਰੋਧ ਕਰਨ ਲਈ ਬੀਬੀ ਬਲਜੀਤ ਕੌਰ ਖਾਲਸਾ ਬਰਨਾਲਾ ਪਹੁੰਚ ਗਏ ਪਿੰਡ ਭੋਤਨਾ ਚ। ਸਟੇਜ ਤੇ ਜਾ ਕੇ ਉਨ੍ਹਾਂ ਨੇ ਲੋਕਾਂ ਨੂੰ ਲਾਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਬੀਬੀ ਬਲਜੀਤ ਕੌਰ ਖਾਲਸਾ ਵੱਲੋਂ ਪੈ ਰਹੀਆਂ ਲਾਨਤਾਂ ਦੀ ਵੀਡੀਓ ਬਣੀ ਅਤੇ ਸਾਰੇ ਲੋਕ ਬੀਬੀ ਜੀ ਦਾ ਗੁੱਸਾ ਦੇਖ ਕੇ ਸ਼ਾਂਤ ਹੋ ਗਏ। ਲੋ ਤੁਸੀਂ ਵੀ ਵੇਖੋ ਬੀਬੀ ਬਲਜੀਤ ਕੌਰ ਖਾਲਸਾ ਬਰਨਾਲਾ ਦੀ ਇਹ ਵੀਡੀਓ।
ਇਹ ਗੁਰੂ ਘਰ ਦੇ ਵਿਚ ਤੀਆਂ ਲਾਉਣ ਨੂੰ ਕਿਹਨੇ ਕਿਹਾ ਜੀ? ਸਾਹਮਣੇ ਆਵੇ ਦੱਸੋ ਕਿਹਨੇ ਕਿਹਾ ਗੁਰੂ ਘਰ ਦੇ ਵਿਚ ਤੀਆਂ ਲਾਉਣ ਲਈ? ਸਾਨੂੰ ਕਾਕਾ ਬੋਲ ਕਿਹਨੇ ਕਿਹਾ ਤੀਆਂ ਲਾਉਣ ਲਈ ਗੁਰੂ ਘਰ? ਤੁਹਾਨੂੰ ਥੋੜੀ ਬਹੁਤੀ ਸ਼ਰਮ ਨੀ ਹੈਗੀ? ਬਸ ਪੈਸਾ ਮੁੱਖ ਰੱਖਿਆ ਹੋਇਆ, ਆਈਆਂ ਬੈਠੀਆਂ ਬੀਬੀਆਂ ਦੇਖੀ ਜਾਂਦੀਆਂ ਨੇ ਆਰਾਮ ਨਾਲ ਗੁਰੂ ਘਰ ਦੇ ਪਿੱਛੇ ਉਧਰ ਪਿੱਠ ਕਰਕੇ ਦੇਖੀ ਜਾਂਦੀਆਂ ਆਰਾਮ ਨਾਲ। ਤੁਹਾਨੂੰ ਗੁਰੂ ਘਰ ਦਾ ਪਤਾ ਨੀ ਗਾ? ਤੁਹਾਨੂੰ ਗੁਰੂ ਦੇ ਵਿਰਾਸਤ ਦਾ ਨੀ ਪਤਾ? ਸਾਨੂੰ ਕੀ ਕਹਿੰਦੇ ਗਏ ਆ? ਪਾਸੇ ਲਾ ਲੈਂਦੇ, ਸਰਕਾਰੀ ਬਿਲਡਿੰਗ ਚ ਲਾ ਲੈਂਦੇ, ਮਾੜੀ ਮੋਟੀ ਤੇ ਸ਼ਰਮ ਕਰ ਲੋ।
ਹੈਲੋ,
ਦੱਸੋ ਕੌਣ ਹੈ ਕਾਕਾ? ਬੋਲੋ ਕਿਹਨੇ ਲਵਾਂਗਣ ਤੀਆਂ? ਕੌਣ ਹੈ ਮੁੱਖ ਮਹਿਮਾਨ ਇੱਥੇ? ਤੁਸੀਂ ਆਰਾਮ ਨਾਲ ਡੀਜੇ ਵੀ ਲਾਈ ਬੈਠੇ ਹੋ, ਸਾਰਾ ਕੁਛ। ਨਹੀਂ ਦੱਸੋ ਕਿਹਨੇ ਲਵਾਇਆ ਪਿੰਡ ਲੈਵਲ ਤੇ? ਕੋਈ ਤਾਂ ਮੂਹਰੇ ਹੋਊਗਾ ਮੋਢੇ, ਸਰਪੰਚ, ਪੰਚ, ਕੋਈ ਬੀਬੀ, ਕੋਈ ਪ੍ਰਧਾਨ? ਖੇਤੀ ਵਿਰਾਸਤ ਵਾਲੇ ਕਿੱਥੇ ਆ? ਤੁਸੀਂ ਆਪਦੀਆਂ ਸਟਾਲਾਂ ਇੱਥੇ ਵੇਚਣਾ ਹੈ ਗੁਰੂ ਘਰ ਦੇ ਵਿੱਚ? ਆ ਕੀ ਆ, ਇਹ ਕੀ ਆ ਇੱਥੇ? ਚਲੋ ਮੈਂ ਕਾਰਵਾਈ ਕਰਦੀ ਹਾਂ ਤੁਹਾਡੇ ਤੇ, ਕੋਈ ਨੀ। ਆ ਬੀਬੀਓ ਆਪਦੇ ਘਰਾਂ ਨੂੰ ਜਾਓ, ਡਰਾਮਾ ਕਰੋ ਬੰਦ ਇੱਥੋਂ, ਚੱਕੋ ਆਪਦੇ ਡੀਜੇ।
ਹਾਂਜੀ ਭਾਜੀ, ਕਿੱਦਾਂ? ਠੀਕ ਹੈ।
ਇਹ ਸਾਡਾ ਨੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ ਤੋਂ ਆ ਜੀ।
ਦੇਖੋ ਨਾ ਮਾਨਸਾ ਨਿਕਲਿਆ ਨਾ ਬਰਨਾਲਾ ਨਿਕਲਿਆ, ਕਿਆ ਬਾਤ ਹੈ। ਨਹੀਂ ਰੌਲਾ ਇਹ ਨੀ ਹੈਗਾ, ਰੌਲਾ ਤਾਂ ਮਤਲਬ ਇਹੀ ਹੈ ਜਿਹੜੀ ਤੁਸੀਂ ਕਹਿੰਦੇ ਨਾ ਐਜੂਕੇਸ਼ਨ ਜਿਹੜੀ ਆ, ਮਤਲਬ ਇਹ ਨਾ ਜਿਹੜੇ ਕਲੀਅਰ ਐਲੀਗੇਸ਼ਨ ਹੈ ਵੀ ਜਿਹੜੇ ਉਹ ਖੇਤੀ ਵਿਰਾਸਤ ਵਾਲੇ ਆ ਨਾ, ਮਤਲਬ ਉਹਨਾਂ ਦੇ ਐਲੀਗੇਸ਼ਨ ਲੱਗ ਰਿਹਾ ਵੀ ਇਹ ਜਿਹੜੇ, ਸੋਰੀ ਟੂ ਸੇ, ਮਤਲਬ ਕਾਮਰੇਡ ਸਾਰੇ ਮਾੜੇ ਨਹੀਂ ਹੁੰਦੇ, ਪਰ ਇਹ ਉਹਨਾਂ ਦੀਆਂ ਕਾਢਾਂ ਨੇ ਸਾਰੀਆਂ, ਉਹ ਹੁਣ ਸਾਰਿਆਂ ਗੱਲ ਸਾਹਮਣੇ ਆ ਰਹੀ ਹੈ। ਇਹ ਟੋਟਲੀ ਜਿਹੜੀ ਹੈ ਨਾ, ਮਤਲਬ ਗੁਮਰਾਹ ਕੀਤਾ ਜਾ ਰਿਹਾ, ਹੋਰ ਕੁਛ ਨਹੀਂ ਹੈਗਾ। ਮਤਲਬ ਦੈਟਸ ਐਂਡ ਹੈ ਨਾ, ਪਤਾ ਆ ਸਾਰਿਆਂ ਨੂੰ ਪਤਾ। ਮਤਲਬ ਇਹ ਬੰਦੇ ਮਤਲਬ ਜਿਹੜੇ ਨਾ ਆਪਣੇ ਆਪ ਨੂੰ ਪੜ੍ਹੇ ਲਿਖੇ ਹੋਣ ਦਾ ਢੌਂਗ ਰਚਾ ਕੇ, ਮਤਲਬ ਇਹ ਇਹਨਾਂ ਨੂੰ ਜਾਣ ਕੇ ਜਾਣ ਬੁੱਝ ਕੇ ਇਹੋ ਜਿਹੇ ਕੰਮ ਕਰਦੇ ਨੇ। ਤੁਸੀਂ ਇੱਥੇ ਆਸਟ੍ਰੇਲੀਆ ਚ ਵੀ ਦੇਖਿਆ ਹੋਣਾ ਇੱਦਾਂ ਦੇ ਬਹੁਤ ਬੰਦੇ ਆ ਜਿਹੜੇ ਮਤਲਬ ਕੱਜਲ ਕੁਆਰੀਆਂ ਪੂਰੀਆਂ ਸਿਰੇ ਦੀਆਂ ਕਰਦੇ ਨੇ। ਖੈਰ ਜਾਂਦੇ ਜਾਂਦੇ ਮਤਲਬ ਇਸ ਟੋਪਿਕ ਤੇ ਤੁਸੀਂ ਕੀ ਕਹਿਣਾ ਚਾਹੋਗੇ? ਜਾਣਾ ਨੀ ਪਰ ਆਪਾਂ ਮਤਲਬ ਫਾਈਨਲ ਕਲੋਜ਼ ਕਿੱਦਾਂ ਕਰਨਾ?
ਦੇਖੋ ਕਲੋਜ਼ ਇਹੀ ਆ ਵੀ ਆਪਾਂ ਜੇ ਕਿਤੇ ਕੋਈ ਗਲਤੀ ਹੋਈ ਆ ਜਾਂ ਕੋਈ ਚੀਜ਼ ਸਾਹਮਣੇ ਆਈ ਆ ਤੇ ਅੱਗੇ ਨਾ ਵਾਪਰੇ, ਇਹਦੇ ਲਈ ਸਾਨੂੰ ਜਾਗਰਤੀ ਫੈਲਾਉਣੀ ਚਾਹੀਦੀ ਆ, ਜਾਗਰੂਕ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਗੱਲਾਂ, ਨੌਜਵਾਨਾਂ ਚ ਇਹ ਗੱਲਾਂ ਪਹੁੰਚਾਉਣੀਆਂ ਚਾਹੀਦੀਆਂ ਵੀ ਸਾਡਾ ਵਿਰਸਾ ਕੀ ਆ, ਕੀ ਅਸੀਂ ਕਿੱਥੇ ਕਰ ਸਕਦੇ ਹਾਂ, ਕਿੱਥੇ ਨਹੀਂ ਕਰ ਸਕਦੇ। ਉਹ ਕਈ ਵਾਰੀ ਗੱਲਾਂ ਨਾ ਕੁਝ ਕੁ ਵਰਜਿਤ ਹੁੰਦੀਆਂ, ਕੁਝ ਕੁ ਗੱਲਾਂ ਬੁਰੀਆਂ ਨਹੀਂ ਹੁੰਦੀਆਂ ਪਰ ਵਰਜਿਤ ਹੁੰਦੀਆਂ, ਸੱਚ ਹੁੰਦੀਆਂ। ਅਗਲਾ ਕਹਿੰਦਾ ਫਿਰ ਸੱਚ ਨੂੰ ਤੁਸੀਂ ਕਿਉਂ ਲੁਕਾਉਣੇ ਹੋ? ਜੇ ਹੁਣ ਕਈ ਲੋਕਾਂ ਦੇ ਇਹ ਸਵਾਲ ਆਉਣਗੇ ਵੀ ਜੇ ਤੀਆਂ ਚੱਲ ਮੰਨ ਲਓ ਤੀਆਂ ਤੇ ਗੁਰੂ ਤਾਂ ਥਾਂ ਥਾਂ ਤੇ, ਰੱਬ ਤਾਂ ਇਹ, ਜੇ ਇਹ ਲੋਕ ਕਹਿਣਗੇ ਰੱਬ ਤਾਂ ਥਾਂ ਥਾਂ ਤੇ ਵੀ ਬਾਉਂਡਰੀ ਤੋਂ ਬਾਹਰ ਰੱਬ ਨਹੀਂ ਸੀ ਜਾਂ ਹੋਰ ਨਹੀਂ ਸੀ, ਪਰ ਇਹ ਨਹੀਂ ਹੁੰਦਾ। ਥੋੜੀ ਜੀ ਨਾ ਇੱਕ ਕਾਮਨ ਸੈਂਸ ਦੀਆਂ ਗੱਲਾਂ ਹੁੰਦੀਆਂ ਵੀ ਕੁਝ ਕੁ ਚੀਜ਼ਾਂ ਵਰਜਿਤ ਹੁੰਦੀਆਂ, ਉਹ ਵਰਜਿਤ ਚੀਜ਼ਾਂ ਨੂੰ ਤੁਸੀਂ ਇੱਦਾਂ ਨਹੀਂ ਕਰ ਸਕਦੇ। ਉਹਨਾਂ ਨੂੰ ਉਹਨਾਂ ਦਾ ਇੱਕ ਇੱਕ ਨਿਯਮ ਹੁੰਦਾ, ਇੱਕ ਸੰਵਿਧਾਨ ਬਣਾਇਆ ਹੁੰਦਾ, ਇੱਕ ਸੰਵਿਧਾਨ ਜਾਂ ਲਾਅ, ਜੇ ਮੁਲਕਾਂ ਦੇ ਲਾਅ ਆ ਜਾਂ ਸਰਕਾਰਾਂ ਚੱਲਦੀਆਂ ਉਹ ਕਾਹਦੇ ਨਾਲ ਚੱਲਦੀਆਂ, ਉਹਨਾਂ ਨੂੰ ਫੋਲੋ ਕੀਤਾ ਜਾਂਦਾ। ਸੋ ਸਾਨੂੰ ਵੀ ਗੁਰੂ ਘਰ ਦੀ ਜਿਹੜੀ ਮਰਿਆਦਾ ਜਿਹੜਾ ਮਿਆਰ ਆ ਉਹਦੇ ਨਾਲ ਕਿਤੇ ਵੀ ਅਸੀਂ ਸਮਝੌਤਾ ਨਹੀਂ ਕਰ ਸਕਦੇ। ਇਕੱਲੇ ਮੈਂ ਗੁਰੂ ਘਰ ਨਹੀਂ ਕਹਿੰਦਾ, ਮੈਂ ਸਾਰੇ ਇੱਕ ਧਾਰਮਿਕ ਥਾਂ ਨੂੰ ਕਹਿਣਾ, ਜਿਹਦਾ ਵੀ ਜਿਹੜਾ ਵੀ ਧਰਮ ਨੂੰ ਮੰਨਦਾ ਉਹ ਆਪਣੇ ਧਾਰਮਿਕ ਥਾਂ ਦੇ ਵਿੱਚ ਆਪਣੀ ਮਰਿਆਦਾ ਜ਼ਰੂਰ ਕਾਇਮ ਰੱਖੇ, ਉਹਨੂੰ ਮਰਿਆਦਾ ਨੂੰ ਕਿਤੇ ਵੀ
ਜਿੰਨੀ ਵੱਧ ਤੋਂ ਵੱਧ
ਦੀਵਾਨਾ ਹੋਣ ਦੇਵੇ,
ਜਿੰਨੀ ਵੱਧ ਤੋਂ ਵੱਧ ਹੋ
ਤੇ ਦੂਜਾ ਸਾਨੂੰ ਦੂਜਿਆਂ ਦੀ ਵੀ ਰੱਖਣੀ ਪੈਣੀ ਆ, ਦੂਜਿਆਂ ਦੀ ਵੀ ਰੱਖਣੀ ਪੈਣੀ ਆ। ਹੁਣ ਕੱਲ ਦਾ ਮੈਂ ਨਿੱਕਾ ਜਿਹਾ ਇੰਸੀਡੈਂਟ ਦੱਸ ਕੇ ਖਤਮ ਕਰੂੰਗਾ। ਕੱਲ ਮੈਨੂੰ ਇੱਕ ਮੌਸਕ ਚ ਜਾਣਾ ਪਿਆ ਤੇ ਉਹ ਕਿਤੇ ਉਹਨਾਂ ਨੇ ਮੈਨੂੰ ਪਿਛਲੇ ਕਾਫੀ ਚਿਰਾਂ ਤੋਂ ਕਿਹਾ ਹੋਇਆ ਸੀ, ਕੁਝ ਕੁ ਕੈਮਰੇ ਉਹਨਾਂ ਦੇ ਸੈੱਟ ਕੀਤੇ ਸੀ, ਮੈਂ ਲਾਏ ਸੀ, ਤਾਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਕਿਹਾ ਕੋਈ ਗੱਲ ਨਹੀਂ ਯਾਰ ਵੀ ਤੁਸੀਂ ਬੇਫਿਕਰ ਹੋ ਜਾਓ ਵੀ ਮੇਰਾ ਵੀ ਗੁਰੂ ਘਰ ਆ ਤੇ ਤੁਹਾਡੀ ਮੌਸਕ ਆ ਬਰਾਬਰ ਹੀ ਆ, ਮੈਂ ਮੇਰੇ ਕੋਲ ਟਾਈਮ ਦੀ ਦਿੱਕਤ ਆ ਸਕਦੀ ਆ ਪਰ ਤੁਸੀਂ ਮੈਂ ਲਾ ਦੂੰਗਾ, ਮੈਨੂੰ ਪੈਸੇ ਪੂਸਿਆਂ ਦੀ ਕੋਈ ਪ੍ਰੋਬਲਮ ਨਹੀਂ, ਮੈਂ ਮੇਰੇ ਵੀ ਐਂ ਸਮਝੂਗਾ ਵੀ ਮੈਂ ਆਪਦੇ ਗੁਰੂ ਘਰ ਚਲਾ ਰਿਹਾ, ਐਡੀ ਕੀ ਗੱਲ। ਉਹ ਬੜੇ ਖੁਸ਼ ਹੋਏ, ਹੈਰਾਨ ਹੋਏ। ਮੈਂ ਚਲੋ ਕੱਲ ਫੇਰ ਉਹਨਾਂ ਨੇ ਮੈਨੂੰ ਜਾਣਾ ਪਿਆ ਤੇ ਕੱਲ ਮੈਨੂੰ ਜਾ ਕੇ ਉਹਨਾਂ ਦੇ ਕਿਹੋ ਜਿਹੇ ਥਾਂ ਦੇ ਉੱਤੇ ਜਾਣਾ ਪੈਣਾ ਸੀ ਜਿਹੜੇ ਥਾਂ ਦੇ ਵਿੱਚ ਸ਼ੂ ਲੈ ਕੇ ਨਹੀਂ ਜਾ ਸਕਦੇ ਸੀ, ਤੇ ਜਿਹੜੇ ਥਾਂ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਉਹ ਰੱਖਣੀ ਪੈਣੀ ਸੀ। ਤੇ ਉਹ ਮੈਨੂੰ ਬੜੇ ਤਰਸ ਜੇ ਨਾਲ ਕਹਿੰਦੇ ਵੀ ਸਾਨੂੰ ਪਤਾ ਵੀ ਆਸਟ੍ਰੇਲੀਆ ਦੇ ਲਾਅ ਮੁਤਾਬਕ ਅਸੀਂ ਕਿਸੇ ਹੈਂਡੀਮੈਨ ਨੂੰ ਸਟੀਲ ਸ਼ੂ ਜਾਂ ਸੇਫਟੀ ਸ਼ੂ ਜੋ ਤੁਸੀਂ ਪਾਏ ਆ ਉਹ ਨਹੀਂ ਲਾਉਣ ਲਈ ਕਹਿ ਸਕਦੇ, ਪਰ ਸਾਡੀ ਆਹ ਮਜਬੂਰੀ ਆ ਤੇ ਹੁਣ ਆਪਾਂ ਕਿਵੇਂ ਕਰਾਂਗੇ, ਇਹਦਾ ਕੋਈ ਤੋੜ ਹੋਰ ਹੈਗਾ? ਮੈਂ ਕਿਹਾ ਦੇਖੋ ਇਹਦਾ ਤੋੜ ਤਾਂ ਜੇ ਲੱਭਣ ਤੇ ਟਾਈਮ ਲਾਵਾਂਗੇ, ਹੋਰ ਕੁਛ ਕਰਾਂਗੇ ਤੇ, ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਜੇ 5 ਮਿੰਟ ਸ਼ੂ ਲਾ ਕੇ ਰਿਸਕ ਲੈ ਲੂੰਗਾ ਤੇ ਥੋੜਾ ਜਿਹਾ ਧਿਆਨ ਨਾਲ ਕਰ ਲੂੰਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰੀ ਕੋਈ ਹੋਮੇ ਨਹੀਂ ਮਰਦੀ। ਮੈਂ ਕਿਹਾ ਮੈਂ ਹੁਣ ਤੱਕ ਇੰਡੀਆ ਦੇ ਵਿੱਚ ਨੰਗੇ ਪੈਰੀ ਰਾਤ ਸਾਰੀ ਰਾਤ ਖਾਲਾਂ 'ਚ ਪਾਣੀ ਲਾਉਂਦੇ ਤੁਰੇ ਫਿਰਦੇ ਸੀ, 50-50 ਕਿੱਲੇ ਦੂਰ ਕਰਚਿਆਂ ਦੇ ਵਿੱਚ ਦੀ ਨੰਗੇ ਪੈਰੀ ਗੇੜਾ ਮਾਰਨ ਜਾ ਵੜਦੇ ਸੀ, ਉਦੋਂ ਕਿਹੜੇ ਸਟੀਲ ਸ਼ੂ ਪਾਏ ਹੁੰਦੇ ਸੀ? ਤੇ ਐਡੀ ਕੋਈ ਗੱਲ ਨਹੀਂ, ਮੈਨੂੰ 5 ਮਿੰਟ ਲਾਉਣੇ ਪੈ ਜਾਣਗੇ, ਮੈਂ ਲਾ ਲੂੰਗਾ, ਪਰ ਮੈਂ ਤੁਹਾਡੀਆਂ ਮਰਿਆਦਾਵਾਂ ਨੂੰ ਕੋਈ ਠੇਸ ਨਹੀਂ, ਪੰਚਨ ਦੰਦਾ ਚਾਹੇ ਕੁਛ ਵੀ ਹੋ ਜੇ। ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ, ਬਾਰ ਬਾਰ ਮੈਨੂੰ ਥੈਂਕ ਯੂ ਕੀਤਾ, ਕਹਿੰਦੇ ਯਾਰ ਵੀ ਕੋਈ ਗੋਰਾ ਹੁੰਦਾ ਉਹਨੇ ਇਹ ਮੰਨਣੀ ਨਹੀਂ ਸੀ ਗੱਲ। ਹਾਂ ਮੈਨੂੰ ਪਤਾ ਸੀ ਵੀ ਮੈਂ ਜੌਬ ਤੇ ਆ, ਮੈਨੂੰ ਰਿਸਕ ਵੀ ਸੀ, ਸਭ ਕੁਛ ਸੀ, ਪਰ ਕਈ ਵਾਰ ਕੀ ਹੁੰਦਾ ਵੀ ਸਾਨੂੰ ਉਹ ਰਿਸਕ ਨਾਲੋਂ ਉਹ ਚੀਜ਼ਾਂ ਨਾਲੋਂ ਮਰਿਆਦਾ ਜਾਂ ਮਿਆਰ ਵੱਡੀ ਚੀਜ਼ ਹੁੰਦਾ, ਸਾਨੂੰ ਉਹ ਮੰਨਣਾ ਹੀ ਪੈਣਾ ਤੇ ਮੰਨਣਾ ਚਾਹੀਦਾ। ਸੋ ਬੇਨਤੀ ਆ ਸਾਰਿਆਂ ਨੂੰ, ਆਪੋ ਆਪਣੇ ਪਿੰਡਾਂ ਗਲੀਆਂ ਮਹੱਲਿਆਂ ਚ ਜਾਗ੍ਰਿਤੀ ਲਈ ਇਹ ਚੀਜ਼ਾਂ ਵੀ ਜਾਗ੍ਰਿਤ ਕਰੋ ਲੋਕਾਂ ਨੂੰ ਵੀ ਗੁਰੂ ਘਰ ਜਾਂ ਧਾਰਮਿਕ ਸਥਾਨ ਦੀ ਕੀ ਮਰਿਆਦਾ ਹੁੰਦੀ ਹੈ।
ਆਪਾਂ ਗੁਰੂ ਘਰਾਂ ਦੀ ਵੀ ਗੱਲ ਕਰਦੇ ਹਾਂ, ਆਪਾਂ ਸਮਾਜ ਦੀ ਵੀ ਅੱਜ ਜਨਰਲ ਵੀ ਗੱਲ ਕੀਤੀ ਹੈ ਕਿ ਸਮਾਜ ਦੇ ਵਿੱਚ ਗਲੀਆਂ ਮਹੱਲਿਆਂ ਚ ਜਾਂ ਬੱਸਾਂ ਗੱਡੀਆਂ ਦੇ ਵਿੱਚ ਪਬਲਿਕ ਪਲੇਸ ਦੇ ਵਿੱਚ ਵੀ ਕੀ ਮਰਿਆਦਾ ਆ, ਹਿਊਮੈਨਿਟੀ ਦੀ ਕੀ ਮਰਿਆਦਾ ਹੈ, ਉਹਦੀ ਵੀ ਆਪਾਂ ਗੱਲ ਕਰ ਰਹੇ, ਇਕੱਲੇ ਗੁਰੂ ਘਰਾਂ ਦੀ ਨਹੀਂ ਕਰ ਰਹੇ। ਤੇ ਸਾਡੇ ਨਾਲ ਜੁੜੇ ਨੇ ਅਜਮੇਰ ਸਿੰਘ ਕੈਨਬਰਾ ਤੋਂ, ਕਹਿੰਦੇ ਨੇ ਕਿ ਖੇਤੀ ਵਿਰਾਸਤ ਮਿਸ਼ਨ ਦਾ ਨਾ ਇਹ ਕਾਰਕੁਨ ਭਾਰਤੀ ਵਿਦਿਆਰਥੀ ਪਰਿਸ਼ਦ ਵਿੱਚੋਂ ਆਇਆ ਹੈ, ਫਿਰੋਜ਼ਪੁਰ ਤੋਂ ਹੈ, ਨੇਤਾ ਬਣਨ ਵਾਸਤੇ ਇਹਨੇ ਇਹ ਟਕਸੌਲਾ ਘੜਿਆ ਹੋਇਆ ਹੈ। ਸੋ ਇਦਾਂ ਦੇ ਕਹਿੰਦੇ ਕੰਮ ਕਰਦਾ ਹੈ ਲੀਡਰ ਬਣਨ ਵਾਸਤੇ, ਕੰਟਰੋਵਰਸੀ ਕਰਨ ਵਾਸਤੇ। ਸੋ ਜਰਾ ਸਾਵਧਾਨ ਰਹੋ ਇਦਾਂ ਦਿਆਂ ਤੋਂ, ਤੇ ਲੀਡਰ ਬਣਨ ਦੇ ਲਈ ਕੁਛ ਵੀ ਕਰਦੇ ਨੇ, ਦੰਗੇ ਵੀ ਕਰਾਉਂਦੇ ਨੇ, ਬਹੁਤ ਕੁਛ ਕਰਦੇ ਨੇ, ਸੋ ਸੇ ਨੋ ਟੂ ਦੈਮ। ਤੇ ਹਰਜਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਸ਼ਰਾਰਤੀ ਅਨਸਰਾਂ ਸਭ ਥਾਂ ਹੁੰਦੇ ਨੇ ਜੀ, ਬਿਲਕੁਲ ਜੀ ਹਰਜਿੰਦਰ ਜੀ ਘੁੰਮਣ ਸਾਹਿਬ। ਤੇ ਵੀਡੀਓ ਹੁਣ ਕਈ ਸੱਜਣਾਂ ਨੇ ਭੇਜੀ ਹੈ, ਪੰਦੇਰ ਹੋਣਾ ਨੇ ਵੀ ਭੇਜ ਦਿੱਤੀ ਹੈ, ਤੇ ਨਾਲ ਨਾ ਉਧਰ ਸਾਡੇ ਸਤਵੀਰ ਸਿੰਘ ਮਲੂਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕੁਲਦੀਪ ਸਿੰਘ ਕੋਰੀਆ ਵਾਲੇ ਵੀ ਵੀਡੀਓ ਭੇਜ ਰਹੇ ਨੇ, ਕੋਮਲਪ੍ਰੀਤ ਜੋਸ਼ੀ ਕਹਿ ਰਹੇ ਨੇ ਓ ਮਾਈ ਗੋਡ ਸਾਡੇ ਪਿੰਡ ਕੋਲ ਹੀ ਹੋ ਗਿਆ ਇਹ ਕੰਮ, ਸਾਡਾ ਪਿੰਡ ਟੱਲੇਵਾਲ ਨੇੜੇ ਆ ਜੀ, ਪਿੰਡ ਮੋਗਾ ਬਰਨਾਲਾ ਰੋਡ ਤੇ। ਲਓ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਫਿਰ ਇਸ ਕੰਮ ਦੀਆਂ। ਤਾਂ ਸਰ ਮੁਹੱਬਤ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਤੁਹਾਡੇ ਸਾਰੇ ਸਰੋਤੇ ਕੰਮ ਕਰੀ ਜਾਂਦੇ ਆ, ਕੋਈ ਗਾਰਡਨਿੰਗ ਕਰੀ ਜਾਂਦਾ, ਕੋਈ ਖੇਤੀ ਕਰੀ ਜਾਂਦਾ, ਕੋਈ ਰੱਖੜੀ ਮਨਾ ਰਿਹਾ, ਮੈਨੂੰ ਸੁਣਦੇ ਸੁਣਦੇ ਨੂੰ ਕਹਿੰਦੇ ਆਪਣੇ ਆਪ ਨੂੰ ਲੇਜ਼ੀ ਲੇਜ਼ੀ ਜਿਹਾ ਫੀਲ ਹੋਈ ਜਾਂਦਾ। ਠੀਕ ਹੈ ਜੀ। ਤੇ ਅਮਰੀਕ ਸਿੰਘ ਫਲੋਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਭਾਜੀ ਕੀ ਹਾਲ ਚਾਲ ਹੈ? ਕਹਿੰਦੇ ਅਮਨਦੀਪ ਚੇਤੇ, ਕਹਿੰਦੇ 2006 ਦੇ ਵਿੱਚ ਹਰਮਨ ਰੇਡੀਓ ਇੱਕ ਬੜਾ ਕਲੇਸ਼ ਹੋਇਆ ਸੀ ਤੀਆਂ ਕਰਕੇ, 2006 ਸਿਰੇ ਰਹੇ ਰੱਬ ਦਾ ਨਾਂ ਹੈਨਾ, ਤੇ ਉਹ ਭਾਜੀ ਨੂੰ ਵੀ ਚੇਤੇ ਆ ਤੇ ਮੈਨੂੰ ਵੀ ਚੇਤੇ ਆ। ਤਾਂ ਮਿੰਟੂ ਜੀ, ਇਹ ਕੁਛ ਜਿਹੜੀ ਕੰਟਰੋਵਰਸੀ ਦੀਆਂ ਗੱਲਾਂ ਜਿਹੜੀਆਂ ਆਪਾਂ ਥੋੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੇ ਹੁਣ ਇੱਕ ਮਾੜਾ ਜਿਹਾ ਹੋਰ ਕੰਟਰੋਵਰਸੀ ਦੀ ਗੱਲ ਕਰਨੀ ਹੈ ਕਿ ਉਧਰ ਰਾਹੁਲ ਗਾਂਧੀ ਆਪਣੇ ਬਿਆਨ ਦੇ ਕੇ ਆਪੇ ਫਸੇ ਗਏ ਨੇ। 84 ਬਾਰੇ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਮੈਨੂੰ ਚੰਗਾ ਨਹੀਂ ਲੱਗਿਆ ਉਹਨਾਂ ਦਾ ਵੀ ਕਾਂਗਰਸ ਨਹੀਂ ਸੀ। ਮਤਲਬ ਤੁਹਾਡਾ ਕੀ ਖਿਆਲ ਹੈ? ਮਤਲਬ
ਦੇਖੋ, ਆਪਾਂ ਨੂੰ ਤਾਂ ਚੰਗਾ ਲੱਗੇ ਨਾ ਲੱਗੇ ਵੱਡੀ ਗੱਲ ਆ, ਪਰ ਇੱਕ ਕਾਂਗਰਸ ਵਰਗੀ ਪਾਰਟੀ ਜਿਹੜੀ ਕਿ ਆਪਦੇ ਆਪ ਨਾਲ 50-60 ਸਾਲ ਰਾਜ ਕਰ ਗਈ ਤੇ ਇੱਕ ਆਪਦੇ ਆਪ ਨੂੰ ਆਜ਼ਾਦੀ ਦੀ ਵੀ ਵੱਡੀ ਪਾਰਟੀ ਮੰਨਦੀ ਆ ਵੀ ਆਜ਼ਾਦੀ ਅਸੀਂ ਦਵਾਈ ਆ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਿਛੋਕੜ ਜਾਂ ਹਿਸਟਰੀ ਉਹ ਸਿਆਸਤ ਦੇ ਵਿੱਚ ਇੱਕ ਕਿਸਮ ਦਾ ਉਹਨੂੰ ਇਹ ਕਹਿ ਸਕਦੇ ਹਾਂ ਵੀ ਬਾਬਾ ਬੋਹੜ ਆ, ਤੇ ਉਹਦੀ ਕਮਾਂਡ ਇੱਕ ਰਾਹੁਲ ਗਾਂਧੀ ਵਰਗੇ ਬੰਦੇ ਦੇ ਹੱਥ ਚ ਹੋਵੇ ਤਾਂ ਤੁਸੀਂ ਹੈਰਾਨ ਹੀ ਹੋਵੋਗੇ ਵੀ ਇਦੋਂ ਹਾਸੋਹੀਣੀ ਗੱਲ ਕੀ ਹੋ ਸਕਦੀ।
ਚਲੋ ਮੰਨ ਲੈਂਦੇ ਆ ਸੋਨੀਆ ਗਾਂਧੀ ਨੇ, ਨਹੀਂ ਮੰਨ ਲੈਂਦੇ ਆ ਵੀ ਉਹ ਕਾਂਗਰਸ ਪਾਰਟੀ ਨਹੀਂ ਸੀ, ਵੀ ਉਹਦਾ ਪਾਪਾ ਤਾਂ ਵਿੱਚੇ ਸੀ, ਉਹਦੀ ਦਾਦੀ ਸੀਗੀ, ਉਹ ਤੋਂ ਕਿੱਦਾਂ ਨੱਟ ਲਊਗਾ?
ਨਹੀਂ ਦੇਖੋ ਦੇਖੋ ਇਦੋਂ ਬਚਕਣਾ ਬਿਆਨ ਨਹੀਂ ਆ ਸਕਦਾ, ਇਦੋਂ ਛੋਟਾ ਬਿਆਨ ਨਹੀਂ ਆ ਸਕਦਾ। ਸੋਨੀਆ ਗਾਂਧੀ ਨੇ 2-3 ਫੈਸਲੇ ਵਧੀਆ ਕੀਤੇ ਸੀਗੇ। ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ, ਚਲੋ ਜਿਸੇ ਮਰਜ਼ੀ ਮਜਬੂਰੀ ਚ ਬਣਾਇਆ। ਉਦੋਂ ਬਾਅਦ ਸੋਨੀਆ ਨੇ ਵੀ ਉਹਦੇ ਤੇ ਖੇਦ ਪ੍ਰਗਟ ਕੀਤਾ ਉਸ ਸਾਰੇ ਘਟਨਾਕ੍ਰਮ ਦੇ ਉੱਤੇ। ਪਰ ਜੇ ਹੁਣ ਰਾਹੁਲ ਗਾਂਧੀ ਨੂੰ ਇੰਨੇ ਸਾਲਾਂ ਬਾਅਦ ਇੰਨੀ ਵੀ ਸੋਝੀ ਨਹੀਂ ਆਈ ਵੀ ਇਸ ਮਸਲੇ ਨੂੰ ਮੈਂ ਕਿਵੇਂ ਟੈਕਲ ਕਰਨਾ, ਇਹੀ ਤਾਂ ਪੋਲਿਟਿਕਸ ਆ ਵੀ ਤੁਸੀਂ ਭਾਵਨਾਵਾਂ ਨੂੰ ਕਿਵੇਂ ਬਚਾ ਕੇ ਰੱਖਣਾ ਲੋਕਾਂ ਦੀਆਂ ਨੂੰ, ਕਿ ਤੁਹਾਨੂੰ ਇਹ ਜੇ ਸਵਾਲ ਤਾਂ ਡਿੰਡ ਮਿੰਗੇ ਥਾਂ ਥਾਂ ਤੇ ਆਉਣਗੇ ਤੇ ਤੁਸੀਂ ਉਹਦਾ ਜਵਾਬ ਕਿਵੇਂ ਦੇਣਾ ਤੇ ਤੁਹਾਨੂੰ ਸੱਚ ਕੀ ਸੀ ਤੇ ਤੁਸੀਂ ਕਿਵੇਂ ਉਹਨੂੰ ਸੱਚ ਤੇ ਪਰਦਾ ਪਾ ਸਕਦੇ ਹੋ? ਮੈਨੂੰ ਤਾਂ ਇਸ ਸਾਰੇ ਚੀਜ਼ਾਂ ਨਾਲੋਂ ਵੱਧ ਤਰਸ ਕਾਂਗਰਸ ਤੇ ਆ ਰਿਹਾ ਵੀ ਉਹਨਾਂ ਨੇ ਇੱਕ ਇਹੋ ਜਿਹੇ ਬੰਦੇ ਨੂੰ ਸਿਰਫ ਤੇ ਸਿਰਫ ਆਪਦਾ ਰਾਜਕੁਮਾਰੀ ਵਾਲੀ ਫੀਲਿੰਗ ਚ ਵੀ ਉਹੀ ਜਿਹੜਾ ਖਾਨਦਾਨੀ ਨੀ ਛੱਡਣੀ ਤੇ ਕਾਂਗਰਸ ਵਰਗੀ ਪਾਰਟੀ ਦੀ ਬਾਗਡੋਰ ਦਿੱਤੀ ਹੋਈ ਆ, ਤਾਂ ਉਹਨਾਂ ਬਾਰੇ ਸੋਚੋ ਵੀ ਤੁਸੀਂ ਉਹਨਾਂ ਦਾ ਪਤਨ ਕਿੱਡੀ ਤੇਜ਼ੀ ਨਾਲ ਹੋਣਾ, ਜਾਂ ਮੋਦੀ ਦੇ ਕਰਮ ਲਾਓ। ਮੈਂ ਤਾਂ ਇਹ ਸਮਝਦਾ ਵੀ ਇਹ ਮੋਦੀ ਦੇ ਕਰਮ ਆ ਵੀ ਉਹਨੂੰ ਰਾਹੁਲ ਗਾਂਧੀ ਵਰਗਾ ਵਿਰੋਧੀ ਲੀਡਰ ਮਿਲਿਆ। ਅੱਗੇ ਹੁੰਦੇ ਸੀਗੇ ਵਿਰੋਧੀ ਲੀਡਰ ਇੱਕ ਦੂਜੇ ਤੋਂ ਚੜ੍ਹਦੇ ਮਿਲਦੇ ਸੀ।
ਉਹ ਤਾਂ ਕਾਰਟੂਨ ਆਇਆ ਸੀ ਹਨਾ, ਕਹਿੰਦਾ ਮੋਦੀ ਬਿਆਨ ਦੇ ਰਿਹਾ, ਪੁੱਛ ਰਿਹਾ ਫੋਨ ਤੇ ਅਮਿਤ ਸ਼ਾਹ ਨੂੰ, ਕਹਿੰਦਾ ਆ ਰਾਹੁਲ ਗਾਂਧੀ ਨੇ ਕਾਂਗਰਸ ਮਾਰਨ ਦੀ ਸੰਧਾ ਸਪਾਰੀ ਲਈ।
ਦੇਖੋ ਉਹੀ ਗੱਲ ਹੀ ਆ, ਇਹਦੇ ਚ ਕੋਈ ਦੋ ਰਾਇ ਨਹੀਂ ਹੈ ਵੀ ਉਹਨੂੰ ਜਿਹੜਾ ਅਸੀਂ ਲੋਕਾਂ ਨੇ ਨਾ ਮਜ਼ਾਕ ਚ ਦੂਜੇ ਬੰਦਿਆਂ ਨੇ ਤਾਂ ਪੱਪੂ ਬਣਾਇਆ, ਪੱਪੂ ਦੀਆਂ ਗੱਲਾਂ ਕਰੀਆਂ, ਪਰ ਜਿਹੜੀ ਅਸਲ ਗਲਤੀ ਤਾਂ ਕਾਂਗਰਸ ਕਰ ਰਹੀ ਹੈ ਵੀ ਉਹਦੀ ਪ੍ਰਤਿਭਾ ਨੂੰ ਦੇਖ ਹੀ ਨਹੀਂ ਰਹੀ ਵੀ ਉਹਦੀ ਕਿੰਨੀ ਕੁ ਲੈਵਲ ਆ, ਉਹਦਾ ਲੈਵਲ ਹੀ ਹੈ ਨਹੀਂ ਸੀ ਜਿਹੜੇ ਲੈਵਲ ਤੇ ਉਹਨੂੰ ਲਿਆ ਕੇ ਖੜਾ ਕੀਤਾ ਜਾਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਲੈਵਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਪਹਿਲਾਂ ਕਹਿਤਾ ਸੀ ਤਾਂ ਫਿਰ ਅਖੀਰ ਕੈਪਟਨ ਨੂੰ ਝਾੜ ਚੰਬ ਪਈ ਤੇ ਇਹਨੂੰ ਵੀ ਲੱਗਿਆ ਵੀ ਮੇਰੀ ਕੁਰਸੀ ਜਾਊ ਜਦੋਂ ਇਹਨੂੰ ਪ੍ਰਧਾਨਗੀ ਤੋਂ ਲਾਹਤਾ ਸੀ, ਫਿਰ ਕੈਪਟਨ ਨੇ ਤਾਂ ਦੁਬਾਰਾ ਯੂ ਟਰਨ ਮਾਰ ਕੇ ਕਹਿਤਾ ਵੀ ਨਹੀਂ ਹੁਣ ਤਾਂ ਰਾਹੁਲ ਸਿਆਣਾ ਹੋ ਗਿਆ ਕਿ ਨਾ, ਕੈਪਟਨ ਦਾ ਆਪਦਾ ਖੇੜਾ ਛਡਾ ਗਿਆ ਸੀ।
ਡਾਕਟਰ ਮਨਮੋਹਨ ਸਿੰਘ ਨੇ ਬਹੁਤ ਜ਼ੋਰ ਲਾਇਆ ਇਹਨੂੰ ਸੈੱਟ ਕਰਨ ਲਈ, ਵੀ ਹੋਇਆ ਨੀ।
ਪਰ ਇਹ ਉਹਦੀ ਵੀ ਮਜਬੂਰੀ ਸੀ, ਅਸਲ ਚ ਉਹ ਸੈੱਟ ਉਹ ਨਹੀਂ ਕਰ ਰਿਹਾ ਸੀ, ਸੈੱਟ ਤਾਂ ਇਹਨਾਂ ਦੀ ਸੋਨੀਆ ਗਾਂਧੀ ਜਾਂ ਸਾਰੀ ਪਾਰਟੀ ਹੀ ਅੰਦਰ ਤੋਂ ਜਿਹੜੀ ਇੱਕ ਸਟਾਰਡਮ ਨੂੰ ਯੂਜ਼ ਕਰਨਾ ਚਾਹੁੰਦੀ ਸੀ। ਪਰ ਇੱਕ ਕੈਲੀਬਰ ਤਾਂ ਹੁੰਦਾ ਨਾ ਬੰਦੇ ਦਾ ਕੈਲੀਬਰ ਵੀ ਹੋਣਾ ਚਾਹੀਦਾ ਵੀ ਉਹ ਕਿਸ ਲੈਵਲ ਦਾ, ਕਿਹੜੀ ਸੋਚ ਆ ਉਹਦੇ ਚ, ਕਿੱਥੋਂ ਤੱਕ ਉਹਦੇ ਚ ਦੂਰਅੰਦੇਸ਼ੀ ਆ। ਦੂਰਅੰਦੇਸ਼ੀ ਨਾਂ ਦੀ ਕੋਈ ਚੀਜ਼ ਨਹੀਂ, ਜਾ ਕੇ ਹੁਣ ਵਿਦੇਸ਼ਾਂ ਚ ਜਾ ਕੇ ਨਿੱਕੀਆਂ ਨਿੱਕੀਆਂ ਸਭਾਵਾਂ ਜਿਹੀਆਂ ਸੱਦ ਕੇ ਤੇ ਉੱਥੇ ਰੂਬਰੂਆਂ ਜਿਹੀਆਂ ਕਰੀ ਜਾਂਦਾ, ਇਹੋ ਜਿਹੀਆਂ ਰੂਬਰੂਆਂ ਤਾਂ ਮਿੰਟੂ ਬਰਾੜ ਆਏਗਾ ਆਏ ਸਾਲੀ ਆਪਦੇ ਪਿੰਡ ਜਾ ਕੇ ਕਰਕੇ ਆਉਂਦਾ ਵੀ ਉਹ ਆਪਦਾ ਲੈਵਲ ਮੇਰੇ ਬਰਾਬਰ ਲਈ ਬੈਠਾ, ਫਿਰ ਕਿਵੇਂ ਦੇਸ਼ ਚਲਾ ਲੂਗਾ? ਦੇਖੋ
ਉਹਨੂੰ ਤਾਂ ਫਿਰ ਪੰਜਾਬੀ ਅਖਬਾਰ ਤੁਸੀਂ ਦੇ ਦਿਓ, ਦੇਸ਼ ਤੁਸੀਂ ਸੰਭਾਲ ਲਓ, ਮੈਨੂੰ ਲੱਗਦਾ ਵਧੀਆ।
ਉਹਦਾ ਲੈਵਲ ਪੰਜਾਬੀ ਅਖਬਾਰ ਲੈਵਲ ਦਾ ਸੀਗਾ ਬਸ, ਇੰਨਾ ਕੁ ਚਲਾਉਣ ਦਾ। ਤੇ ਇਹ ਇਦੋਂ ਬਾਅਦ ਦੀਆਂ ਗੱਲਾਂ ਤਾਂ ਫਿਰ ਤੁਹਾਨੂੰ ਪਤਾ, ਫਿਰ ਉਹੋ ਜਿਹੇ ਹੋਣੇ ਆ। ਹੁਣ ਤਾਂ ਹੀ ਤਾਂ ਅਸੀਂ ਨੀ ਇਦੂ ਗਾਂਹ ਤੁਰਦੇ, ਸਾਨੂੰ ਪਤਾ ਸਾਡਾ ਲੈਵਲ ਕੀ ਆ, ਅਸੀਂ ਉਡੰਗ ਕਰੀ ਜਾਂਦੇ ਹਾਂ।
ਵੱਧ ਤੋਂ ਵੱਧ ਸੰਗਤਰੀਆਂ ਦਾ ਫਾਰਮ ਦੇ ਦਾਂਗੇ ਉਹਨੂੰ,
ਹੋਰ ਏਡੀ ਕਿੱਡੀ ਗੱਲ ਆ, ਉੱਥੇ ਕੇਸਰ ਬੀਜ ਲਾਂਗੇ, ਉਹ ਹੁੰਦਾ ਨੀ।
ਚਲੋ, ਤੇ ਸਾਡੇ ਨਾਲ ਕੁਲਵਿੰਦਰ ਸਿੰਘ ਗ੍ਰਿਫਤ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਬੈਕ ਯਾਰਡ ਦੇ ਵਿਚ ਧੁੱਪ ਸੇਕ ਰਹੇ ਆ, ਨਜ਼ਾਰੇ ਲੈ ਰਹੇ ਆ ਜੀ ਗ੍ਰਿਫਤ ਤੋਂ। ਲਓ ਜੀ, ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ ਆ। ਤੇ ਉਧਰ ਜਿਹੜਾ ਅਕਸ਼ੇ ਕੁਮਾਰ ਵੀ ਫਸਿਆ ਹੋਇਆ, ਉਹ ਵੀ ਕਹਿੰਦਾ ਵੀ ਕਹਿੰਦਾ ਮੈਂ ਨੀ ਸੀਗਾ, ਕਹਿੰਦਾ ਮੇਰੀ ਕਦੇ ਮੀਟਿੰਗ ਨੀ ਹੋਈ, ਕਹਿੰਦਾ ਡੇਰਾ ਮੁਖੀ ਦੇ ਨਾਲ ਕੀ ਚੱਕਰ ਆ ਜੀ?
ਦੇਖੋ, ਜਿਹੜੀ ਰਣਜੀਤ ਕਮਿਸ਼ਨ ਦੀ ਰਿਪੋਰਟ ਆ, ਮੈਂ ਪਹਿਲੇ ਦਿਨ ਤੋਂ ਸਵਾਲੀਆ ਨਿਸ਼ਾਨ ਉਹਦੇ ਤੇ ਲਾਇਆ ਸੀ ਵੀ ਪਹਿਲੀ ਗੱਲ ਤਾਂ ਸਿੰਗਲ ਬੈਂਚ ਇਹਦੇ ਤੇ ਕਿਉਂ, ਸਿੰਗਲ ਬੈਂਚ ਤਾਂ ਵੀ ਸਿੰਗਲ ਬੈਂਚ ਤੋਂ ਜੋ ਮਰਜ਼ੀ ਕਹਾ ਲਓ, ਮਰਜ਼ੀ ਕਰ ਲਓ, ਤੁਹਾਡੀ ਚੋਇਸ ਮੁਤਾਬਕ ਉਹ ਕਰ ਦੂਗਾ। ਜੇ ਇਹ 5 ਮੈਂਬਰੀ ਬੈਂਚ ਹੁੰਦਾ ਤਾਂ ਕਦੇ ਵੀ ਇਹ ਰਿਪੋਰਟ ਇੱਦਾਂ ਨਹੀਂ ਆਉਣੀ ਸੀਗੀ। ਦੂਜੀ ਇਹ ਰਿਪੋਰਟ ਹਜੇ ਅਸਲ ਰਿਪੋਰਟ ਸਾਹਮਣੇ ਨਹੀਂ ਆਈ, ਕੋਈ ਕਹਿੰਦਾ ਨਕਲ ਦੇ ਵਿੱਚ ਇਹ ਆ, ਕੋਈ ਕਹਿੰਦਾ ਕੁਛ ਆ, ਇਹ ਚੀਜ਼ਾਂ ਦੇ ਵਿੱਚ ਅਕਸ਼ਾ ਕੁਮਾਰ, ਸੁਖਬੀਰ ਬਾਦਲ ਜਾਂ ਬਾਦਲ ਦਾ ਨਾਂ ਜਿਹੜੀਆਂ ਜ਼ਿਕਰ ਆ ਰਹੇ ਆ, ਉਹ ਚੀਜ਼ਾਂ ਵਿਸ਼ਵਾਸਨੀਆਂ ਨਹੀਂ ਰਹੀਆਂ ਸਿੰਗਲ ਬੈਂਚ ਹੋਣ ਕਾਰਨ। ਤੇ ਅਕਸ਼ਾ ਕੁਮਾਰ ਦਾ ਜੇ ਤਾਂ ਹਿਸਟਰੀ ਦੇਖੀਏ ਹੁਣ ਅਕਸ਼ਾ ਕੁਮਾਰ ਦੀ, ਤਾਂ ਹਿਸਟਰੀ ਤਾਂ ਇਹ ਆ ਵੀ ਉਹ ਇੱਕ ਕਿਸਮ ਦਾ ਪ੍ਰੋਫੈਸ਼ਨਲ ਬੰਦਾ ਤੇ ਆਪਦਾ ਚੁੱਪ ਕਰਕੇ ਫਿਲਮਾਂ ਕਰ ਰਿਹਾ ਕਾਫੀ ਲੰਮੇ ਚਿਰ ਤੋਂ, ਕੋਈ ਸਿਆਸਤ ਵਾਸਤੇ ਸਿਆਸਤ ਵਾਲੇ ਪਾਸੇ ਉਹਨੂੰ ਦੇਖਿਆ ਨਹੀਂ ਪੈਰ ਮਾਰਦੇ। ਤੇ ਜਿਹੜੀ ਉਹਦੀ ਇੱਕ ਹਿਸਟਰੀ ਇਹ ਵੀ ਆ ਵੀ ਕੱਲਾ ਕੱਲਾ ਜਿਹੜਾ ਸਭ ਤੋਂ ਵੱਧ ਟੈਕਸ ਪੇ ਕਰਦਾ ਇਸ ਟਾਈਮ ਫਿਲਮ ਇੰਡਸਟਰੀ ਦੇ ਵਿੱਚ, ਤੇ ਉਹਨੇ ਉਹਦੀ ਉਹਨੇ 5-7 ਇਹ ਜਿਹੀਆਂ ਵੀਡੀਓ ਵੀ ਉਹਨੇ ਜਿਹੜੀਆਂ ਉਹਦੀਆਂ ਤੁਸੀਂ ਦੇਖ ਕੇ ਦੇਖੋ, ਜਿਹੜੀਆਂ ਸੋਸ਼ਲ ਕੰਮਾਂ ਲਈ ਉਹ ਫ੍ਰੀ ਦੇ ਵਿੱਚ ਕਰਦਾ, ਜਿਵੇਂ ਹੁਣੇ ਲੇਟੈਸਟ ਉਹਦੀ ਟ੍ਰੈਫਿਕ ਲਈ ਆ ਰਹੀ ਨੀ ਹੈਗੀ, ਤੇਰਾ ਸੜਕ ਤੇਰੇ ਬਾਪ ਕੀ ਵਾਲੀ ਬੜੀ ਵਧੀਆ ਵੀਡੀਓ ਚੱਲ ਰਹੀ ਹੈ ਅੱਜ ਕੱਲ ਉਹਦੀ, ਜਿਹੜੀਆਂ ਕਿ ਉਹ ਦੇਸ਼ ਹਿੱਤ ਲਈ ਕਰਦਾ ਰਿਹਾ। ਤੇ ਇਹ ਚੀਜ਼ਾਂ ਤਾਂ ਅਕਸ਼ਾ ਕੁਮਾਰ ਦਾ ਲੱਗਦਾ ਨੀ ਵੀ ਉਹ ਅਕਸ਼ਾ ਕੁਮਾਰ ਨੇ ਕੋਈ ਇਹ ਜਾਂ ਕੋਈ ਸੌਦੇ ਦੇ ਬਾਜੀ ਕੀਤੀ ਹੋਊਗੀ ਜਾਂ ਵਿੱਚ ਪਿਆ ਹੋਊ, ਤੇ ਉਹਨੇ ਅੱਜ ਕਿਹਾ ਵੀ ਆ ਵੀ ਸਾਡਾ ਗੁਰੂ ਗ੍ਰੰਥ ਸਾਹਿਬ 'ਚ ਅਥਾਹ ਵਿਸ਼ਵਾਸ ਆ, ਕਿਉਂਕਿ ਅਕਸ਼ਾ ਕੁਮਾਰ ਖੁਦ ਪੰਜਾਬੀ ਆ, ਅਕਸ਼ਾ ਕੁਮਾਰ ਦੇ ਸਹੁਰੇ ਆ ਜਿਹੜੇ ਰਾਜੇਸ਼ ਖੰਨੇ ਗਏ, ਉਹ ਵੀ ਉਹਨਾਂ ਦਾ ਵੀ ਪੰਜਾਬੀ ਟੱਚ ਆ, ਤੇ ਉਹ ਕਹਿੰਦੇ ਸਾਡਾ ਅਥਾਹ ਵਿਸ਼ਵਾਸ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਲੀਜ਼ ਸਾਨੂੰ ਸਾਡੇ ਪਰਿਵਾਰ ਨੂੰ ਜਾਂ ਸਾਨੂੰ ਇਸ 'ਚ ਨਾ ਘੜੀਸਿਆ ਜਾਵੇ, ਸਿਆਸਤ 'ਚ ਸਾਡਾ ਕੋਹਾਂ ਦਾ ਵੀ ਸੰਬੰਧ ਨਹੀਂ। ਸੁਖਬੀਰ ਬਾਦਲ ਨੂੰ ਮਿਲਣ ਦੀ ਉਹਨਾਂ ਨੇ ਗੱਲ ਕਹੀ ਹੈ, ਮੈਂ ਪਬਲਿਕ ਜਲਸਾ,
ਮੈਨੂੰ ਲੱਗਦਾ ਇਹਨਾਂ ਨੂੰ ਘੜੀਸਿਆ ਗਿਆ, ਮਤਲਬ ਸੁਖਬੀਰ ਹੁਣੀ ਘੜੀਸਿਆ ਇਹਨੂੰ, ਮਤਲਬ 5 ਕਰੋੜ ਦੇ ਚੱਕਰ ਉਹਦੇ ਵਿੱਚ ਬੁਕਿੰਗ ਦੇ, ਕਬੱਡੀ ਟੂਰਨਾਮੈਂਟ ਜਿਹੜਾ ਵਰਲਡ ਕੱਪ ਦੇ ਵਿੱਚ ਪਰਫਾਰਮੈਂਸ ਦੇ ਚੱਕਰ 5 ਕਰੋੜ ਦੇ,
ਹੋ ਸਕਦਾ ਉਹ ਸਿਆਸਤ ਇਹਨਾਂ ਨਾਲ
ਹੋਈ, ਇਹਨਾਂ ਨਾਲ ਹੋਈ ਹੈ ਮੈਨੂੰ ਜਿੱਥੇ ਤੱਕ ਲੱਗਦਾ ਹੈ ਨਾ, ਵੀ ਇਹਨਾਂ ਨੇ ਅਕਾਲੀ ਦਲ ਨੇ ਇਹਨਾਂ ਨਾਲ ਖੇਡ ਗਏ, ਕਾਂਗਰਸ ਮਤਲਬ ਸੋਰੀ ਪੋਲਿਟਿਕਸ ਖੇਡ ਗਏ।
ਬਾਕੀ ਜਿਹੜੀ ਇਹ ਰਿਪੋਰਟ ਆ ਨਾ ਰਣਜੀਤ ਕਮਿਸ਼ਨ ਦੀ, ਇਹ ਰਿਪੋਰਟ ਇੱਕ ਮੈਂਬਰੀ ਬੈਂਚ ਹੋਣ ਕਰਕੇ ਇਹਦੀ ਜਿਹੜੀ ਪਰਪੱਕਤਾ ਉਸੇ ਤੇ ਸਵਾਲੀਆ ਨਿਸ਼ਾਨ ਆ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਇੱਕ ਬੰਦਾ ਜਿਹੜਾ ਕਿਸੇ ਵੀ ਚੀਜ਼ ਦੀ ਸਮੀਖਿਆ ਕਰਕੇ ਦੇ ਸਕਦਾ, ਜੇ ਐਵੇਂ ਤਾਂ ਨੀ ਪੰਚਾਇਤ ਦੀ ਮਹਿਮਾ ਕੋਈ ਕਹੀ ਗਈ, ਪੰਚਾਇਤ ਦੀ ਕਿਤੇ ਤਾਂ ਮਹਿਮਾ ਹੁੰਦੀ ਆ, 5 ਦਿਮਾਗ ਆ ਜਿਹੜੇ ਉਹਨਾਂ ਚ, ਕੋਈ ਤਾਂ ਇੱਕ ਬੰਦਾ ਤਾਂ ਕਹੂਗਾ ਨਾ ਵੀ ਇਹ ਗੱਲ ਨਹੀਂ ਹੈ ਜਾਂ ਨਹੀਂ ਹੋਈ ਮੇਰੇ ਸਾਹਮਣੇ ਜਾਂ ਮੈਂ ਨਹੀਂ ਕੋਈ ਮੈਨੂੰ ਸਬੂਤ ਮਿਲਿਆ, ਸੋ ਇੱਥੇ ਕਿਤੇ ਆ ਕੇ ਗੜਬੜ ਆ। ਸੋ ਇਸ ਇਹਦੇ ਉੱਤੇ ਹੁਣ ਜਿਹੜੇ ਅਗਲੇ ਕੁਝ ਇੱਕ ਦਿਨ ਜਿਹੜੀ ਇਹ ਘਟਨਾਕ੍ਰਮ ਚੱਲਦਾ ਰਹੂਗਾ, ਇਲੈਕਸ਼ਨਾਂ ਦੀਆਂ ਇਹਦੇ ਤਾਂ ਜਿੱਤਾਂ ਹਾਰਾਂ ਜਾਂ ਕਹਿ ਸਕਦੇ ਹਾਂ ਚੋਣਾਂ ਆ ਰਹੀਆਂ ਜਿਹੜੀਆਂ ਸਰਪੰਚਾਂ ਦੀਆਂ, ਉਹਨਾਂ ਚ ਵੀ ਇਹਨੂੰ ਬਣਾਇਆ ਜਾਊਗਾ, ਤੇ ਉਸ ਦੇ ਉੱਤੇ ਜਿਹੜੀ ਹੁਣ ਜਿਹੜੀ ਇਹ ਤਾਂ ਕਹਿੰਦੇ ਨਾ ਵੀ ਸੁਖਬੀਰ ਬਾਦਲ ਹੋਰੇ ਨੂੰ ਜਿਹੜੇ ਬੈਕਫੁੱਟ ਤੇ ਚੱਲੇ ਗਏ ਆ, ਪਰ ਸੁਖਬੀਰ ਬਾਦਲ ਹੋਰੇ ਹੁਣ ਕੋਈ ਹੋਰ ਛਿੱਕਾ ਲਾ ਦੇਣਗੇ, ਇਹ ਕੁਛ ਨੀ, ਆਮ ਲੋਕ ਬੈਕਫੁੱਟ ਤੇ ਗਏ ਆ, ਆਮ ਲੋਕ ਉਲਝੇ ਰਹਿਣਗੇ।
ਸੁਖਬੀਰ ਬਾਦਲ ਨੇ ਕੀ ਛਿੱਕਾ ਲੈਣਾ, ਰਾਹੁਲ ਗਾਂਧੀ ਛਿੱਕੇ ਲਵਾਈ ਜਾ ਰਹੇ ਆ, ਮਤਲਬ ਉਹਨੂੰ ਮਸਾਲਾ
ਆਪ ਹੀ ਉਹਨਾਂ ਨੂੰ ਸਪੇਸ ਦੇਈ ਜਾਂਦੇ,
ਆਪੇ ਸਪੇਸ ਦੇਈ ਜਾਂਦੇ, ਉਹਨਾਂ ਨੂੰ ਸਾਹ ਦੇਈ ਜਾ ਰਹੇ ਨੇ। ਖੈਰ ਮਿੰਟੂ ਜੀ, ਜੋਗਿੰਦਰ ਸੋਈ ਭਾਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਇਆ, ਕਹਿੰਦੇ ਮੀਂਹ ਲੱਗ ਪਿਆ ਸਿਡਨੀ ਦੇ ਵਿੱਚ, ਚਲੋ ਜੀ ਮੁਬਾਰਕਾਂ, ਬਣਾਓ ਪਕੌੜੇ ਤੁਸੀਂ ਵੀ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਜੀ ਇੱਕ ਸਰੋਤੇ ਨੇ ਕਿਹਾ ਸੀ ਲੇਜ਼ੀ ਮਹਿਸੂਸ ਕਰਦੇ, ਭੇਜਿਓ ਬ੍ਰਿਸਬਨ, ਕਰੀਏ ਤਾਜ਼ਾ, ਬਹੁਤ ਜ਼ਰੂਰਤ ਹੈ। ਲਓ ਜੀ ਸ਼ਰਮਾ ਜੀ, ਬ੍ਰਿਸਬਨ ਤੁਹਾਡੀ ਲੋੜ ਹੈ। ਤੇ ਗੁਰਨੇਕ ਸਿੰਘ ਕੇਸ਼ੀਆ ਗਾਰਡਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਮੈਂ ਸਾਰਾ ਘਰ ਵੈਕਿਊਮ ਕਰਤਾ ਰੇਡੀਓ ਸੁਣਦੇ ਸੁਣਦੇ, ਕਿਆ ਬਾਤ ਹੈ, ਲਓ ਨਜ਼ਾਰੇ ਜੀ। ਤੇ ਵਾਕਿਆ ਤੁਸੀਂ ਲੇਜ਼ੀ ਫੀਲ ਕਰ ਰਹੇ ਹੋ ਜੀ ਸ਼ਰਮਾ ਬਾਜੀ। ਤੇ ਆਪਾਂ ਲਈਏ ਇਜਾਜ਼ਤ ਮਿੰਟੂ ਜੀ, ਫਿਰ ਮਿਲਦੇ ਹਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ।
ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਸੂਚਨਾ ਇੰਸਫਿਲ ਤੋਂ ਆ ਰਹੀ ਹੈ ਜੀ, ਉਹਨਾਂ ਨੇ ਟੂਰਨਾਮੈਂਟ ਅਨਾਊਂਸ ਕਰਤਾ ਜੀ 22 ਸਤੰਬਰ ਦਾ, ਕਬੱਡੀ ਟੂਰਨਾਮੈਂਟ ਜਿਹੜਾ ਹਰ ਸਾਲ ਕਰਾਉਂਦੇ ਆ, ਉਹ ਤਕਰੀਬਨ ਹੁਣ ਸ਼ੁਰੂ ਹੋਇਆ ਇਹ ਪਿੱਛੇ ਜੇ, ਤੇ 9-6 ਵਜੇ ਦਾ ਟਾਈਮ ਆ ਜੀ, ਤੇ ਉਹਨਾਂ ਦੇ ਜਿਹੜਾ ਸਪੋਰਟਸ ਰਿਜ਼ਰਵ ਆ ਉੱਥੇ ਕਾਫੀ ਮਸ਼ਹੂਰ ਆ, ਗੌਂਦੀ ਬੈਂਡ ਨਾਂ ਦਾ ਇੱਕ ਪਲੇਸ ਆ ਜੀ ਉੱਥੇ ਆ, ਤੇ ਤੁਸੀਂ ਇਸ ਲਈ ਰਣਵੀਰ ਬਸਰਾ, ਬਲਵੀਰ ਸਿੰਘ ਤੇ ਸਤਿੰਦਰਜੀਤ ਸਿੰਘ, ਕਾਲਾ ਸੰਘੇੜਾ, ਬਿੱਟੂ ਰਾਏਕੋਟ, ਗੋਲਡੀ ਸਿੰਘ, ਜਗਦੀਪ ਸਿੰਘ ਤੇ ਬਾਦਲ ਗਰੇਵਾਲ ਜਾਂ ਸੁੱਖਾ ਮਾਨਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਨਾ, ਸਾਰਿਆਂ ਦੇ ਨੰਬਰ ਜੋ ਤੁਸੀਂ ਇਨਸਾਬਿਲ ਲਿਖੋਗੇ ਗੂਗਲ ਤੇ ਆ ਜਾਂਦੇ ਆ। ਤੇ ਇਹ ਜਿਹੜੀ FNQ ਫਾਰ ਨੌਰਥ ਕੁਈਨਜ਼ਲੈਂਡ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਇਹ ਕਰਾਇਆ ਜਾ ਰਿਹਾ, ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਕੇਂਦ ਦੇਖਣ ਵਾਲਾ ਜੀ ਇਨਸਾਫਿਲ, ਬਹੁਤ ਵਧੀਆ ਏਰੀਆ, ਮੈਂ ਪਿੱਛੇ ਜੇ ਜਾ ਕੇ ਆਇਆ, ਤੇ ਜੇ 2 ਕੰਮ ਹੋ ਜਾਣਗੇ, ਤੁਸੀਂ ਛੁੱਟੀਆਂ ਮਨਾਇਓ 22 ਸਤੰਬਰ ਨੂੰ, ਨਾਲੇ ਟੂਰਨਾਮੈਂਟ ਦੇਖ ਆਇਓ ਤੇ ਨਾਲੇ ਇਨਸਾਫਿਲ ਦੀ ਜਿਹੜੀ ਗ੍ਰੀਨਰੀ ਦੇਖ ਆਇਓ, ਕਿਉਂਕਿ ਉੱਥੇ ਲਿਖਿਆ ਦੇਖਿਆ ਵੀ ਇਹ ਜਿਹਾ ਹਰਾ ਜਿਹੜਾ ਜ਼ਿੰਦਗੀ ਚ ਤੁਸੀਂ ਕਿਤੇ ਦੇਖਿਆ ਹੀ ਨਹੀਂ ਹੋਣਾ, ਤੇ ਵਾਕਈ ਇਹ ਗੱਲ ਦੇ ਵਿੱਚ ਕੋਈ ਦੋ ਰਹਿ ਨਹੀਂ ਹੈ। ਸੋ ਇਸੇ ਸੂਚਨਾ ਨਾਲ ਜੀ, ਤੇ ਹੁਣ ਮੈਨੂੰ ਸਿੱਧੂ ਸਾਹਿਬ ਇਜਾਜ਼ ਦਿਓ, ਅਗਲੇ ਵੀਕ ਲੱਗਦਾ ਸਿਡਨੀ ਦਰਸ਼ਨ ਕਰਨ ਜਾਣਾ ਸਾਰਿਆਂ ਦੇ, ਤੇ ਸਿਡਨੀ ਮਿਲਾਂਗੇ ਅਗਲੇ ਵੀਕ,
ਮਿਲਦੇ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਦੋਸਤੋ ਟੂਰਨਾਮੈਂਟ ਸ਼ੈਪਟਨ ਦੇ ਵਿਚ ਵੀ ਆ ਰਿਹਾ, ਉਸ ਦੀ ਜਾਣਕਾਰੀ ਵੀ ਆਪਾਂ ਛੇਤੀ ਦੇਵਾਂਗੇ। ਸੋ ਇਹ ਪ੍ਰੋਗਰਾਮ ਜਿਹੜਾ ਪੋਡਕਾਸਟ ਦੇ ਵਿਚ 15 ਮਿੰਟਾਂ ਦੇ ਵਿਚ ਚੜ ਜਾਏਗਾ, ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਤੇ ਮੈਂ ਵੀ ਲੈਣਾ ਇਜਾਜ਼ਤ, ਅੱਜ ਐਤਵਾਰ ਹੈ, ਮੀਂਹ ਪੈ ਰਿਹਾ, ਆਪਾਂ ਵੀ ਹੁਣ ਪਕੌੜੇ ਪਕੂੜੇ ਛਕੀ ਅੱਜ ਰੱਖੜੀ ਹੈ, ਮੇਰੀ ਸਿਸਟਰ ਵੀ ਆਈ ਹੋਈ ਹੈ। ਸੋ ਲਓ ਨਜ਼ਾਰੇ ਪ੍ਰੋਗਰਾਮ ਦੇ, ਗੀਤ ਸੰਗੀਤ ਦੇ, ਆਪਣੇ ਜ਼ਿੰਦਗੀ ਦੇ। ਤੇ ਰੱਬ ਰਾਖਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।